ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਦਿਲੋਂ ਹਾਰਦਿਕ ਸਵਾਗਤ ਕਰਦਾ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਤੇ ਦੋ ਘੰਟੇ ਸਾਡਾ ਸਾਥ ਬਣਿਆ ਰਹੇਗਾ ਔਰ ਅਸੀਂ ਇੱਕ ਦੂਸਰੇ ਨਾਲ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਰਵਾਂਗੇ, ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਰਾਹੀਂ। ਅਗਰ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਵਿਅਸਤ ਹੋ ਜਾਂ ਕਿਸੇ ਕਾਰਨ ਸੁਨੇਹਾ ਨਹੀਂ ਭੇਜ ਸਕਦੇ ਤਾਂ ਕੋਈ ਗੱਲ ਨਹੀਂ, ਐਵਰੀਥਿੰਗ ਇਜ਼ ਫਾਈਨ, ਆਲ ਇਜ਼ ਵੈਲ। ਪਰ ਅਗਰ ਸੁਨੇਹਾ ਭੇਜ ਸਕਦੇ ਹੋ ਤਾਂ ਜ਼ਰੂਰ ਇੱਕ ਬਟਨ ਦੱਬ ਦਿਓ ਅਤੇ ਪਤਾ ਲੱਗ ਜਾਂਦਾ ਹੈ ਕਿ ਸਾਡਾ ਤੁਹਾਡਾ ਸਾਥ ਚੱਲ ਰਿਹਾ ਹੈ। ਸੋ ਪਿਆਰਿਓ, ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਆਉਣਗੇ ਅਤੇ ਜਸਵਿੰਦਰ ਬਿੱਟਾ ਜੀ ਤਾਜ਼ਾ ਘਟਨਾਕ੍ਰਮ ਲੈ ਕੇ ਸਾਡੇ ਨਾਲ ਪੇਸ਼ ਹੋਣਗੇ, ਕੀ ਹੋ ਰਿਹਾ। ਸੋ ਅਪਡੇਟ ਹੋ ਜਾਏਗੀ, ਸਮਰਾਈਜ਼ ਹੋ ਜਾਏਗਾ। ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਆ ਰਹੇ ਨੇ, ਸਵੇਰ ਦੇ ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ, ਸਹਿਜ ਪਾਠ ਚੱਲ ਰਹੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਬੜੀ ਸਖ਼ਤ ਮਿਹਨਤ ਕਰ ਰਹੇ ਨੇ ਔਰ ਸਾਨੂੰ ਨਿਹਾਲ ਕਰ ਰਹੇ ਨੇ, ਬੜਾ ਤਹਿ ਦਿਲੋਂ ਧੰਨਵਾਦ ਹੈ ਉਹਨਾਂ ਦਾ। ਔਰ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਸਰੋਤੇ ਸਾਡੇ ਨਾਲ ਜੁੜਦੇ ਨੇ, ਪੋਡਕਾਸਟ ਸੁਣ ਰਹੇ ਨੇ, ਸੁਣਦੇ ਨੇ ਔਰ ਉਸ ਤੋਂ ਉਪਰੰਤ ਮੈਸੇਜ ਵੀ ਪਾਉਂਦੇ ਨੇ, ਉਹਨਾਂ ਦਾ ਵੀ ਧੰਨਵਾਦ। ਅੱਜ ਕੌਫ਼ ਸਾਰਬਰ ਦੇ ਵਿੱਚ ਦਿਨ ਜਿਹੜਾ ਘਟਾਵਾਂ ਵਾਲਾ ਚੜਿਆ ਹੋਇਆ ਹੈ, ਪੂਰੀ ਘਟਾਸ਼ਾਈ ਹੋਈ ਹੈ, ਹਲਕੀ 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 ਬੂੰਦਾਬਾਂਦੀ ਹੋ ਰਹੀ ਹੈ, ਲੱਗ ਵੀ ਰਿਹਾ ਨਹੀਂ ਵੀ ਲੱਗ ਰਿਹਾ। ਸੋ ਗਿੱਲ ਗਲਾਉਣ ਬਰਸਾਤਾਂ ਵਾਲੀ ਐਨ ਪੂਰੀ ਤਰ੍ਹਾਂ ਬਰਸਾਤਾਂ ਵਾਲਾ ਮਾਹੌਲ ਬਣਿਆ ਹੋਇਆ। ਪਰ ਇੰਡੀਆ ਦੀਆਂ ਪੰਜਾਬ ਦੀਆਂ ਬਰਸਾਤਾਂ ਕਾਫ਼ੀ ਹੁੰਮਸ ਭਰੀਆਂ ਹੁੰਦੀਆਂ ਨੇ, ਇੱਥੇ ਬਰਸਾਤ ਹੁੰਮਸ ਭਰੀ ਬਹੁਤੀ ਨਹੀਂ ਹੁੰਦੀ। ਆਸ ਪਾਸ ਤੁਹਾਡੇ ਕਿਸ ਤਰ੍ਹਾਂ ਚੱਲ ਰਿਹਾ, ਤੁਸੀਂ ਸਾਡੇ ਨਾਲ ਸਾਂਝ ਪਾਓ, ਦੱਸੋ ਸਾਨੂੰ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਿੱਟਾ ਸਾਹਿਬ ਨਾਲ ਕੁਛ ਮਾਮਲਿਆਂ 'ਤੇ ਕੱਲ੍ਹ ਗੱਲਬਾਤ ਪੈਂਡਿੰਗ ਸੀਗੀ, ਉਹ ਕਰਨੀ ਆ। ਸੋ ਜੁੜੇ ਰਹੋ ਅਗਲੇ ਦੋ ਘੰਟੇ ਸਾਡੇ ਨਾਲ, ਵਿਚਾਰ ਵੀ ਕਰਨਾ, ਦੋ ਗੀਤ ਵੀ ਲਾਉਣੇ ਆ ਅਗਰ ਟਾਈਮ ਲੱਗਿਆ ਤਾਂ। ਗੀਤਾਂ ਦਾ ਸਮਾਂ ਘਟਦਾ ਜਾ ਰਿਹਾ ਕਿਉਂਕਿ ਤੁਸੀਂ ਸਾਰੇ ਇਕੱਠੇ ਹੋ ਕੇ ਯੂਨੀਅਨ ਬਣਾ ਕੇ ਮਾਰਚ ਤਾਂ ਨਹੀਂ ਕੀਤੀ, ਧਰਨਾ ਤਾਂ ਨਹੀਂ ਦਿੱਤਾ, ਪਰ ਬੇਨਤੀ ਜ਼ਰੂਰ ਕੀਤੀ ਸੀ, ਮੰਗ ਜ਼ਰੂਰ ਕੀਤੀ ਸੀ ਵੀ ਗਾਣੇ ਥੋੜ੍ਹੇ ਜਿਹੇ ਘੱਟ ਵੀ ਲੱਗ ਜਾਣ ਤਾਂ ਕੋਈ ਗੱਲ ਨਹੀਂ, ਪਰ ਗੱਲਾਂ ਬਾਤਾਂ ਜਾਣਕਾਰੀਆਂ ਜਿਹੜੀਆਂ ਸੁਣਨਾ ਚਾਹੁੰਦੇ ਹੋ। ਸੋ ਅਸੀਂ ਉਸ ਹਿਸਾਬ ਨਾਲ ਇਹ ਪ੍ਰੋਗਰਾਮ ਨੂੰ ਤਰਤੀਬ ਦਿੱਤੀ ਹੋਈ ਆ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ। ਦੇਖੋ ਜਿਹੜੀਆਂ ਮੰਗਾਂ ਆ, ਮੰਗਣਾ ਕੋਈ ਮਾੜੀ ਗੱਲ ਨਹੀਂ, ਪਰ ਮੰਗਣ ਦੇ ਵੀ ਤਰੀਕੇ ਨੇ। ਬੱਚਾ ਰੋਂਦਾ ਆ, ਉਸਨੂੰ ਸੁਰਤ ਨਹੀਂ ਹੁੰਦੀ, ਉਸਦੀ ਮਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਬੱਚਾ ਭੁੱਖਾ ਆ, ਉਹ ਉਸਨੂੰ ਦੁੱਧ ਦਿੰਦੀ ਆ, ਆਹਾਰ ਦਿੰਦੀ ਆ, ਖੀਰ ਦਿੰਦੀ ਆ। ਔਰ ਇਸੇ ਤਰ੍ਹਾਂ ਪਰਮਾਤਮਾ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਮੇਰੇ ਬੰਦੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਉਹ ਉਸ ਹਿਸਾਬ ਨਾਲ ਵਸੀਲੇ ਬਣਾ ਦਿੰਦਾ ਹੈ, ਬਣਾਏ ਪਏ ਹੁੰਦੇ ਨੇ ਅਸਲ ਦੇ ਵਿੱਚ। ਇਹ ਨਹੀਂ ਕਿ ਉਹ ਮੰਗੇ 'ਤੇ ਹੀ ਦਿੰਦਾ ਹੈ, ਉਹ ਬਿਨ ਮੰਗਿਆਂ ਤੋਂ ਹੀ ਦੇਈ ਜਾਂਦਾ ਹੈ, ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਇਹ ਕਿਰਤ ਖਾਣਾ ਹੈ, ਜੋ ਇਹ ਸਾਹ ਆਉਂਦੇ ਆ, ਅੰਨ ਖਾਣਾ, ਕੱਪੜ ਪਹਿਨਣ ਦੀ ਆ, ਰਸ ਅੰਨ ਭੋਗਾਣੀ, ਫਿਰ ਅਸੀਂ ਇਹ ਸਾਰਾ ਕੁਛ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਿਹੜੀਆਂ ਆਟੋਮੈਟਿਕ ਹੀ ਸਾਨੂੰ ਮਿਲ ਰਹੀਆਂ ਨੇ, ਫਿਰ ਕਹਿੰਦੇ ਆ ਕਿ ਜਿਨ ਦੀਏ ਸੋ ਚਿੱਤ ਨਾ ਆਵਈ ਪਸੂ ਹੂੰ ਕਰ ਜਾਣੇ। ਜਿਨ੍ਹਾਂ ਨੇ ਦਿੱਤੇ ਨੇ, ਜਿਸ ਨੇ ਦਿੱਤਾ ਹੈ ਸਾਨੂੰ, ਜਿੱਥੋਂ ਮਿਲ ਰਿਹਾ ਹੈ ਸਾਰਾ ਕੁਛ, ਉਦੋਂ ਤੱਕ ਦੇ ਅਸੀਂ ਚਿੱਤ ਵਿੱਚ ਲਿਆਂਦਾ ਹੀ ਨਹੀਂ, ਅਤੇ ਬਸ ਪਸ਼ੂਆਂ ਵਰਗੀ ਵਿਰਤੀ ਸਾਡੀ ਹੋ ਗਈ ਆ। ਉਹ ਵੀ ਇਹ ਸੋਚਣ ਦੇ ਲਾਇਕ ਨਹੀਂ ਹੈਗੇ ਪਸ਼ੂ, ਇਸੇ ਕਰਕੇ ਉਹ ਪਸ਼ੂ ਨੇ। ਸੋ ਬੰਦੇ ਅਤੇ ਪਸ਼ੂ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਜਦੋਂ ਅਸੀਂ ਸ਼ੁਕਰਾਨਾ ਨਹੀਂ ਕਰਦੇ। ਪਰ ਮੰਗਣ ਦੀ ਗੱਲ ਹੈ, ਅੱਜ ਮੰਗਣ ਦੀ ਗੱਲ ਕਰਾਂਗੇ। ਮੰਗਾਂ ਦੇਸ਼ ਦੇ ਰਾਜ ਦੇ ਮੂਹਰੇ ਰੱਖੀਆਂ ਪਈਆਂ ਨੇ ਕਿਸਾਨਾਂ ਨੇ, ਹੋਰ ਵੀ ਮੰਗਾਂ ਮੰਗ ਹੁੰਦੀਆਂ ਨੇ ਵਿਧਾਇਕਾਂ ਦੇ ਉਲਟ ਦੇ ਵਿਰੁੱਧ ਨਾਰੇ ਮੁਜ਼ਾਰੇ ਕਰਕੇ ਉਹਨਾਂ ਨੂੰ ਸੁਣਦਾ ਨਹੀਂ ਫਿਰੇ, ਇਹੋ ਜਿਹਾ ਕਰਨਾ ਪੈਂਦਾ ਆ। ਉਹ ਕਿਉਂ ਮੰਗਿਆ ਜਾਂਦਾ, ਉਹਨਾਂ ਕੋਲੋਂ ਕਿਉਂ ਮੰਗਿਆ ਜਾਂਦਾ? ਕਿਉਂਕਿ ਉਹਨਾਂ ਨੂੰ ਉਹ ਬਖਸ਼ ਦਿੱਤੀ ਹੁੰਦੀ ਆ, ਉਹਨਾਂ ਨੂੰ ਉਹ ਚੁਣਿਆ ਹੁੰਦਾ, ਉਹਨਾਂ ਕੋਲੋਂ ਪਾਵਰ ਦਿੱਤੀ ਹੁੰਦੀ ਕਿ ਉਹ ਕੁਛ ਕਰ ਸਕਦੇ ਨੇ ਸਮੱਸਿਆਵਾਂ ਦੇ ਬਾਰੇ। ਪਰ ਉਲਟਾ ਕੁੱਟਮਾਰ, ਚਲਾਕੀਆਂ, ਦਬ ਦਬਾਓ, ਇਹ ਵੀ ਗਲਤ ਹੈ। ਪਰ ਜਿਹੜਾ ਕਿਸਾਨ ਮੋਰਚੇ ਦਾ ਮੰਗਣਾ ਆ, ਉਹ ਬਿਲਕੁਲ ਸ਼ਾਂਤਮਈ, ਬਿਲਕੁਲ ਰੱਬੀ ਸਿਧਾਂਤਾਂ ਦੇ ਅਨੁਕੂਲ ਰਿਹਾ ਹੈ ਅਤੇ ਰਹੇਗਾ ਵੀ ਮੈਨੂੰ ਲੱਗਦਾ। ਸੋ ਇੰਨੀਆਂ ਮੰਗਾਂ, ਇੰਨੀਆਂ ਮਿੰਨਤਾਂ, ਇੰਨੀ ਅਰਜੋਈ ਤੋਂ ਬਾਅਦ ਰੱਬ ਵੀ ਬਹੁਤ ਕੁਛ ਦੇ ਦਿੰਦਾ ਆ, ਅਤੇ ਦੇਸ਼ ਦੇ ਹੁਕਮਰਾਨ ਗਲਤ ਪਾਸੇ ਦੇ ਰਹੇ ਨੇ। ਜਿਹੜਾ ਕੋਈ ਮੰਗਿਆ ਹੀ ਨਹੀਂ ਰਿਹਾ ਉਹਨਾਂ ਨੂੰ ਰਜਾ ਰਹੇ ਨੇ, ਅਤੇ ਜਿਹੜੇ ਆਮ ਬੰਦੇ ਮੰਗ ਰਹੇ ਨੇ ਉਹਨਾਂ ਤੋਂ ਖੋਹ ਰਹੇ ਨੇ। ਕਿੱਡੀ ਤਰਾਸਦੀ ਦੀ ਗੱਲ ਹੈ, ਕੋਰ ਕਲਯੁਗ ਹੈ। ਸੋ ਇਹ ਹਾਲਾਤ ਕੋਈ ਨਵੇਂ ਨਹੀਂ, ਇਹ ਅਕਸਰ ਬਣਦੇ ਆਏ ਨੇ। ਥੋੜ੍ਹਾ ਜਿਹਾ ਹੋਰ ਬਰੀਕ ਜਾਈਏ ਤਾਂ ਸਮੇਂ ਸਮੇਂ ਸਿਰ ਕਈ ਇਨਸਾਨ ਧਰਮ ਦੇ ਨਾਂ 'ਤੇ ਆਪਣੇ ਆਪ ਨੂੰ ਧਰਮ ਗੁਰੂ ਅਖਵਾ ਕੇ ਆਪਣੇ ਤੋਂ ਮੰਗਾਂ ਮਨਵਾਉਂਦੇ ਨੇ, ਮਨੌਤਾਂ ਕਰਵਾਉਂਦੇ ਨੇ, ਫਿਰ ਦਿੰਦੇ ਨੇ। ਸਾਡੇ ਭਗਤ ਸਾਹਿਬਾਨ, ਸਾਡੇ ਗੁਰੂ ਸਾਹਿਬਾਨ, ਉਹਨਾਂ ਨੇ ਸਾਨੂੰ ਇਹੀ ਦੱਸਿਆ ਕਿ ਅਗਰ ਮੰਗਣਾ ਆ, ਅਗਰ ਲੋੜ ਪੈ ਗਈ ਆ, ਤਾਂ ਪਹਿਲੀ ਗੱਲ ਤਾਂ ਪੈਣੀ ਨਹੀਂ ਚਾਹੀਦੀ। ਅਗਰ ਪੈ ਗਈ ਆ ਤਾਂ ਕਿਹਤੋਂ ਮੰਗਣਾ ਆ? ਉਸ ਸਰਵ ਉੱਚ ਅਕਾਲ ਪੁਰਖ ਤੋਂ। ਕੀਤੇ ਕਹੋ ਮੇਰੇ ਸਮਾਣੇ, ਕਰਨ ਹਾਰ ਤ੍ਰਿਣ ਜਾਣੇ। ਕਹਿੰਦੇ ਵੀ ਉਹ ਆਪਣੀ ਜਿਹੜੀ ਕਾਇਆ ਆ ਉਸ ਨੂੰ ਦੇਖਦਾ ਆ, ਨਜ਼ਰ ਰੱਖਦਾ ਆ ਉਹਦੇ 'ਤੇ, ਔਰ ਉਹਦੇ ਲਈ ਇਹ ਜਿਹੜੀ ਸਾਰੀ ਕ੍ਰੀਏਸ਼ਨ ਹੈ ਉਹ ਇੱਕ ਤ੍ਰਿਣ, ਇੱਕ ਘਾਹ ਦੇ ਡੱਖੇ ਜਿੰਨੀ ਸਮਝਦਾ ਉਹ ਸਾਰੀ ਕ੍ਰੀਏਸ਼ਨ ਨੂੰ, ਇਨਕਲੂਡਿੰਗ ਸਾਨੂੰ। ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇਹ ਪ੍ਰਭ ਭਾਣੇ। ਇਸ ਕਰਕੇ ਤੇਰੇ ਲਈ ਤਾਂ ਇਹ ਕਾਇਆ ਵੀ, ਕ੍ਰੀਏਸ਼ਨ ਵੀ ਕੁਛ ਨਹੀਂ ਹੈਗੀ, ਇੱਕ ਡੱਕੇ ਦੇ ਭਾਅ ਜਿੰਨੀ ਹੈ। ਤੂੰ ਸਾਰਿਆਂ ਨੂੰ ਪਾਲਦਾ, ਦਾਨ ਦਿੰਦਾ ਹੈ, ਵੀ ਤੂੰ ਹੀ ਦੇ। ਸੋ ਜਿਹੜੀ ਫਿਲੋਸਫੀ ਹੈ ਉਹ ਇਹ ਹੈ ਕਿ ਅਸੀਂ ਅਕਾਲ ਪੁਰਖ ਤੋਂ ਮੰਗਣਾ ਆ, ਉਸ ਦੇ ਉਪਾਸ਼ਕ ਹਾਂ। ਪਰ ਫਿਰ ਵੀ ਸਾਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਭਗਤਾਂ ਨੇ ਸ਼ਬਦ ਰਚੇ ਨੇ, ਔਰ ਉਸ ਦੇ ਵਿੱਚ ਇਹੀ ਦਰਸਾਇਆ ਕਿ ਅਗਰ ਮੰਗਣਾ ਆ ਨਾ, ਤਾਂ ਜਿਹੜੇ ਕਹਿੰਦੇ ਆ ਨਾ ਕਿ ਦਾਤਾ ਪੀਰ ਹੈ, ਇਹ ਆਹ ਆ, ਇਹ ਉਹ ਆ, ਉਹ ਤੋਂ ਮੰਗੋ ਜੀ, ਆ ਇਹ ਤੋਂ ਮੰਗੋ ਜੀ, ਉਹ ਤੋਂ ਮੰਗੋ, ਉਸ ਦੇ ਵਿੱਚ ਨਹੀਂ। ਦੇਵਨ ਹਾਰ ਏਕ ਸਵਾਮੀ, ਇੱਕ ਤੋਂ ਹੀ ਮੰਗਣਾ ਹੈ, ਇੱਕ ਇਸ ਸ਼ਬਦ ਦੇ ਵਿੱਚ ਆਪਾਂ ਇੱਕ ਅੱਜ ਗੱਲ ਕਰਾਂਗੇ ਕਿ ਇੱਕ ਕਲਾਸਿਕ ਸ਼ਬਦ ਹੈ ਗੋਪਾਲ ਤੇਰਾ ਆਰਤਾ, ਭਗਤ ਧੰਨਾ ਜੀ ਦਾ। ਹੁਣ ਉਸ ਦੀ ਵਿਆਖਿਆ ਨਾ ਕਈ ਐਂਗਲਸ ਤੋਂ ਕਰਦੇ ਨੇ ਲੋਕ ਕਿ ਧੰਨਾ ਜੀ ਮੰਗਾਂ ਮੰਗ ਰਹੇ ਨੇ, ਦੁਨਿਆਵੀ ਚੀਜ਼ਾਂ ਮੰਗ ਰਹੇ ਨੇ, ਹੈ ਨਾ, ਅਤੇ ਉਹ ਚਲੋ ਇੱਕ ਜੱਟ ਭਾਵਨਾ ਸੀ ਉਹਨਾਂ ਦੀ, ਉਹ ਉਨੇ ਨਹੀਂ ਪਿਆਰੇ, ਉਹ ਬਹੁਤ ਵੱਡੇ ਭਗਤ ਸਨ, ਅਤੇ ਉਹਨਾਂ ਨੇ ਜਿਹੜਾ ਇਹ ਸ਼ਬਦ, ਇਹ ਆਰਤੀ ਰਚੀ ਹੈ ਨਾ, ਉਸ ਦੇ ਵਿੱਚ ਨਾ ਗੋਪਾਲ ਤੇਰਾ ਆਰਤਾ। ਦੇਖੋ ਇਹਦੀ ਰਹਾਉ ਦੀ ਪੰਕਤੀ ਹੈ ਕਿ ਉਹ ਗੋਪਾਲ ਤੋਂ ਹੀ ਮੰਗ ਰਹੇ ਨੇ, ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ। ਕਹਿੰਦੇ ਕਾਜ ਉਹਨਾਂ ਦੇ ਹੀ ਸਵਾਰ ਹੁੰਦੇ ਨੇ ਜਿਹੜੇ ਅਕਾਲ ਪੁਰਖ ਦੀ ਭਗਤੀ ਕਰਦੇ ਨੇ। ਇਸ ਕਰਕੇ ਗੋਪਾਲ ਤੇਰਾ ਆਰਤਾ, ਤੂੰ ਮੇਰੇ ਆ, ਮੈਂ ਰੰਗ ਹੋ ਜਾਵਾਂ ਆਰਤਾ। ਸੋ ਕੀ ਮੰਗ ਰਹੇ ਨੇ ਉਹ? ਆਪਣੇ ਨਾ ਅਸਲ ਦੇ ਵਿੱਚ ਜਿੱਦਾਂ ਦੀ ਕਮਿਊਨਿਟੀ ਹੁੰਦੀ ਆ, ਜਿੱਦਾਂ ਦੀਆਂ ਉਹਨਾਂ ਦੀਆਂ ਲੋੜਾਂ ਹੁੰਦੀਆਂ, ਫਿਰ ਉਹਨਾਂ ਨੂੰ ਸਮਝਾਉਣ ਵਾਸਤੇ ਉਸੇ ਤਰ੍ਹਾਂ ਦੇ ਹੀ ਸ਼ਬਦਾਵਲੀ ਵਰਤਣੀ ਪੈਂਦੀ ਆ ਅਤੇ ਉਸੇ ਹੀ ਤਰ੍ਹਾਂ ਦਾ ਫਿਰ ਸ਼ਬਦ ਰਚਨਾ ਰਚਨੀ ਪੈਂਦੀ ਆ। ਕਿਉਂਕਿ ਉਹ ਜੱਟ ਜਾਟ ਭਾਈਚਾਰੇ ਨੂੰ ਸੰਬੋਧਿਤ ਹੋ ਰਹੇ ਨੇ, ਉਹਨਾਂ ਦੇ ਵਿੱਚੋਂ ਨੇ, ਅਤੇ ਉਹ ਆਪਣੇ ਆਸ ਪਾਸ ਹਰ, ਵੈਸੇ ਤਾਂ ਹਰ ਇਨਸਾਨ ਦੀਆਂ ਹੀ ਮੰਗਾਂ ਹੁੰਦੀਆਂ ਨੇ ਕਿ ਦਾਲ ਸੀਧਾ ਮੰਗੋ ਘਿਓ, ਅਤੇ ਦਾਲਾਂ ਮੰਗਦੇ ਆ, ਆਟਾ ਮੰਗਦੇ ਆ, ਘੇ ਮੰਗਦੇ ਆ, ਸਾਡੀਆਂ ਇਹੀ ਲੋੜਾਂ ਨੇ ਖਾਣ ਪੀਣ ਦੀਆਂ। ਹਮਰਾ ਖੁਸ਼ੀ ਕਰੇ ਨਿੱਤ ਜੀ, ਉਹ ਬਸ ਕਹਿੰਦੇ ਇਹ ਸਾਨੂੰ ਚੀਜ਼ਾਂ ਮਿਲ ਜਾਣ ਅਤੇ ਸਾਨੂੰ ਬਸ ਖੁਸ਼ੀ ਹੋ ਜਾਵੇ। ਇੱਕ ਨਾ ਇੱਕ ਸੈਟਾਇਰ ਵੀ ਹੈ ਇਹਦੇ ਵਿੱਚ, ਕਹਿ ਲਓ ਕਿ ਅਸਿੱਧੀ ਗੱਲ, ਇਨਡਾਇਰੈਕਟ ਸੈਟਾਇਰ ਹੁੰਦਾ ਆ, ਟਿੱਚਰ ਟਾਈਪ ਵੀ ਕਰਨੀ, ਫਿਰ ਲੋਕਾਂ ਨੂੰ ਟਿੱਚਰ ਕਰਦੇ ਆ ਜਾਂ ਆਪਣੇ ਆਪ ਨੂੰ ਕਰਦੇ, ਫਿਰ ਰੱਬ ਨੂੰ ਕਹਿੰਦੇ ਵੀ ਸਾਡੀਆਂ ਮੰਗਾਂ ਦਾ ਗੋਪਾਲ ਜੀ ਇੰਨੀਆਂ ਕੁ ਹੈ ਲੋਕਾਂ ਦੀਆਂ, ਫਿਰ ਦਾਲ ਆਟਾ ਅਤੇ ਘਿਓ, ਬਸ ਇਹਨਾਂ ਤਿੰਨਾਂ ਚੀਜ਼ਾਂ ਨਾਲ ਸਾਨੂੰ ਖੁਸ਼ੀ ਹੋ ਜਾਂਦੀ ਹੈ। ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤਿ ਸੀਕਾ, ਬਸ ਪੈਰਾਂ 'ਚ ਪਾਉਣ ਨੂੰ ਜੁੱਤੀਆਂ ਹੋਣ, ਬਸ ਕੱਪੜੇ ਹੋਣ ਸੋਹਣੇ ਸੋਹਣੇ, ਸੱਤ ਤਰ੍ਹਾਂ ਦੇ ਅੰਨਦਾਲਾ ਹੋਵੇ, ਜਿਹਨੂੰ ਅੰਨਦਾਣਾ, ਜਿਹਨੂੰ ਅਨਾਜ ਮੰਗੋ ਸੱਤ ਸੀਕਾ, ਸੱਤ ਤਰ੍ਹਾਂ ਦਾ ਅਨਾਜ ਹੋਵੇ। ਗਊ ਭੈਂਸ ਮੰਗੋ ਲਵੇਰੀ, ਸਾਡੇ ਬਾੜੇ ਦੇ ਵਿੱਚ ਗਊ ਵੀ ਖੜ੍ਹੀ ਹੋਵੇ, ਮੈਂਸ ਵੀ ਖੜ੍ਹੀ ਹੋਵੇ, ਭੈਂਸ ਵੀ, ਭੈਂਸਾ ਵੀ ਖੜ੍ਹਾ ਹੋਵੇ, ਅਤੇ ਦੁੱਧ ਵੀ ਹੋਵੇ ਉਹਨੂੰ ਆ, ਦੁੱਧ ਵੀ ਹੋਈ ਹੋਵੇ। ਇੱਕ ਤਾਜਨ ਤੁਰੀ ਚੰਗੇਰੀ, ਅਤੇ ਇੱਕ ਕਹਿੰਦੇ ਤੁਰੀ ਦਾ ਮਤਲਬ ਹੁੰਦਾ ਘੋੜੀ, ਤਾਜਨ ਦਾ ਮਤਲਬ ਤਜਾਕਿਸਤਾਨ ਜਾਂ ਤੁਰਕਮਿਸਤਾਨ ਜਿਹੜੀ ਹੈ ਨਾ, ਉੱਧਰੋਂ ਜਿਹੜੀਆਂ ਘੋੜੀਆਂ ਨੇ ਨਾ, ਅਰਬੀ ਘੋੜੀਆਂ, ਬਸ ਕਹਿੰਦੇ ਇੱਕ ਘੋੜੀ ਵੀ ਖੜ੍ਹੀ ਹੋਵੇ। ਇਹ ਸਾਡੀਆਂ ਇਹ ਮੰਗਾਂ, ਅੱਜ ਵੀ ਇਹੀ ਮੰਗਾਂ ਨੇ ਸਾਡੀਆਂ, ਮੰਗਣ ਦੀ ਗੱਲ ਕਰ ਰਹੇ ਨੇ ਕਿ ਪਰਮਾਤਮਾ ਤੋਂ ਕੀ ਮੰਗ ਰਹੇ ਨੇ, ਉਹ ਅੱਜ ਵੀ ਸਾਡੀਆਂ ਇਹੀ ਮੰਗਾਂ ਨੇ। ਅੱਜ ਵੀ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਜਰਮਨ ਦੀ ਮਰਸੀਡੀ ਕਾਰ ਖੜ੍ਹੀ ਹੋਵੇ, ਸਾਡੇ ਕੋਲ ਅਮੈਰੀਕਾ ਦਾ ਵੱਡਾ ਫੋਰ ਵੀਲ ਡਰਾਈਵ ਖੜ੍ਹਾ ਹੋਵੇ, ਸਾਡੇ ਕੋਲ ਟਿਓਟਾ ਖੜ੍ਹਾ ਹੋਵੇ, ਸਾਡੇ ਕੋਲ ਲੈਂਡ ਕਰੂਜ਼ਰ ਖੜ੍ਹਾ ਹੋਵੇ, ਅਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਜਿਹੜੀਆਂ ਅਰਬੀ ਘੋੜੀਆਂ ਉਹ ਬਸ ਇੱਕ ਸ਼ਾਹੀ ਸਵਾਰੀਆਂ ਨੇ। ਘਰ ਕੀ ਗੀਹਨ ਚੰਗੀ, ਹਰ ਬੰਦੇ ਦੀ ਇਹ ਇੱਛਾ ਹੁੰਦੀ ਹੈ ਕਿ ਉਹਦੀ ਔਰਤ, ਉਹਦੀ ਵਾਈਫ, ਉਹਦੀ ਪਤਨੀ ਬਹੁਤ ਚੰਗੀ ਹੋਵੇ, ਗ੍ਰਹਿਣੀ ਬੜੀ ਚੰਗੀ ਹੋਵੇ, ਜਨ ਧੰਨਾ ਲੇਵੇ ਮੰਗੀ। ਕਹਿੰਦਾ ਵੀ ਜਿਹੜਾ ਇਹ ਜਨ ਨਾ, ਇਹਦੀਆਂ ਮੰਗਾਂ, ਇਹ ਦੁਨਿਆਵੀ ਜਿਹੜਾ ਜਨ ਹੈ, ਇੱਥੇ ਦੁਨਿਆਵੀ ਜਨ ਦੀਆਂ ਇਹ ਮੰਗਾਂ ਨੇ, ਹਰ ਬੰਦੇ ਦੀਆਂ ਹੀ ਇਹ ਮੰਗਾਂ ਨੇ। ਪਰ ਕਹਿੰਦੇ ਉਹ ਜਨ ਨੂੰ ਇਹ ਜਿਹੜੀ ਮੰਗਾਂ ਨੇ, ਉਹਦੀਆਂ ਹਰ ਬੰਦੇ ਦੀਆਂ ਮੰਗਾਂ ਗੇ, ਉਹਦੀਆਂ ਪੂਰੀਆਂ ਉਹਨੂੰ ਸੈਟਿਸਫੈਕਸ਼ਨ ਉਦੋਂ ਹੁੰਦੀ ਹੈ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ। ਉਹ ਫਿਰ ਜਿਹੜੇ ਵੀ ਪੁਰਖ ਨੇ, ਜਿਹੜੇ ਪਰਮਾਤਮਾ ਦੇ ਵਿੱਚ ਯਕੀਨ ਰੱਖਦੇ ਨੇ, ਉਹਨਾਂ 'ਤੇ ਆਸ ਰੱਖਦੇ ਨੇ, ਉਹਨਾਂ 'ਤੇ ਪੂਰੀ ਆਸਥਾ ਹੈ, ਉਹਨੂੰ ਫਿਰ ਇਹ ਚੀਜ਼ਾਂ ਮਿਲ ਵੀ ਜਾਣ ਬਹੁਤ ਸ਼ੁਕਰਾਨਾ, ਨਾ ਵੀ ਮਿਲਣ ਲੈਣ ਤਾਂ ਵੀ ਬਹੁਤ ਸ਼ੁਕਰਾਨਾ। ਸੋ ਸਾਡੀ ਜਿਹੜੀ ਮੰਗ ਹੈ, ਉਹ ਮੰਗਾਂ ਹਨ, ਇਹ ਐਸੀ ਗੱਲ ਨਹੀਂ, ਇਹ ਪਰਮਾਤਮਾ ਨੇ ਹੀ ਸਾਨੂੰ ਇਹ ਚੀਜ਼ਾਂ ਲਾਈਆਂ ਹੋਈਆਂ ਨੇ, ਭੁੱਖ ਲਾਈ ਹੋਈ ਆ, ਪੇਟ ਲਾਇਆ ਹੋਇਆ ਆ, ਸਾਨੂੰ ਕੱਪੜੇ ਪਹਿਨਣ ਲਈ ਵੀ ਸਾਰਾ ਕੁਛ ਉਹਨਾਂ ਨੇ ਬੋਡੀ ਦਿੱਤੀ ਹੋਈ ਆ, ਵੀ ਉਹਨੂੰ ਢੱਕਣਾ ਵੀ ਆ, ਸੰਭਾਲਣਾ ਵੀ ਆ, ਸਾਂਭ ਸੰਭਾਲ ਕਰਨੀ ਹੈ ਇਸ ਸਰੀਰ ਦੀ, ਇਹ ਵੀ ਉਸਦਾ ਸਰੀਰ ਵੀ ਉਸਦਾ ਇੱਕ ਬਹੁਤ ਹੀ ਸੁੰਦਰ ਸਾਨੂੰ ਗਿਫਟ ਦਿੱਤਾ ਹੋਇਆ ਹੈ, ਇਹਨੂੰ ਪਾਲਣ ਵਾਸਤੇ ਇਹ ਚੀਜ਼ਾਂ ਜਿਹੜੀਆਂ ਸਪੋਰਟਿੰਗ ਉਹ ਜ਼ਰੂਰੀ ਨੇ। ਪਰ ਇਹ ਕਿਸੇ ਬੰਦੇ ਤੋਂ ਨਹੀਂ ਮੰਗਣੀਆਂ, ਇਹ ਕਿਸੇ ਜਗ੍ਹਾ 'ਤੇ ਜਾ ਕੇ ਨਹੀਂ ਮੰਗਣੀਆਂ, ਇਹ ਮੜੀਆਂ ਮਸਾਣਾਂ 'ਤੇ ਨਹੀਂ ਮੰਗਣੀਆਂ ਜਾ ਕੇ, ਉਹਨੇ ਨਹੀਂ ਦੇਣੀਆਂ, ਇਹ ਉਹਦੀਆਂ ਉਹਦੇ ਹੱਥ ਵੱਸ ਨਹੀਂ ਹੁੰਦੀਆਂ। ਇਹ ਧੰਨਾ ਜੀ ਇੱਥੇ ਇਹੀ ਕਹਿੰਦੇ ਵੀ ਜਿਹੜੇ ਇਹ ਮੇਰੇ ਭਾਈਚਾਰੇ ਹੋ, ਮੇਰੇ ਭਾਈਓ, ਇਹ ਜਿਹੜੀਆਂ ਸਾਡੀਆਂ ਰੋਜ਼ ਦੀਆਂ ਲੋੜਾਂ ਨੇ, ਇਹ ਥਾਂ ਥਾਂ 'ਤੇ ਭਟਕ ਕੇ ਉੱਥੇ ਨਹੀਂ ਮਿਲਣੀਆਂ, ਇਹ ਅਕਾਲ ਪੁਰਖ ਨੇ ਆਪ ਦੇਣੀਆਂ ਨੇ, ਇਹ ਮੰਗ ਉਹਨਾਂ ਦੇ ਕੋਲ ਰੱਖੋ, ਅਕਾਲ ਪੁਰਖ ਦੇ ਕੋਲ। ਸੋ ਇਹਦੀ ਮੇਰੇ ਨਜ਼ਰੀਏ ਹਿਸਾਬ ਨਾਲ ਇਸ ਤਰ੍ਹਾਂ ਸਮਝਿਆ ਮੈਂ ਭਗਤ ਧੰਨਾ ਜੀ ਦੇ ਇਸ ਆਰਤੀ ਨੂੰ ਜਾਂ ਆਰਤੇ ਨੂੰ। ਸੋ ਸਾਡੀਆਂ ਮੰਗਾਂ ਜਿਹੜੀਆਂ ਨੇ, ਉਹ ਕਈ ਵਾਰੀ ਦਿਨ ਪਰ ਦਿਨ ਵੱਧਦੀਆਂ ਵੀ ਜਾਂਦੀਆਂ, ਪਰ ਸਾਨੂੰ ਸੰਕੋਚਣਾ ਚਾਹੀਦਾ, ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਘੱਟ ਜਾਣੀਆਂ ਚਾਹੀਦੀਆਂ। ਜਦੋਂ ਅਸੀਂ 35 ਸਾਲੀਆਂ 40 ਸਾਲ, ਵੈਸੇ ਤਾਂ ਜੇ ਪਹਿਲਾਂ ਹੀ ਘੱਟ ਜਾਣ ਤਾਂ ਜ਼ਿਆਦਾ ਵਧੀਆ, ਜਿੰਨਾ ਮਿਨੀਮਲ ਤੁਸੀਂ ਅਸੀਂ ਰਹਿ ਸਕਦੇ ਹਾਂ ਉਨਾ ਆਪਾਂ ਨੂੰ ਰਹਿਣਾ ਚਾਹੀਦਾ। ਜੇ ਅੱਤ ਲੋੜ ਹੈ ਉਹ ਚੀਜ਼ ਆਪਾਂ ਨੂੰ ਲੈਣੀ ਚਾਹੀਦੀ ਹੈ, ਪਰ ਸਾਡੀਆਂ ਮੰਗਾਂ ਦਿਨ ਪਰ ਦਿਨ ਘਟਣੀਆਂ ਚਾਹੀਦੀਆਂ। ਔਰ ਅਕਾਲ ਪੁਰਖ ਦਾ ਜਿਹੜਾ ਸ਼ੁਕਰਾਨਾ ਆ ਉਹ ਦਿਨ ਪਰ ਦਿਨ ਵਧਣਾ ਚਾਹੀਦਾ। ਅਤੇ ਇੱਕ ਸ਼ਬਦ ਹੋਰ ਵੀ ਹੈ ਕਿ ਸੇਵਾ ਥੋੜ੍ਹੀ ਮੰਗਣ ਬਹੁਤਾ। ਮੈਨੂੰ ਅਕਸਰ ਯਾਦ ਆ ਜਾਂਦਾ ਮਹਿਲ ਨਾ ਪਾਵੇ ਕਹਿ ਤੋਂ ਪੌਤਾ, ਕਿ ਬੰਦਾ ਸੇਵਾ ਥੋੜ੍ਹੀ ਕਰਦਾ ਹੈ ਗੁਰੂ ਘਰਾਂ 'ਚ ਜਾ ਕੇ ਜਾਂ ਕਮਿਊਨਿਟੀ ਦੀ ਜਾਂ ਕਿਤੇ ਵੀ ਜਾਂ ਅਕਾਲ ਪੁਰਖ ਦੀ ਸੇਵਾ, ਉਸ ਨਾਮ ਜਪਣਾ ਵੀ ਸੇਵਾ ਹੀ ਹੈ। ਅਸੀਂ ਇਹ ਕੰਮ ਥੋੜ੍ਹਾ ਕਰਦੇ ਹਾਂ ਅਤੇ ਸਾਡਾ ਜਿਹੜਾ ਲਿਸਟ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਅਸੀਂ ਮੱਥਾ ਟੇਕਦੇ ਨਾ, ਮੱਥਾ ਟੇਕ ਕੇ ਉੱਠ ਕੇ, ਕਈ ਵਾਰੀ ਮੈਂ ਕਈ ਬੰਦੇ ਦੇਖੇ ਨੇ 5-5 ਮਿੰਟ ਖੜ੍ਹੇ ਰਹਿੰਦੇ ਨੇ, ਉਹਨਾਂ ਦੀਆਂ ਮੰਗਾਂ ਦੀ ਲਿਸਟ ਬਹੁਤ ਹੁੰਦੀ ਹੈ। ਅਤੇ ਇਸ ਕਰਕੇ ਆਪਾਂ ਨੂੰ ਥੋੜ੍ਹਾ ਧਿਆਨ ਰੱਖਣਾ ਚਾਹੀਦਾ। ਅਤੇ ਜਦੋਂ ਛੋਟੇ ਹੁੰਦੇ ਸੀ ਨਾ, ਇੱਕ ਗੀਤ ਆਇਆ ਸੀ ਅਦਨਾਨ ਸਾਮੀ ਦਾ, ਲਿਫਟ ਕਰਾ ਦੇ, ਅਤੇ ਮੈਨੂੰ ਤਾਂ ਇਉਂ ਲੱਗਦਾ ਵੀ ਆਹ ਜਿਹੜੀ ਅੱਜ ਆਪਾਂ ਗੱਲ ਕਰਕੇ ਹਟੇ ਹਾਂ ਨਾ, ਇਹ ਬਿਲਕੁਲ ਢੁੱਕਦੀ ਆ ਉੱਤੇ, ਕਿਉਂਕਿ ਉਹਦੇ ਵਿੱਚ ਵੀ ਇੱਕ ਹਰ ਜਿਹੜਾ ਨੌਜਵਾਨ ਹੈ ਬੰਦਾ ਆ ਉਹਦੀਆਂ ਮੰਗਾਂ ਹੁੰਦੀਆਂ ਕਿ ਮੈਨੂੰ ਆਹ ਵੀ ਮਿਲ ਜਾਵੇ, ਮੈਨੂੰ ਗੱਡੀ ਵੀ ਮਿਲ ਜਾਵੇ। ਉਹ ਲਿਫਟ ਦਾ ਮਤਲਬ ਹੁੰਦਾ ਥੋੜ੍ਹਾ ਮੈਨੂੰ ਤਾਂ ਚੱਕ ਦੇ, ਥੋੜ੍ਹਾ ਜਿਹਾ ਤਾਂ ਚੱਕ ਦੇ। ਸੋ ਆਹ ਉਹ ਗੀਤ ਸੁਣਦੇ ਆ, ਇਸ ਗੀਤ ਦੇ ਵਿੱਚ ਵੀਡੀਓ ਬੜਾ ਜ਼ਬਰਦਸਤ ਸੀ, TV 'ਤੇ ਆਉਂਦਾ ਹੁੰਦਾ ਸੀ, ਅਤੇ ਗੋਬਿੰਦਾ ਨੇ ਇਸ ਦੇ ਵਿੱਚ ਗੈਸਟ ਅਪੀਅਰੈਂਸ ਵੀ ਦਿੱਤੀ ਸੀ। ਅਤੇ ਆਹ ਗੀਤ ਦਾ ਆਨੰਦ ਮਾਣਦੇ ਹਾਂ ਅਤੇ ਲਿਫਟ ਕਰਾਉਣ ਦੀ ਅਰਦਾਸ ਕਰਦੇ ਹਾਂ ਬਈ ਸਾਰਿਆਂ ਨੂੰ। ਚਲੋ ਮਿਲਦੇ ਹਾਂ।
ਦੇ
जी लिफ्ट करा दे, सारिआं नूं परमात्मा लिफ्ट करावे। देखो बड़ा सोहणा गीत सी, मैनूं बड़ा चंगा लग्गिआ, अज्ज वी मैं तुहानूं सुणाया, मेरे दिल नूं बड़ा चंगा लगता है। खैर बहुत सारे सज्जन मित्र मेरे नाल जुड़े हुए ने प्रोग्राम दे विच सवेर दे, ते सारिआं दी हाजरी लगती है जी, ते मैं सुनेह पढ़ांगा। पर पहलां इदां करदे हां कि आपां मौसम दी जानकारी सांझी कर लईए। आस्ट्रेलिया दे विच काफ़ी मीँह पै रहे ने, केन्स दे विच गरज नाल छिट्टां पैणगीआं अज्ज 30 डिग्री, 33 डिग्री ब्रिजबेन दे विच गर्म धुप खिड़ी रहेगी। कॉफ सार्बर दे विच रेन मीँह दस्या जा रहा 26 डिग्री, वैसे हवा च थोड़ी थोड़ी ठंडक है। सिडनी दे विच शावर 28 डिग्री, 31 डिग्री गर्म कैनबरा दे विच, 22 डिग्री ठंडा मेलबर्न दे विच, पर बदल रहणगे। एडलेड दे विच धुप तकरीबन खिड़ी रहेगी 25 डिग्री, पर्थ दे विच दिन साफ रहेगा 35 डिग्री और 30 डिग्री डारविन दे विच गरज नाल छिट्टा पैण की संभावना है। हल्के बदल हो सकते हैं एलिस स्प्रिंग दे विच, पर गर्म रहेगा 40 डिग्री। कल मेलबर्न की गल तुहानू सुणाउने आ, मेलबर्न दे विच देखो कहिंदे वैदर बड़े डिफरेंट है, तुसीं किद्दां दे कपड़े किद्दां दा तुसीं अपना माहौल क्रिएट कर सकते हैं, क्योंकि ओलंपिक पार्क साउथ मेलबर्न दे विच कल ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਸਵੇਰੇ 10 ਵਜੇ ਰਿਕਾਰਡ ਕੀਤਾ ਗਿਆ। ਇਸੇ ਹੀ ਸਮੇਂ ਮੈਲਬਨ ਏਅਰਪੋਰਟ ਦੇ ਉੱਤੇ ਜਿਹੜਾ ਕਿ ਨੌਰਥ ਵੱਲੋਂ ਹੈ, 20 ਕਿਲੋਮੀਟਰ ਦਾ ਆਪਸ ਦੇ ਵਿੱਚ ਫਰਕ ਹੈ, ਉੱਥੇ 32.6 ਡਿਗਰੀ ਤਾਪਮਾਨ। ਸੋ ਦੇਖੋ ਕੀ ਹਾਲ ਚਾਲ ਹੈ, 20 ਡਿਗਰੀ ਤਕਰੀਬਨ ਫਰਕ 20 ਕਿਲੋਮੀਟਰ ਦੇ ਵਿੱਚ। ਇਹ ਕੁਦਰਤੀ ਲਹਿਰਾਂ ਨੇ, ਕੁਦਰਤੀ ਹਵਾ, ਪੌਣ ਪਾਣੀ, ਬਸੰਤਰ, ਇਹ ਸਭ ਕੁਦਰਤ ਦੀਆਂ ਖੇਡਾਂ ਨੇ ਔਰ ਅਸੀਂ ਅਚਰਜ ਹੋ ਸਕਦੇ ਹਾਂ ਇਹਨਾਂ ਨੂੰ ਦੇਖ ਦੇਖ ਕੇ। ਔਰ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ ਸੰਘਣੀ ਧੁੰਦ ਪਈ ਹੋਈ ਆ, 12 ਡਿਗਰੀ ਤਾਪਮਾਨ ਹੈ। ਦਿਨਾਂ ਨੂੰ ਹਲਕੀ ਧੁੱਪ ਨਿਕਲੇਗੀ, 24 ਡਿਗਰੀ ਤੱਕ ਪਹੁੰਚੇਗਾ ਤਾਪਮਾਨ। ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਆਓ ਹੁਣ ਮੈਸੇਜ ਵੱਲ ਨੂੰ। ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਯੋਗੀ ਜੀ, ਕੀ ਹਾਲ ਹੈ ਪਿਆਰਿਓ, ਕੈਸੇ ਕਿਸਾਨੋ ਕੋ ਦੀਆ ਹੈ ਐਸੇ ਵੈਸੇ, ਕੈਸੇ ਕੋ ਦੀਆ ਹੈ ਐਸੇ ਵੈਸੋ ਕੋ ਦੀਆ ਹੈ, ਬਿਲਕੁਲ। ਅਤੇ ਬਹੁਤ ਵਧੀਆ ਗੀਤ ਹੈ ਜੀ, ਮਨਦੀਪ ਮਾਨ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਉਹ ਵੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਨਾਮ ਭੁੱਲਰ ਜੀ ਮਲਡੂਰਾ ਤੋਂ, ਕੀ ਹਾਲ ਹੈ ਪਿਆਰਿਓ ਮਲਡੂਰਾ, ਦਿਲ ਬੜਾ ਕਰਦਾ ਆਉਣ ਨੂੰ, ਅਤੇ ਕੀ ਕਰੀਏ, ਚਲੋ ਮਿਲਾਂਗੇ। ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਬਹੁਤ ਵਧੀਆ ਹੁੰਦੇ ਨੇ ਵਿਚਾਰ, ਮੈਂ ਤੁਹਾਡੇ ਅਤੇ ਅਮਰੀਕ ਜੀ ਕੁਛ ਕੁ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦਾ, ਪਰ ਕਈ ਵਾਰੀ ਬਹੁਤ ਗੱਲਾਂ ਜਿਹੜੀਆਂ ਤੁਹਾਡੇ ਤੋਂ ਹੀ ਸਿੱਖੀਆਂ ਹਨ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਇਹੀ ਤਾਂ ਗੱਲ ਹੈ ਜੀ, ਵਿਚਾਰਾਂ 'ਚ ਵੰਨਗੀ ਹੋਣੀ ਚਾਹੀਦੀ ਆ। ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਹਰ ਗੱਲ ਨਾਲ ਸਹਿਮਤ ਹੋਣਾ ਚਾਹੀਦਾ ਆ, ਇਹ ਜਿਹੜਾ ਡਿਫਰੈਂਸ ਹੈ ਇਹਦੇ ਵਿੱਚੋਂ ਹੀ ਹੱਲ ਨਿਕਲਦੇ ਨੇ। ਪਰ ਬਹੁਤ ਚੰਗੀ ਗੱਲ ਹੈ ਕਿ ਆਪਾਂ ਇੱਕ ਦੂਜੇ ਨੂੰ ਐਕਸੈਪਟ ਕਰਦੇ ਹਾਂ ਕਿ ਹਾਂ ਬਈ ਜੇ ਸਾਡੀ ਕਿਤੇ ਸਾਂਝ ਨਹੀਂ ਬਣਦੀ, ਵਿਚਾਰ ਨਹੀਂ ਰਲਦੇ, ਤਾਂ ਆਪਾਂ ਇੱਥੋਂ ਤਾਂ ਮੰਨ ਸਕਦੇ ਹਾਂ ਨਾ, ਚਲੋ ਲੈਟਸ ਐਗਰੀ ਟੂ ਡਿਸਐਗਰੀ, ਵੀ ਆਪਾਂ ਚਲੋ ਸਾਡੀਆਂ ਵਿਚਾਰਾਂ ਦੀਆਂ ਵੰਨਗੀਆਂ, ਤੁਹਾਡੇ ਵਿਚਾਰ ਨਹੀਂ ਮਿਲਦੇ, ਪਰ ਫਿਰ ਕੀ ਆ, ਲੈਟਸ ਔਰ ਰਾਈਟ, ਚਲੋ ਚਾਹ ਦਾ ਕੱਪ ਲਿਆਓ, ਚਾਹ ਪੀਂਦੇ ਹਾਂ ਬਿਸਕੁਟਾਂ ਦੇ ਨਾਲ। ਸੋ ਇਹੋ ਜਿਹੀ ਸਾਡੀ ਵਿਰਤੀ ਹੋਣੀ ਚਾਹੀਦੀ। ਬਹੁਤ ਚੰਗਾ ਲੱਗਿਆ ਤੁਹਾਡਾ ਵਿਚਾਰ ਸੁਣ ਕੇ ਗੁਰਨਾਮ। ਅਤੇ ਜਸਪ੍ਰੀਤ ਸਾਡੇ ਨਾਲ ਜੁੜੇ ਨੇ ਨਿਊਜ਼ੀਲੈਂਡ ਤੋਂ, ਸਤਿ ਸ਼੍ਰੀ ਅਕਾਲ ਭਾਅ ਜੀ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਸਭ ਨੂੰ ਲਿਫਟ ਕਰਾਵੇ, ਨਾਲੇ ਅੱਖ ਮਾਰ ਰਹੇ ਨੇ। ਅੱਛਾ ਅੱਛਾ, ਰਿਸ਼ੀ ਸਿੱਧੂ ਜੀ ਕੈਲੀਫੋਰਨੀਆ ਤੋਂ ਜੁੜੇ ਨੇ, ਕਿਆ ਬਾਤ ਹੈ ਪਿਆਰੇ, ਉਹ ਗੱਡੀ ਚਲਾ ਰਹੇ ਨੇ, ਵੀਡੀਓ ਭੇਜ ਦਿੱਤਾ, ਮੈਂ ਸਾਰਿਆਂ ਨਾਲ ਸ਼ੇਅਰ ਕਰ ਦਿੱਤਾ ਆ। ਅਤੇ ਲੌਂਗ ਲਾਈਨਸ ਫੋਰ ਕੋਵਿਡ ਵੈਕਸੀਨ ਇਨ ਕੈਲੀਫੋਰਨੀਆ, ਇਟਸ ਆਲ ਆਊਟਡੋਰ ਡਰਾਈਵ, ਦੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਕਾਰਾਂ ਦੇ ਵਿੱਚ, ਕਿਆ ਬਾਤ ਹੈ, ਦਿਖਾ ਰਹੇ ਨੇ। ਅਤੇ ਕਹਿੰਦੇ ਮੈਂ ਵੈਸੇ ਪੋਡਕਾਸਟ ਸੁਣਦਾ, ਪਰ ਅੱਜ ਲਾਈਵ ਰੇਡੀਓ ਸੁਣਨ ਦਾ ਮੌਕਾ ਮਿਲਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਚਲੋ ਟੀਕੇ ਲੱਗ ਰਹੇ ਨੇ, ਇਹ ਵੀ ਇੱਕ ਮਹਾਂ ਖਬਰ ਹੈ। ਵਰਿੰਦਰ ਨਿੱਜਰ ਮੈਲਬਨ ਤੋਂ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪਿਆਰਿਓ ਬੜੀ ਦੇਰ ਬਾਅਦ ਆਇਓ। ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਈਮੇਲ ਦੇ ਜ਼ਰੀਏ ਸੁਖਵਿੰਦਰ ਸੌਂਦ ਭਾਅ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ? ਅਤੇ ਫਤਿਹ ਦੀ ਸਾਂਝ ਬੁਲਾ ਰਹੇ ਨੇ ਕਮਲ ਚੀਮਾ, ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ 2 ਵੀਕਾਂ ਤੋਂ ਤੁਹਾਡਾ ਪ੍ਰੋਗਰਾਮ ਨਹੀਂ ਸੁਣਿਆ, ਫੀਲਿੰਗ ਲਾਈਕ ਸਮਥਿੰਗ ਵਾਜ਼ ਮਿਸਿੰਗ ਆਊਟ ਆਫ ਮਾਈ ਲਾਈਫ, ਅੱਜ ਪਲੀਜ਼ ਹਾਜ਼ਰੀ ਕਬੂਲ ਕਰਿਓ। ਹਾਂਜੀ ਸ਼ਰਨ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਜੀ ਆਇਆਂ ਨੂੰ। ਵਿਜੇ ਵਿਰਦੀ, ਤੁਸੀਂ ਕਿੱਧਰ ਰਹੇ ਇੰਨੀ ਦੇਰ, ਠੀਕ ਠਾਕ ਹੈ? ਤੇ ਨਾਈਸ ਕਹਿੰਦੇ ਸਟਾਰਟ ਲਿਫਟ ਕਰਾ ਦੇ ਬਿਊਟੀਫੁਲ ਸੌਂਗ ਮੀਂਹ ਪੈ ਰਿਹਾ ਸਿਡਨੀ 'ਚ ਹੈਵ ਅ ਨਾਈਸ ਡੇ ਬਹੁਤ ਬਹੁਤ ਸ਼ੁਕਰਾਨਾ ਲੱਕੀ ਖੱਟੜਾ ਪ੍ਰੋਗਰਾਮ 'ਚ ਆਏ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਕੁਲਵੀਰ ਸੰਧੂ ਕਨੇਡਾ ਵਾਲੇ ਫਤਿਹ ਬੁਲਾ ਰਹੇ ਨੇ ਬਲਕਾਰ ਢਿੱਲੋਂ ਜੀ ਆ ਗਏ ਨੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਬਲਕਾਰ ਜੀ ਅਤੇ ਗੁਰਪ੍ਰੀਤ ਗੁਰੀ ਸ਼ੈਪਟਨ ਵਾਲੇ ਬੱਲੇ 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 ਬਹੁਤ ਦੇਰ ਬਾਅਦ ਆਏ ਹਾਂ ਤੁਸੀਂ ਤਕਰੀਬਨ 4-5 ਮਹੀਨੇ ਹੋ ਗਏ ਮੇਰੇ ਕੋਲ ਸਾਰਾ ਰਿਕਾਰਡ ਪਿਆ ਜੀ ਕੋਈ ਚੱਕਰ ਨਹੀਂ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਨਦੀਪ ਕੈਨਬਰਾ ਵਾਲੇ ਵੀ ਸ਼ਾਮਿਲ ਹੋ ਗਏ ਨੇ ਜੀ ਐਸ ਚਾਲ ਜੀ ਫਤਿਹ ਬੁਲਾ ਕੇ ਕੁਛ ਖਬਰਾਂ ਸਾਂਝੀਆਂ ਕਰ ਰਹੇ ਨੇ ਉਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਵਿਨੀ ਪੈਗ ਦੇ ਵਿੱਚ ਤੁਸੀਂ ਤਾਂ ਬਰਫ਼ 'ਚ ਲੱਗੇ ਹੋਏ ਹੋਵੋਗੇ ਅਤੇ ਰਮਨਦੀਪ ਸਿੰਘ ਵੀ ਹੱਸ ਰਹੇ ਨੇ ਕਹਿੰਦੇ ਲੱਖ ਸੁਖਬੀਰ ਬਾਦਲ ਦੀ ਫੋਟੋ ਸ਼ੇਅਰ ਕਰੇਗਾ ਲੱਖ ਮਾੜੇ ਆ ਪਰ ਕਿਸੇ ਦਰਜੀ ਦੇ ਪੈਸੇ ਨਹੀਂ ਨੱਪੇ ਠੀਕ ਹੈ ਹੱਸਣ ਵਾਲੀ ਗੱਲ ਤਾਂ ਹੈਗੀ ਹੈ ਜੀ ਇਹਦੇ 'ਚ ਠੀਕ ਹੈ ਠੀਕ ਹੈ ਹਾਂਜੀ ਸ਼ਿਵਦੇਵ ਕਲੇਅਰ ਜੀ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀ ਕੈਨ ਸਮ ਵਨ ਹੈਲਪ ਮੀ ਵਿਦ ਦ ਡੀਟੇਲਸ ਔਨ ਹਾਊ ਟੂ ਗੈਟ ਅ ਪਾਵਰ ਆਫ ਅਟਾਰਨੀ ਮੇਡ ਇਨ ਸਿਡਨੀ ਵਾਂਟ ਟੂ ਸੈਂਡ ਇਟ ਟੂ ਇੰਡੀਆ ਪ੍ਰੋਗਰਾਮ ਆਲਵੇਜ਼ ਗ੍ਰੇਟ ਦੱਸਿਓ ਜੀ ਸਿਡਨੀ ਦੇ ਵਿੱਚ ਕਿਸ ਤਰ੍ਹਾਂ ਕਿਹਦੇ ਕੋਲੋਂ ਆਪਾਂ ਪਾਵਰ ਆਫ ਅਟੋਰਨੀ ਬਣਾ ਸਕਦੇ ਹਾਂ ਵੈਸੇ ਤਾਂ ਵਕੀਲ ਦੇ ਕੋਲੋਂ ਹੀ ਬਣਾ ਸਕਦੇ ਹਾਂ ਨੋਟਰੀ ਪਬਲਿਕ ਵੀ ਹੁੰਦੇ ਨੇ ਕਿਤੋਂ ਵੀ ਬਣਾ ਸਕਦੇ ਹਾਂ ਤੁਸੀਂ ਵੈਸੇ ਕੋਈ ਨਹੀਂ ਆਪਾਂ ਪੁੱਛਦੇ ਹਾਂ ਸਿਡਨੀ ਤੋਂ ਦੱਸਿਓ ਜੀ ਅਗਰ ਕੋਈ ਸਾਨੂੰ ਦੱਸ ਸਕਦਾ ਮਿਠਾਪੁਰੀ ਆ ਸੁਖਦੀਪ ਜੀ ਵੀ ਆ ਗਏ ਨੇ ਫਤਿਹ ਜੀ ਸਾਂਝ ਬੁਲਾ ਰਹੇ ਨੇ ਅਤੇ ਮੈਂ ਇੰਨੇ ਮੈਸੇਜ ਅੱਜ ਪੜ੍ਹ ਰਿਹਾ ਬੜਾ ਚੰਗਾ ਲੱਗ ਰਿਹਾ ਚਲੋ ਤੁਹਾਨੂੰ ਇੱਕ ਬਹੁਤ ਜ਼ਬਰਦਸਤ ਗੀਤ ਸੁਣਾਉਂਦੇ ਹਾਂ ਰਜੇਸ਼ ਖੰਨੇ ਦੇ ਉੱਤੇ ਫਿਲਮਾਇਆ ਗਿਆ ਸੀ ਪ੍ਰੇਮ ਕਹਾਣੀ ਫਿਲਮ
ਤੇਰੀ ਯਾਦ ਆਏਗੀ ਤਾਂ ਹਮ ਤੂੰ ਮਿਲੇਂਗੇ ਮੈਂ ਤੁਝੇ ਪਿਆਰ ਕਰੂੰਗਾ ਤਾਂ ਤੇਰੀ ਯਾਦ ਆਏਗੀ ਤੇਰੀ ਯਾਦ ਆਏਗੀ ਤੋ ਹਮ ਤੁਮ ਮਿਲੇਂਗੇ ਹਮ ਤੁਮ ਮਿਲੇਂਗੇ ਤੋ ਹਮ ਤੁਮ ਮਿਲੇਂਗੇ ਤੋ ਸਭ ਲੋਕ ਦੇਖੇਂਗੇ ਸਭ ਲੋਕ ਦੇਖੇਂਗੇ ਤੋ ਦੇਖੇਂਗੇ ਤੋ ਦੋਨੋ ਕਿਸੀ ਕੋ ਨਜ਼ਰ ਨਹੀਂ ਆਏ ਚਲ ਦਰਿਆ ਮੇ ਡੂਬ ਜਾਏ ਚਲ ਦਰਿਆ ਨਜ਼ਰ ਨਹੀਂ ਆਏ ਚਲ ਦਰਿਆ ਮੇ ਡੂਬ ਜਾਏ ਚਲ ਦਰਿਆ ਘਟਾ ਛਾ ਜਾਏਗੀ ਤੋ ਪਾਣੀ ਬਰਸੇਗਾ ਤੇਰੀ ਜ਼ੁਲਫ ਉੜੇਗੀ ਤੋ ਘਟਾ ਛਾ ਜਾਏਗੀ ਘਟਾ ਛਾ ਜਾਏਗੀ ਤੋ ਪਾਣੀ ਬਰਸੇਗਾ ਪਾਣੀ ਬਰਸੇਗਾ ਤੋ ਮਨ ਤਰਸੇਗਾ ਤੋ ਮੁਫਤ ਮੇ ਮਨ ਕੋ ਕਿਉਂ ਤਰਸਾਏ ਚਲ ਦਰਿਆ ਮੇ ਡੂਬ ਜਾਏ ਚਲ ਦਰਿਆ ਮੇ ਡੂਬ ਜਾਏ ਦੋਨੋ ਕਿਸੀ ਕੋ ਨਜ਼ਰ ਨਹੀਂ ਆਏ ਚਲ ਦਰਿਆ
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल। की ने दुनिया भर दीआं खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते धरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल।
जी ऑस्ट्रेलिया दे विच वीकेंड चल रहा और साडियां तुहाडियां गल्लां बातां चल रहीयां ने दिल वालियां ते मेरे नाल ज्ञानी संतोख सिंह जी सिडनी तो शामिल हो चुके ने। ताया जी सत श्री अकाल जी आया नू फतेह।
हां
जी तंदुरुस्त हो सेहत ठीक है तुहाडी? ਬਰਿੰਦਰ ਨਿੱਜਰ ਮੈਲਬਨ ਵਾਲੇ ਕਹਿੰਦੇ ਨੇ ਕਿ ਹਾਂਜੀ ਭਾਜੀ ਬਹੁਤ ਬਿਜ਼ੀ ਸੀ ਕੰਮ ਤੇ ਅਲੋਟ ਮੈਮਰੀਜ਼ ਜਦੋਂ ਤੁਸੀਂ ਇਹ ਗੀਤ ਸੁਣਾਇਆ ਅਦਨਾਨ ਸਾਮੀ ਦਾ ਤੇ ਜਦੋਂ ਮੈਂ ਇੰਡੀਆ ਦੇ ਵਿੱਚ ਕੰਮ ਕਰ ਰਿਹਾ ਸੀ ਮਾਈ ਬੌਸ ਯੂਜ਼ ਟੂ ਲਿਸਨ ਦੈਟ ਸੌਂਗ ਅਲੋਟ। ਹਾਂਜੀ ਬੜੀਆਂ ਯਾਦਾਂ ਨੇ ਬੜਾ ਹਿੱਟ ਹੋਇਆ ਸੀ ਇਹ ਗੀਤ ਤੇ ਲੱਕੀ। ਹਾਂਜੀ ਮੈਂ ਪਹਿਲਾਂ ਕੀ ਸੁਣਾਇਆ ਸੀ ਥੋੜੀ ਸੀ ਲਿਫਟ ਕਰਾ ਦੇ ਮੌਲਾ ਕਹਿੰਦਾ ਜੇ ਇੱਕ ਗੱਡੀ ਨਹੀਂ ਦੇ ਸਕਦਾ ਤਾਂ ਚਾਰ ਦੇ ਦੇ ਜੇ ਇੱਕ ਨਹੀਂ ਦੇ ਸਕਦਾ ਤਾਂ। ਹਾਂਜੀ ਇਹ ਬਹੁਤ ਹਿੱਟ ਹੋਇਆ ਸੀ ਉਦੋਂ 90ਵੇਂ ਚ ਗਾਣਾ ਇਹ ਤੇ ਲੱਕੀ ਖੱਟੜਾ ਜੁੜੇ ਨੇ ਕਹਿੰਦੇ ਭਾਜੀ ਲੈਮਨ ਟ੍ਰੀ ਦਾ ਨਾਮ ਦੱਸੋ ਲੈਮਨ ਦਾ ਜਿਹਦੇ ਜਿਹਦਾ ਅਚਾਰ ਪੈ ਜਾਵੇ। ਸੋ ਤਾਇਆ ਜੀ ਦੋ ਤਰ੍ਹਾਂ ਦੇ ਨਿੰਬੂ ਹੀ ਵਧੀਆ ਆ ਜਿਹਦੇ ਇੱਕ ਤਾਂ ਹੈਗੇ ਮੇਅਰ MEYER ਮੈਂ ਲਿਖ ਕੇ ਵੀ ਭੇਜ ਦੂੰਗਾ ਤੁਹਾਨੂੰ ਉਹਦੇ ਉਹ ਹੈਗੇ ਪੀਲੇ ਨਿੰਬੂ ਥੋੜੇ ਵੱਡੇ ਹੁੰਦੇ ਆ ਅਚਾਰ ਹੀ ਬਹੁਤ ਵਧੀਆ ਅਚਾਰ ਪੈਂਦਾ। ਤਾਇਆ ਜੀ ਉਹੀ ਨਿੰਬੂ ਜਿਹੜਾ ਸਾਡੇ ਇੱਥੇ ਲੱਗਿਆ ਤੁਹਾਨੂੰ ਪਤਾ ਹੀ ਆ ਅਤੇ ਮੇਅਰ MEYER ਇੱਕ ਹੈਗੇ ਟਹੀਸ਼ੀਅਨ ਨਿੰਬੂ ਹੁਣ ਨਵੇਂ ਆਏ ਨੇ ਵੈਸੇ ਤਾਂ ਪੁਰਾਣੀ ਹੈ ਜਿਣਸ ਪਰ ਇਹ ਕਾਫੀ ਪਾਪੂਲਰ ਇਹਦੀ ਸਕੰਜਵੀ ਵੀ ਬਣ ਜਾਂਦੀ ਹੈ ਬਹੁਤ ਸਵਾਦ ਅਤੇ ਇਹਦਾ ਅਚਾਰ ਵੀ ਪੈ ਜਾਂਦਾ। ਇਹਦੀ ਜਿਹੜੀ ਸਕਿਨ ਹੈ ਪਤਲੀ ਹੁੰਦੀ ਹੈ ਟਹੀਸ਼ੀਅਨ ਲਾਈਮੇ ਹਰੇ ਰਹਿੰਦੇ ਆ ਪੀਲੇ ਨਹੀਂ ਹੁੰਦੇ ਪਰ ਜਦੋਂ ਅਚਾਰ ਹੀ ਪੈ ਜਾਣਾ ਫਿਰ ਹਰਾ ਅਤੇ ਕੀ ਪੀਲਾ ਕੀ ਅਤੇ ਜਿਹੜਾ ਮਰਜ਼ੀ ਰੰਗ ਹੋਵੇ ਅਚਾਰ ਤਾਂ ਅਚਾਰ ਹੀ ਹੁੰਦਾ। ਸੋ ਮੇਅਰ ਅਤੇ ਟਹੀਸ਼ੀਅਨ ਲਾਈਮ ਇਹ ਦੋਨੋਂ ਬਨਿੰਗਸ ਤੋਂ ਮਿਲ ਜਾਂਦੇ ਨੇ। ਬਿਕਰਮਜੀਤ ਸਿੰਘ ਬਰਾੜ ਬਲਗੋਲਗੇ ਵਾਲੇ ਇਹ ਵੀ ਬੜੀ ਦੇਰ ਬਾਅਦ ਆਏ ਨੇ ਪ੍ਰੋਗਰਾਮ ਦੇ ਵਿੱਚ। ਸੋ ਪਿਆਰੇ ਉਹ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਅਮਰੀਕ ਭਾਅ ਜੀ ਇੱਕ ਗੀਤ ਭੇਜ ਰਹੇ ਨੇ ਪਾਲਾ ਬੈਂਸ ਨੂੰ ਡੈਡੀਕੇਟ ਕਰਨਾ ਚਾਹੁੰਦੇ ਨੇ ਪਰ ਇਹ ਅਗਲੇ ਸੈਟਰਡੇ ਉਹਨਾਂ ਦੇ ਹੀ ਪ੍ਰੋਗਰਾਮ 'ਚ ਕਰਾਂਗੇ। ਇਹ ਗੀਤ ਅਸਲ ਦੇ ਵਿੱਚ ਨਾ ਮੈਨੂੰ ਪਹਿਲਾਂ ਲੱਭਿਆ ਨਹੀਂ ਸੋ ਮੈਂ ਪਹਿਲਾਂ ਲਾਉਣਾ ਸੀਗਾ ਅਤੇ ਮਲਕੀਤ ਸਿੰਘ ਵੀ ਆ ਗਏ ਨੇ ਪਰ ਕੈਨਬਰਾ ਵਾਲੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਪ੍ਰੀਤ ਸਿੰਘ ਵੀ ਬੱਚਾ ਕਾਰ ਤੋਂ ਹੋ ਰਿਹਾ ਬੇਟਾ ਅਦਬ ਸਿੰਘ ਅਤੇ ਮੈਂ ਕਰਦਾ ਸ਼ੇਅਰ ਇਹਦੀ ਫੋਟੋ ਅਤੇ ਤਾਇਆ ਜੀ ਨੂੰ ਮਿੱਟੀ ਪੁੱਟ ਤਾਇਆ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਐਸ ਚਾਹਲ ਸਾਹਿਬ ਸਿਡਨੀ ਤੋਂ ਹੀ ਅਤੇ ਚਾਹਲ ਸਾਹਿਬ ਮਾੜਾ ਜਿਹਾ ਦੱਸਿਓ ਅਟੋਰਨੀ ਬਣਾਉਣੀ ਆ ਅਤੇ ਸਿਡਨੀ ਦੇ ਵਿੱਚ ਅਤੇ ਕੀ ਪ੍ਰੋਸੀਜਰ ਹੈ। ਤਜਿੰਦਰ ਰਾਏ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੋਲਡ ਕੋਸਟ ਤੋਂ ਸਤਿ ਸ਼੍ਰੀ ਅਕਾਲ ਜੀ। ਸੋ ਤਾਇਆ ਜੀ ਇਹ ਸਨ ਸਾਡੇ ਮਿੱਤਰ ਪਿਆਰਿਆਂ ਦੇ ਮੈਸੇਜ ਸਵੇਰ ਤੋਂ ਬਹੁਤ ਮੈਸੇਜ ਆ ਰਹੇ ਨੇ। ਅੱਜ ਨਾ ਆਪਾਂ ਥੋੜ੍ਹੀ ਜਿਹੀ ਗੰਭੀਰ ਗੱਲ ਕਰਨੀ ਹੈ ਕਿਉਂਕਿ ਸਿੱਖ ਕੌਮ 100 ਸਾਲਾ ਸ਼ਤਾਬਦੀ ਮਨਾ ਰਹੀ ਹੈ ਸਾਕਾ ਨਨਕਾਣਾ ਦੀ ਔਰ ਤੁਸੀਂ ਬੜਾ ਨੇੜੇ ਤੋਂ ਇਹ ਸਾਰਾ ਕੁਛ ਦੇਖਿਆ ਆ ਤੁਸੀਂ, ਮਤਲਬ ਯੂ ਆਰ ਦਾ ਮੋਸਟ ਕਲੋਜ਼ੈਸਟ ਪਰਸਨ ਹੈ ਜਿਹੜੇ ਕਿ ਜਾਣਦੇ ਹੋ, ਕਿਉਂਕਿ ਤੁਸੀਂ ਅੰਮ੍ਰਿਤਸਰ ਰਹੇ ਹੋ, ਉਹ ਸਾਰੀ ਲਹਿਰ ਤੁਸੀਂ ਆਲਮੋਸਟ ਦੇਖੀ ਆ, ਉਹ ਤੋਂ ਬਾਅਦ ਜੋ ਕੁਛ ਹੋਇਆ, ਸੋ ਉਹਦੀ ਬੈਕਗਰਾਊਂਡ ਵੀ ਤੁਹਾਨੂੰ ਪਤਾ ਆ। ਸੋ ਅੱਜ ਆਪਾਂ ਆਪਣੇ ਸਰੋਤਿਆਂ ਨੂੰ ਨਾ 20 ਮਿੰਟ ਦੇ ਵਿੱਚ ਵਿੱਚ ਇੱਕ ਇਹੋ ਜਿਹੀ ਜਾਣਕਾਰੀ ਦੇਈਏ, ਸਮਰੀ ਦੇਈਏ ਕਿ ਜਿਹਦੀਆਂ ਯਾਦਾਂ ਸਾਡੇ ਮਨ 'ਚ ਰਹਿ ਜਾਣ ਔਰ ਅਸੀਂ ਉਸਨੂੰ ਭੁੱਲੀਏ ਨਾ ਔਰ ਸ਼ਰਧਾਂਜਲੀ ਵੀ ਦੇ ਸਕੀਏ। ਸੋ ਤਾਇਆ ਜੀ ਦੱਸੋ ਫਿਰ, ਇਸ ਜਿਹੜਾ ਸਾਕਾ ਨਨਕਾਣਾ ਹੋਇਆ ਇਹ ਕਿਉਂ ਹੋਇਆ, ਕੀ ਲੋੜ ਪਈ?
ਇਹ ਗੱਲ ਇਹ ਹੈ ਭੀ ਬਰੀਫ ਦੇ ਵਿੱਚ ਆਪਾਂ ਮੁੜ ਤੋਂ ਸ਼ੁਰੂ ਕਰਦੇ ਹਾਂ
ਜੀ,
ਤੇ ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਜਿਹੜੇ ਸੀ ਇਹ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਰਾਜਸਥਾਨ ਦੇ ਰੇਗਿਸਤਾਨ ਵਿੱਚ ਜਾ ਕੇ ਪਨਾਹ ਲੈਂਦੇ ਸਨ। ਇਹਨਾਂ ਦਾ ਪਿੰਡਾਂ ਵਿੱਚ ਰਹਿਣਾ, ਪਰਿਵਾਰਾਂ ਵਿੱਚ ਰਹਿਣਾ ਬੜਾ ਮੁਸ਼ਕਲ ਸੀ, ਕਿਉਂਕਿ ਸਮੇਂ ਦੀ ਜ਼ਾਲਮ ਸਰਕਾਰ ਦੇ ਬਾਗੀ ਸਮਝੇ ਜਾਂਦੇ ਸਨ
ਜੀ।
ਤੇ ਇਸ ਹਾਲਾਤ ਦੇ ਵਿੱਚ ਜਦ ਬੱਚਾ, ਜਦ ਕੋਈ ਵਿਅਕਤੀ ਆਪਣੇ ਬੱਚਿਆਂ ਦੀ ਸੰਭਾਲ ਨਹੀਂ ਕਰ ਸਕਦਾ, ਆਪਣੇ ਘਰ ਚ ਨਹੀਂ ਰਹਿ ਸਕਦਾ, ਤੇ ਉਹ ਗੁਰਦੁਆਰਿਆਂ ਦੀ ਸੰਭਾਲ ਤੇ ਸੇਵਾ ਕਿਵੇਂ ਕਰ ਸਕਦਾ
ਜੀ?
ਇਸ ਲਈ ਉਸ ਕਠਿਨ ਸਮੇਂ ਦੇ ਜਿਹੜਾ ਪਹਿਲਾ ਤਕਰੀਬਨ ਪਹਿਲਾ ਅੱਧ ਸੀ, 6 ਦਹਾਕੇ ਸਮਝ ਲਓ ਵੀ 18ਵੀਂ ਸਦੀ ਦੇ, 1700 ਕੁਝ ਦੇ
ਜੀ,
ਇਹ ਸਿੱਖ ਜਿਹੜੇ ਸੀ ਇਸ ਤਰ੍ਹਾਂ ਹੀ ਫਿਰਦੇ ਰਹਿੰਦੇ ਸੀਗੇ, ਤੇ ਗੁਰਦੁਆਰਿਆਂ ਦੀ, ਇਤਿਹਾਸਕ ਯਾਦਗਾਰਾਂ ਦੀ ਸੇਵਾ ਸੰਭਾਲ ਉਦਾਸੀ ਸੰਤ ਜਾਂ ਨਿਰਮਲੇ ਸੰਤ ਕਰਿਆ ਕਰਦੇ ਸਨ
ਜੀ,
ਜਿਹੜੇ ਤਿਆਰ ਬਰਤਿਆਰ ਸਿੱਖੀ ਸਰੂਪ ਦੇ ਵਿੱਚ ਨਹੀਂ ਸਨ ਹੁੰਦੇ, ਤੇ ਸਰਕਾਰ ਇਹਨਾਂ ਨੂੰ ਬਾਗੀ ਨਹੀਂ ਸੀ ਸਮਝਦੀ। ਉਹ ਧੂਪ ਦੀਪ ਦੇਵਾ ਦੀਵਾ ਬੱਤੀ ਤੇ ਗੁਰਬਾਣੀ ਦਾ ਪਾਠ ਆਇਆਂ ਨੂੰ ਪੜ੍ਹ ਕੇ ਸੁਣਾਉਣਾ, ਇਹ ਸੇਵਾ ਸੰਭਾਲ ਕਰਿਆ ਕਰਦੇ ਸਨ। ਫਿਰ 18ਵੀਂ ਸਦੀ ਦੇ ਦੂਜੇ ਅੱਧ ਵਿੱਚ ਜਦੋਂ ਬਾਦਸ਼ਾਹ ਦੇ ਕਹਿਣ ਵਾਂਗ ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ, ਜਦੋਂ ਹੰਨੇ ਹੰਨੇ ਸਿੱਖਾਂ ਦਾ ਰਾਜ ਕਾਇਮ ਹੋਣਾ ਸ਼ੁਰੂ ਹੋਇਆ, ਕਿਉਂਕਿ ਮਰਾਠਿਆਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਚੋਂ ਭਜਾ ਤਾ, ਤੇ ਮੁਗਲ ਰਾਜ ਵੀ ਕਮਜ਼ੋਰ ਹੋ ਗਿਆ, ਤੇ ਅਬਦਾਲੀ ਵਾਲਿਆਂ ਨੂੰ ਪਠਾਣਾ ਨੂੰ ਸਿੱਖਾਂ ਨੇ ਰੋਕ ਦਿੱਤਾ, ਤੇ ਸਿੱਖਾਂ ਨੇ ਫਿਰ ਕਿਸੇ ਨੇ ਪਿੰਡ ਤੇ ਕਬਜ਼ਾ ਕਰ ਲਿਆ, ਕਿਸੇ ਨੇ 100 ਪਿੰਡ ਤੇ ਕਬਜ਼ਾ ਕਰ ਲਿਆ, ਇਸ ਤਰ੍ਹਾਂ ਮਿਸਲਾਂ ਦੇ ਨਾਂ ਤੇ ਰਾਜ ਜਦੋਂ ਪੈਦਾ ਹੋਏ,
ਤੇ
ਉਹ ਫਿਰ ਸਿੱਖ ਸਰਦਾਰਾਂ ਨੇ ਗੁਰਨੇ ਦੇ ਨਾਵਾਂ ਦੇ ਨਾਲ ਜਗੀਰਾਂ ਲਵਾਈਆਂ, ਜ਼ਮੀਨਾਂ ਲਾਈਆਂ, ਕਿੰਨੇ ਸੌ ਮੁਰੱਬੇ ਤੇ ਕੱਲੇ ਨਨਕਾਣੇ ਸਾਹਿਬ ਦੇ ਨਾਂ ਨਾਲ ਜ਼ਮੀਨ ਸੀ। ਨਨਕਾਣੇ ਸਾਹਿਬ ਵੱਖਰੀ, ਕਿਆਰਾ ਸਾਹਿਬ ਨਾਲ ਵੱਖਰੀ, ਪੱਟੀ ਸਾਹਿਬ ਨਾਲ ਵੱਖਰੀ, ਤੇ ਮਤਲਬ 1200 ਮੁਰੱਬੇ ਦੱਸਦੇ ਆ ਵੀ ਨਨਕਾਣਾ ਸਾਹਿਬ ਦੇ ਨਾਲ ਜ਼ਮੀਨ ਦੇ ਲੱਗੇ ਸੀਗੇ। ਇਹ ਸਿੱਖ ਸਰਦਾਰਾਂ ਲਵਾਏ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਲੱਗੇ
ਜੀ।
ਉਹ ਫਿਰ ਜਦੋਂ ਇੰਨਾ ਧਨ ਹੋ ਜਾਵੇ, ਤੁਹਾਨੂੰ ਪਤਾ ਹੈ ਵੀ ਸਾਰੀ ਜ਼ਿੰਦਗੀ ਇੱਕ ਮਨੁੱਖ ਦਾ ਆਪਣੇ ਜੀਵਨ ਦੇ ਵਿੱਚ ਵੀ ਜੋ ਕਿਰਦਾਰ ਹੁੰਦਾ ਹੈ ਉਹ ਇੱਕ ਸਾਰ ਨਹੀਂ ਰਹਿੰਦਾ। ਮੈਂ ਇੱਕ ਲੇਖ ਵੀ ਲਿਖਿਆ ਸੀ
ਜੀ ਜੀ,
ਤੇ ਜਿਵੇਂ ਹੁਣ ਸਭ ਕਹੋ ਵੀ
ਜੀ ਜੀ
ਹੈਲੋ,
ਹਾਂਜੀ ਹਾਂਜੀ,
ਮੇਰੀ ਆਵਾਜ਼ ਸੁਣ ਰਹੀ ਹੈ ਨਾ?
ਬਿਲਕੁਲ ਬਿਲਕੁਲ।
ਤੇ ਜਿਵੇਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਢਾਕੇ ਗਏ ਆ, ਉਹਨਾਂ ਨੇ ਸਭ ਤੋਂ ਯੋਗ ਜਾਣ ਕੇ ਉੱਥੋਂ ਦੇ ਬਲਾਕੀ ਦਾਸ ਨੂੰ, ਸਿੱਖ ਨੂੰ ਮਸੰਦ ਥਾਪਿਆ
ਜੀ,
ਪਰ ਉਹਦੇ ਪੋਤਰੇ ਜਿਹੜੇ ਸੀ ਉਹਨਾਂ ਨੂੰ ਗੁਰੂ ਕਰਗੀਧਰ ਪਾਤਸ਼ਾਹ ਨੇ ਬੇਈਮਾਨੀ ਉਹਨਾਂ ਦੀ ਸਾਬਤ ਕਰਤੀ। ਸੋ ਇਸ ਤਰ੍ਹਾਂ ਇਹ ਮਹੰਤਾਂ ਦੇ ਵੀ ਗਾਂ ਚੇਲੇ, ਉਹਦੇ ਚੇਲੇ, ਉਹਦੇ ਚੇਲੇ, ਇੰਨੀਆਂ ਜ਼ਮੀਨਾਂ, ਇੰਨਾ ਪਾਵਰ ਇਹਨਾਂ ਕੋਲ ਆ ਗਈ ਧਨ ਦੀ ਤੇ ਬੰਦਿਆਂ ਦੀ, ਤੇ ਉਹ ਪਾਵਰ ਕਰਪਟ, ਕਿਉਂਕਿ ਪਾਵਰ ਜਿਹੜੀ ਸ਼ਕਤੀ ਹੈ ਮਨੁੱਖ ਨੂੰ ਇਹ ਬੇਈਮਾਨ ਕਰਾਉਂਦੀ, ਭ੍ਰਿਸ਼ਟ ਕਰਦੀ ਹੈ, ਤੇ ਜੇ ਮੁਕੰਮਲ, ਕਿਉਂਕਿ ਰਾਜੇ ਨੂੰ ਵੀ ਕੋਈ ਨਾ ਕੋਈ ਕਿਸੇ ਦੇ ਅੱਗੇ ਜਵਾਬ ਦੇ ਹੋਣਾ ਪੈਂਦਾ, ਤੇ ਗੁਰਦੁਆਰਿਆਂ ਦੇ ਮਹੰਤ ਦਾ ਜਵਾਬ ਦੇ ਹੀ ਕਿਸੇ ਅੱਗੇ ਨਹੀਂ ਸਨ, ਨਾ ਇਹਨਾਂ ਤੇ ਕੋਈ ਕਾਨੂੰਨ, ਨਾ ਕੋਈ ਇਹਨਾਂ ਦੇ ਉੱਤੇ ਸੁਪਰਵਿਜ਼ਨ।
ਬਿਲਕੁਲ।
ਤੇ ਇਸ ਤਰ੍ਹਾਂ ਸ਼ਿਕਾਇਤਾਂ ਆਉਣ ਲੱਗ ਪਈਆਂ ਵੀ ਗੁਰਦੁਆਰਿਆਂ ਵਿੱਚ ਜਾਣ ਵਾਲੀਆਂ ਬੀਬੀਆਂ ਦੀ ਇੱਜ਼ਤ ਸੁਰੱਖਿਅਤ ਨਹੀਂ, ਗੁਰਦੁਆਰਿਆਂ ਦੇ ਧਨ ਜਿਹੜੇ ਆ ਉਹ ਨਜਾਇਜ਼ ਵਰਤੇ ਜਾਂਦੇ ਆ, ਮਹੰਤ ਆਪਣੀਆਂ ਲੋੜਾਂ ਲਈ, ਆਪਣੇ ਐਸ਼ੋ ਇਸ਼ਰਤ ਲਈ ਵਰਤ ਲੈਂਦੇ ਆ। ਗੁਰੂ ਦੇ ਘਰਾਂ ਦੇ ਵਿੱਚ ਸਿੱਖੀ, ਗੁਰੂ ਨਾਨਕ ਦਾ ਜੋ ਪ੍ਰਕਾਸ਼ ਸਿੱਖਿਆ ਉਸ ਤੋਂ ਉਲਟ ਰਸਮਾਂ, ਉਸ ਤੋਂ ਉਲਟ ਮਰਿਆਦਾਵਾਂ ਚਲਾਈਆਂ ਜਾਂਦੀਆਂ ਨੇ। ਇਹ ਵੇਖ ਕੇ ਵੀ ਦਹਾਕਿਆਂ ਤੋਂ ਜਿਹੜੇ ਸੀ ਸਿੱਖ ਅੰਗਰੇਜ਼ਾਂ ਨੇ, ਔਰ ਅੰਗਰੇਜ਼ ਸਰਕਾਰ ਇਹਨਾਂ ਦੀ ਮਦਦ ਕਰਦੀ ਸੀ,
ਉਹ ਤਾਂ ਉਹਨਾਂ ਨੇ ਕਰਨੀ,
ਸਰਕਾਰ ਨੇ
ਕਮਜ਼ੋਰ ਰੱਖਣੇ,
ਹਰ ਸਮੇਂ ਦੀ ਸਰਕਾਰ ਜਿਹੜੀ ਹੈ ਉਹਦਾ ਇਹ ਪਾਲਿਸੀ ਹੁੰਦੀ ਹੈ ਵੀ ਉਹਨਾਂ ਦੇ ਕੋਈ ਏਕਤਾ ਕਿਸੇ ਗਰੁੱਪ ਵਿੱਚ ਏਕਤਾ ਨਾ ਹੋਵੇ, ਉਹਨਾਂ ਉਹਨੂੰ ਕਮਜ਼ੋਰ ਕਰਕੇ ਪਾੜ ਕੇ ਰੱਖਿਆ ਜਾਵੇ, ਪਾੜੋ ਤੇ ਰਾਜ ਕਰੋ ਸੰਸਾਰ ਪ੍ਰਸਿੱਧ। ਉਸ ਵੇਲੇ ਫਿਰ ਸਿੱਖਾਂ ਨੇ ਇਹ ਸੋਚਿਆ ਵੀ ਕਿਵੇਂ ਇਹਨਾਂ ਤੋਂ ਭ੍ਰਿਸ਼ਟ ਕਾਬਜ਼ ਲੋਕਾਂ ਤੋਂ ਗੁਰਦੁਆਰਿਆਂ ਨੂੰ ਕਿਵੇਂ ਆਜ਼ਾਦ ਕਰਾਇਆ ਜਾਵੇ। ਤੇ ਇਸ ਤੋਂ ਪਹਿਲਾਂ ਚਮਾਲਾ ਸਾਹਿਬ ਗੁਰਦੁਆਰਾ ਲਾਹੌਰ ਦੇ ਵਿੱਚ ਸੀ, ਉਹ ਵੀ ਸਿੱਖਾਂ ਨੇ ਐਜੀਟੇਸ਼ਨ ਕਰਕੇ ਆਜ਼ਾਦ ਕਰਵਾਇਆ। ਫਿਰ ਬਾਬੇ ਦੀ ਬੇਰ ਸਿਆਲਕੋਟ ਦੇ ਵਿੱਚ ਗੁਰਦੁਆਰਾ ਸੀ ਇਤਿਹਾਸਕ, ਉਹ ਬਾਬਾ ਖੜਕ ਸਿੰਘ ਦੀ ਅਗਵਾਈ ਹੇਠਾਂ ਸਿੱਖਾਂ ਨੇ ਉੱਥੇ ਕਮੇਟੀ ਬਣਾਉਣ ਚ ਕਾਮਯਾਬ ਹੋ ਗਏ। ਫਿਰ 12 ਅਕਤੂਬਰ 1920 ਵਾਲੇ ਦਿਨ ਜਲਿਆਂ ਵਾਲੇ ਬਾਗ ਵਿੱਚ ਸਕੂਲ ਆਪਣਾ ਖਾਲਸਾ ਕਾਲਜ ਦੇ ਕੁਝ ਪ੍ਰੋਫੈਸਰ ਤੇ ਸਟੂਡੈਂਟਸ ਆਏ ਤੇ ਉੱਥੇ ਇੱਕ ਪਛੜੀਆਂ ਸ਼੍ਰੇਣੀਆਂ ਸਿੱਖਾਂ ਦੀ ਜਿਹੜੀ ਸੀ ਦਲਿਤ ਸਿੱਖ, ਉਹਨਾਂ ਦੀ ਕਾਨਫਰੰਸ, ਕਿਉਂਕਿ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਾ ਉਹਨਾਂ ਦਾ ਕੜਾ ਪ੍ਰਸ਼ਾਦ ਮਨਜ਼ੂਰ ਕੀਤਾ ਜਾਂਦਾ ਸੀ ਤੇ ਨਾ ਉਹਨਾਂ ਨੂੰ ਕੋਈ ਸਮਾਂ ਨਿਸ਼ਚਿਤ ਸੀ ਵੀ ਇਸ ਤੋਂ ਅੱਗੋਂ ਪਿੱਛੋਂ ਤੁਸੀਂ ਮੱਥਾ ਨਹੀਂ ਟੇਕ ਸਕਦੇ। ਤੇ ਮੁਸਲਮਾਨ ਕਰੀਮ ਬਖਸ਼ ਜਿਹੜਾ ਇੱਕ ਮੌਲਵੀ ਸੀ ਉਹ ਸਣੇ ਪਰਿਵਾਰ ਸਿੱਖ ਬਣਿਆ ਸੀ ਤੇ ਉਹਦਾ ਪੁੱਤਰ ਵੀਰ ਮਹਿਤਾਬ ਸਿੰਘ ਉਸ ਦੀ ਅਗਵਾਈ ਹੇਠਾਂ ਇੱਥੋਂ ਫਿਰ ਸਿੱਖ ਜਿਹੜੇ ਸੀ ਉਹ ਦਲਿਤ ਸਿੱਖ ਉਹ ਕੜਾਹ ਪ੍ਰਸ਼ਾਦ ਲੈ ਕੇ ਤੇ ਹਰਿਮੰਦਰ ਸਾਹਿਬ ਗਏ। ਪੁਜਾਰੀਆਂ ਨੂੰ ਕਿਹਾ ਵੀ ਪ੍ਰਸ਼ਾਦ ਪ੍ਰਵਾਨ ਕਰੋ, ਅਰਦਾਸ ਕਰੋ, ਉਹਨਾਂ ਨੇ ਨਾ ਕਰਤੀ। ਇਸ ਪ੍ਰਿੰਸੀਪਲ ਬਾਬਾ ਹਰਕ੍ਰਿਸ਼ਨ ਸਿੰਘ ਨੇ ਗੱਲ ਚ ਪੱਲਾ ਪਾ ਕੇ ਬੇਨਤੀ ਕੀਤੀ ਪਰ ਉਹ ਨਹੀਂ ਮੰਨੇ ਤੇ ਉਹ ਗੱਲ ਜ਼ਿਆਦਾ ਵਿਸਥਾਰ ਵਿੱਚ ਨਾ ਆਪਾਂ ਜਾਈਏ, ਗੱਲ ਉੱਥੇ ਆਉਣੀ ਆ। ਤੇ ਉਸ ਵੇਲੇ ਫਿਰ ਇਸ ਰਾਮ ਰੌਲੇ ਦੇ ਵਿੱਚ ਹੀ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਭੁੱਚਰ ਇਹਨਾਂ ਦੀ ਅਗਵਾਈ ਹੇਠਾਂ ਚੜ੍ਹਦੀ ਕਲਾ ਵਾਲੇ ਸਿੰਘ ਆ ਗਏ। ਉਹਨਾਂ ਨੇ ਕਿਹਾ ਵੀ ਮਹਾਰਾਜ ਦਾ ਹੁਕਮਨਾਮਾ ਲਓ ਤੇ ਹੁਕਮਨਾਮਾ ਲਿਆ ਗਿਆ ਤੇ ਉੱਥੇ ਨਿਰਗੁਣਿਆਂ ਨੂੰ ਆਪੇ ਬਖਸ਼ ਲਏ, ਭਾਈ ਸਤਿਗੁਰ ਕੀ ਸੇਵਾ ਲਾਏ ਤੇ ਸਿੰਘਾਂ ਨੇ ਜਕਾਰੇ ਛੱਡ ਦਿੱਤੇ, ਪੁਜਾਰੀਆਂ ਨੇ ਅਰਦਾਸ ਕਰਕੇ ਪ੍ਰਸ਼ਾਦ ਵਰਤਾ ਤਾ। ਤੇ ਜਦੋਂ ਅਕਾਲ ਤਖ਼ਤ ਸਾਹਿਬ ਨੂੰ ਆ ਰਿਹਾ ਸਾਰਾ ਜਥਾ ਦੇ ਉੱਥੋਂ ਦੇ ਪੁਜਾਰੀ ਛੱਡ ਕੇ ਪਹਿਲਾਂ ਹੀ ਭੱਜ ਗਏ ਤੇ ਉੱਥੋਂ ਦਾ ਪ੍ਰਬੰਧ ਸਿੱਖਾਂ ਨੇ ਸੰਭਾਲ ਕੇ ਫਿਰ ਡਾਕਟਰ ਗੁਰਬਖਸ਼ ਸਿੰਘ ਦੇ ਦਸਤਖਤਾਂ ਹੇਠਾਂ ਇੱਕ ਸਾਰੀ ਦੁਨੀਆਂ ਦੇ ਵਿੱਚ ਵਸਣ ਵਾਲੇ ਸਿੱਖਾਂ ਨੂੰ ਚਿੱਠੀ ਲਿਖੀ ਗਈ ਕਿ ਭਾਈ 15 ਨਵੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਪਹੁੰਚੋ, ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਇੱਕ ਕਮੇਟੀ ਬਣਾਈ ਜਾਵੇ। ਉੱਥੇ ਫਿਰ 175 ਮੈਂਬਰਾਂ ਦੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠ ਬਣਾਈ ਗਈ। 14 ਦਸੰਬਰ ਫਿਰ 1920 ਨੂੰ ਦੇ ਵਿੱਚ ਉਹਦੀ ਸ਼੍ਰੋਮਣੀ ਕਮੇਟੀ ਦੀ ਸਹਾਇਤਾ ਕਰਨ ਵਾਸਤੇ ਗੁਰਦੁਆਰਿਆਂ ਦਾ ਕੰਟਰੋਲ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਸੋ ਸਭ ਤੋਂ ਤਾਕਤਵਰ ਤੇ ਮਹੰਤ ਜਿਹੜਾ ਸੀ ਉਸ ਵੇਲੇ ਨਰਾਇਣ ਦਾਸ ਸੀਗਾ, ਧਨ ਦੇ ਵਿੱਚ ਵੀ, ਬੰਦਿਆਂ ਦੇ ਵਿੱਚ ਵੀ, ਸਰਕਾਰ ਵੀ ਉਹਦੀ ਪਿੱਠ ਤੇ ਸੀ। ਉਹ ਤੋਂ ਫਿਰ ਨਨਕਾਣਾ ਸਾਹਿਬ ਕਿਵੇਂ ਆਜ਼ਾਦ ਕਰਾਇਆ ਜਾਵੇ, ਕਿਉਂਕਿ ਬੜੀਆਂ ਬਹੁਤ ਮਨਹੂਸ ਖਬਰਾਂ ਉੱਥੋਂ ਆ ਰਹੀਆਂ ਸਨ ਭਈ ਕੋਈ ਕਿਸੇ ਵੀ ਬੀਬੀ ਦੀ ਸੁਰੱਖਿਅਤ ਨਹੀਂ ਸੀ ਇੱਜ਼ਤ, ਤੇ ਜਦੋਂ ਕੋਈ ਸ਼ਿਕਾਇਤ ਕਰਦਾ ਸੀ ਮਹੰਤ ਨੂੰ ਉਹ ਕਹਿੰਦੇ ਸਾਡੀ ਦੁਕਾਨ ਆ, ਤੁਸੀਂ ਇੱਥੇ ਆਓ ਚਾਹੇ ਨਾ ਆਓ। ਇਹੋ ਜਿਹੇ ਹਾਲਾਤ ਦੇ ਵਿੱਚ ਫਿਰ ਇਹ ਸਿੱਖਾਂ ਨੇ ਵਿਚਾਰ ਬਣਾਈ ਵੀ ਜਾ ਕੇ ਸ਼ਾਂਤਮਈ ਤਰੀਕੇ ਨਾਲ ਉੱਥੇ ਕਬਜ਼ਾ ਲਿਆ ਜਾਵੇ। ਤੇ ਉਹ ਮਹੰਤ ਨੇ ਪੂਰੀ ਤਿਆਰੀ ਕੀਤੀ ਹੋਈ ਸੀ, ਪਠਾਨ ਕਾਤਲ ਨੌਕਰ ਰੱਖੇ ਹੋਏ ਸਨ, ਡਾਕੂ ਵਗੈਰਾ।
ਅੱਛਾ, ਤੇ ਸਰਕਾਰ ਦੀ ਵੀ ਸ਼ੈ ਸੀ ਮੇਰੇ ਖਿਆਲ, ਸਰਕਾਰ ਨੇ ਵੀ ਹਥਿਆਰ ਵਗੈਰਾ ਦਿੱਤੇ ਹੋਏ ਸੀ।
ਪੂਰੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਸਹਿਮਤ ਸੀ, ਪੂਰੀ ਤਰ੍ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਬਰੀਫ ਦੇ ਵਿੱਚ। ਤੇ ਜਦੋਂ ਸਿੱਖਾਂ ਨੂੰ ਲੀਡਰਾਂ ਨੂੰ ਸ਼ੇਪ ਨੂੰ ਇਸ ਵਾਸਤੇ ਪਰਾ ਲੱਗਿਆ ਤੇ ਉਹਨਾਂ ਨੇ ਕਿਹਾ ਕਿ ਭਾਈ ਪਹਿਲਾਂ ਫੈਸਲਾ ਹੋ ਚੁੱਕਿਆ ਸੀਗਾ, ਜਥੇ ਇੱਕ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠਾਂ ਜਥਾ ਜਾਊਗਾ, ਇੱਕ ਲਛਮਣ ਸਿੰਘ ਦੀ ਅਗਵਾਈ ਹੇਠਾਂ ਜਾਊਗਾ, ਕਿ ਹੋਰ ਜਿਹਦਾ ਇਹ ਵੈਸੇ ਤੁਸੀਂ ਕਿਹਾ ਨਾ ਵੀ ਮੈਂ ਵੇਖਿਆ ਨੀ, ਇਹ ਮੇਰੀ ਸੰਭਾਲ ਤੋਂ ਪਹਿਲਾਂ ਦੀਆਂ ਗੱਲਾਂ ਨੇ, ਉਦੋਂ ਮੈਂ ਅਜੇ ਇਸ ਦੁਨੀਆਂ ਚ ਨਹੀਂ ਹੈ। ਪਰ ਇੱਕ ਉਹਨਾਂ ਮੁਖੀ ਬੰਦਿਆਂ ਚੋਂ ਸਰਦ ਜਥੇਦਾਰ ਬੂਟਾ ਸਿੰਘ ਜਿਹੜਾ ਨਨਕਾਣੇ ਸਾਹਿਬ ਦੇ ਕਬਜ਼ੇ ਤੋਂ ਬਾਅਦ ਉੱਥੋਂ ਦਾ ਮੈਨੇਜਰ ਵੀ ਰਿਹਾ, ਉਹ ਸਾਡੇ ਵੇਲੇ ਫਿਰ 1960-61 ਦੇ ਵਿੱਚ ਉਹ ਅਕਾਲੀ ਲੀਡਰਸ਼ਿਪ ਵਿੱਚ ਸੀ, ਸਾਨੂੰ ਇਕੱਠੇ ਹਿਮਾਚਲ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ ਜਥੇਦਾਰ ਬੂਟਾ ਸਿੰਘ, ਫਿਰ ਉਧਰੋਂ ਆਣ ਕੇ ਉਹ ਕਪੂਰਥਲਾ ਜ਼ਿਲ੍ਹੇ ਚ ਵਸੇ ਸੀਗੇ, ਤੇ ਉਹ ਜਥੇਦਾਰ ਜਿਹੜਾ ਸੀ ਉਹਦੀਆਂ ਵੀ ਕਈ ਗੱਲਾਂ ਸਾਨੂੰ ਜ਼ਬਾਨੀ ਦੱਸੀਆਂ। ਇੱਥੇ ਰਾਮ ਸਿੰਘ ਹੋਰ ਰਹਿੰਦੇ ਆ, ਉਹਨਾਂ ਨੇ ਕਿਹਾ ਵੀ ਸਾਡੇ ਮੇਰੇ ਤਾਏ ਨੇ ਫਿਰ ਕਿਵੇਂ ਉਹ ਨਨਕਾਣੇ ਸਾਹਿਬ ਦੇ ਜਿਹੜੇ ਕਾਤਲ ਸੀ ਉਹਨਾਂ ਦਾ ਬਦਲਾ ਲਿਆ ਉਸ ਏਰੀਏ ਦੇ ਵਿੱਚ, ਪਾਕਿਸਤਾਨ ਏਰੀਏ ਵਿੱਚ। ਲਓ ਵਿਚਾਰ ਆਪਾਂ ਉੱਥੇ ਆਈਏ ਤੇ ਇਹ ਫਿਰ ਜਦੋਂ ਸਿੱਖਾਂ ਨੂੰ ਆਗੂਆਂ ਨੂੰ ਅੰਮ੍ਰਿਤਸਰ ਮਾਸਟਰ ਤਾਰਾ ਸਿੰਘ, ਜਥੇਦਾਰ ਤੇਜਾ ਸਿੰਘ ਸਮੁੰਦਰੀ, ਖੜਕ ਸਿੰਘ ਤਾਂ ਜੇਲ੍ਹ ਵਿੱਚ ਸੀ ਸ਼ਾਇਦ, ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ, ਸਰਦੂਲ ਸਿੰਘ ਕਵੀਸ਼ਰ, ਮਹਿਤਾਬ ਸਰਦਾਰ ਬਹਾਦਰ ਮਹਿਤਾਬ ਸਿੰਘ ਆਦਿਕ, ਇਹਨਾਂ ਨੇ ਸਨੇਹ ਭੇਜਤੇ ਕਿ ਮਹੰਤ ਦੀ ਬਹੁਤ ਤਿਆਰੀ ਆ ਤੇ ਉਹਨਾਂ ਸਕੀਮ ਬਣਾਈ ਆ ਵੀ ਸਾਰਿਆਂ ਨੂੰ ਕਤਲ ਕਰ ਦੇਣਾ ਤੇ ਇਸ ਲਈ ਉੱਥੇ ਨਾ ਜਾਓ।
ਅੱਛਾ ਜੀ।
ਤੇ ਉਹ ਜਥੇਦਾਰ ਜਿਹੜਾ ਸੀਗਾ ਕਰਤਾਰ ਸਿੰਘ ਝੱਬਰ, ਉਹਦੀ ਅਗਵਾਈ ਹੇਠਾਂ ਸੱਚੇ ਸੌਦੇ 2200 ਸਿੰਘ ਸ਼ਹੀਦੀਆਂ ਪਾਉਣ ਲਈ ਤਿਆਰ ਸੀਗੇ ਤੇ ਉਹ ਉਹਨਾਂ ਨੂੰ ਛੱਡੀ ਪਹੁੰਚ ਗਈ ਵੀ ਨਹੀਂ ਜਾਣਾ, ਪੰਥ ਦਾ ਹੁਕਮ ਆ। ਤੇ ਜਿਹੜਾ ਸੀ ਆਪਣਾ ਲਕਸ਼ਮਣ ਸਿੰਘ ਦਾ ਜਥਾ, ਇਹ ਇਹ ਇਹਨੂੰ ਲੇਟ ਪਹੁੰਚੇ, ਇਹ ਨੇੜੇ ਪਹੁੰਚ ਚੁੱਕੇ ਸੀ ਚੰਦਰ ਕੀ ਢਾਲ ਇੱਕ ਜਗ੍ਹਾ ਉੱਥੇ, ਤੇ ਉੱਥੇ ਪਹੁੰਚੇ ਤੇ ਇਹ ਵਿਚਾਰ ਕਰਨ ਲੱਗ ਪਈ ਵੀ ਅਰਦਾਸ ਕਰਕੇ ਤੁਰੇ ਆ ਤੇ ਪੰਥ ਦਾ ਹੁਕਮ ਆ ਗਿਆ ਵੀ ਨਹੀਂ ਜਾਣਾ। ਉਸ ਵੇਲੇ ਫਿਰ ਟਹਿਲ ਸਿੰਘ ਸੀ ਇੱਕ ਵਿੱਚ ਅਜਿਹੇ ਦੇ, ਉਹਨੇ ਕਿਹਾ ਵੀ ਨਹੀਂ ਫਿਰ ਤੁਸੀਂ ਨਹੀਂ ਜਾਣਾ ਤੇ ਮੈਂ ਕੱਲਾ ਹੀ ਜਾਣ ਲਈ ਤਿਆਰ ਆ। ਉਵੇਂ ਜਿਵੇਂ 18ਵੀਂ ਸਦੀ ਵਿੱਚ ਰਤਨ ਹਰੀ ਸਿੰਘ ਭੰਗੀ ਨੇ ਕਿਹਾ ਸੀ ਵੀ ਜੇ ਬਾਹਮਣ ਦੀ ਲੜਕੀ ਕਸੂਰ ਦੇ ਪਠਾਣਾ ਤੋਂ ਛਡਾਉਣ ਲਈ ਪੰਥ ਨਹੀਂ ਤੁਰਦਾ ਤੇ ਮੈਂ ਕੱਲਾ ਹੀ ਜਾਊਂਗਾ। ਤੋ ਇਸ ਤਰ੍ਹਾਂ ਉਹ ਫਿਰ ਇਹ ਤਾਂ ਫਿਰ ਰਾਤ ਨੂੰ ਅੰਮ੍ਰਿਤ ਵੇਲੇ ਜਿਹੜੇ ਜਾ ਕੇ ਗੁਰਦੁਆਰੇ ਦੇ ਵਿੱਚ ਬਹਿ ਗਏ 150 ਦੇ ਕਰੀਬ ਸਿੰਘ ਤੇ ਮਹੰਤ ਬਿਲਕੁਲ ਤਿਆਰ ਸੀ। ਜਦੋਂ ਮਹੰਤ ਨੂੰ ਪਤਾ ਲੱਗਿਆ, ਪਹਿਲਾਂ ਮਹੰਤ ਇੱਕ ਘੰਟਾ ਜਿਹੜਾ ਉਹ ਉਡੀਕਦਾ ਰਿਹਾ ਵੇਖ ਕੇ ਸਾਰਾ ਹਾਲਾਤ ਜਾਇਜ਼ਾ ਲੈ ਲਿਆ ਬਈ ਇਹਨਾਂ ਦੇ ਜਥੇਦਾਰ ਕਰਤਾਰ ਸਿੰਘ ਝੱਬਰ ਨਹੀਂ ਹੈਗਾ ਨਾ ਹੀ ਇਹਨਾਂ ਕੋਲ ਹਥਿਆਰ ਨੇ। ਫਿਰ ਉਹਨੇ ਗੇਟ ਬੰਦ ਕਰਕੇ ਤੇ ਆਪਣੇ ਜਿਹੜਾ ਸੀਗਾ ਗੁੰਡੀਆਂ ਨੂੰ ਕੋਠਿਆਂ ਤੇ ਚੜਾਏ ਹੋਏ ਸੀ, ਉਹਨਾਂ ਨੇ ਗੋਲੀਆਂ ਮਾਰ ਮਾਰ ਇਹ ਸਾਰੇ ਦੇ ਸਾਰੇ ਸਿੰਘ ਸ਼ਹੀਦ ਗਏ। ਉੱਥੇ ਇੱਕ ਬਾਬਾ ਪੋਤਾ ਵੀ ਸੀ, ਯਾਨੀ 10-12 ਸਾਲ ਦਾ ਪੋਤਰਾ ਦਰਬਾਰਾ ਸਿੰਘ ਤੇ ਉਹਦਾ ਬਾਬਾ ਕੇਹਰ ਸਿੰਘ, ਇਹ ਸਾਰੇ ਦੇ ਸਾਰੇ ਉਹਨੇ ਪਰ ਪਲੈਨ ਉਹਦਾ ਇਹ ਸੀ ਵੀ ਉਹਨੇ ਲੱਕੜਾਂ ਤੇ ਤੇਲ ਵਗੈਰਾ ਇਕੱਠਾ ਕੀਤਾ ਹੋਇਆ ਸੀਗਾ ਤੇ ਜਿਹੜੇ ਜਿੰਨੇ ਵੀ ਆਉਂਦੇ ਆ ਸਾਰਿਆਂ ਨੂੰ ਮਾਰ ਕੇ ਤੇ ਸਾੜ ਕੇ ਤੇ ਮੁੱਦਾ ਜਿਹੜਾ ਖਤਮ ਕਰ ਦੇਣਾ। ਪ੍ਰਿੰਸੀਪਲ ਸਾਹਿਬ ਸਿੰਘ ਹੋਰਾਂ ਨੇ ਦੱਸਿਆ ਜੋ ਅਗਲੇ ਦਿਨ ਉੱਥੇ ਗਏ ਨੇ, ਉਹ ਕਹਿੰਦੇ ਵੀ ਉਹਨਾਂ ਨੇ ਦੋ ਕੁ ਸਿੱਖਾਂ ਦੀਆਂ ਲਾਸ਼ਾਂ ਤੇ 2-3 ਮਹੰਤਾਂ ਦੀਆਂ ਲਾਸ਼ਾਂ ਰੱਖੀਆਂ ਹੋਈਆਂ ਸੀ ਤਾਂ ਕਿ ਦੱਸਿਆ ਜਾਵੇ ਵੀ ਦੋ ਧੜਿਆਂ ਚ ਲੜਾਈ ਹੋਈ ਤੇ ਐਵੇਂ ਆਪਸ ਦੀ ਕਤਲ ਹੋ ਗਏ ਤੇ ਬਾਕੀਆਂ ਨੂੰ ਸਾਰਿਆਂ ਨੂੰ ਸਾੜ ਦਿੱਤਾ ਜਾਵੇ। ਤੇ ਉਸ ਵੇਲੇ ਫਿਰ ਜਦੋਂ ਲੋਕ ਮਹੰਤ ਉੱਤਮ ਸਿੰਘ ਦਾ ਉੱਥੇ ਕਾਰਖਾਨਾ ਸੀ, ਉਸ ਕਾਰਖਾਨੇ ਚ ਦਲੀਪ ਸਿੰਘ ਠਹਿਰਿਆ ਹੋਇਆ ਸੀ ਤੇ ਉਹਦੀ ਮਹੰਤ ਨਾਲ ਜਾਣ ਪਛਾਣ ਸੀ, ਉਹ ਭੱਜਿਆ ਗੋਲੀ ਚੱਲਦੀ ਆਵਾਜ਼ ਸੁਣ ਕੇ ਵੀ ਮੈਂ ਜਾ ਕੇ ਮਹੰਤ ਨੂੰ ਕਹਿੰਦਾ ਕਿ ਭਾਈ ਤੂੰ ਇਹ ਨਾ ਵਰਤਾਰਾ। ਉਹਨੂੰ ਆਉਂਦਿਆਂ ਹੀ ਬਲ ਦੀ ਭੱਠੀ ਦੇ ਵਿੱਚ ਜਿਉਂਦੇ ਨੂੰ ਸੁੱਟ ਦਿੱਤਾ ਤੇ ਇਹ ਜਿਉਂਦਾ ਹੀ ਸੀ ਅਜੇ। ਲਕਸ਼ਮਣ ਸਿੰਘ ਜਿਹੜਾ ਜਥੇਦਾਰ ਸੀ ਉਹਨੂੰ ਪੁੱਠਾ ਜੰਡ ਨਾਲ ਬੰਨ ਕੇ, ਉਹ ਜੰਡ ਵੀ ਉੱਥੇ ਮੌਜੂਦ ਆ, ਉਹ ਭੱਠੀ ਵੀ ਮੌਜੂਦ ਆ, ਤੇ ਉਹਨੂੰ ਅੱਗ ਲਾ ਕੇ ਪੈਟਰੋਲ ਪਾ ਕੇ ਸਾੜਦਾ, ਆਪ ਘੋੜੇ ਤੇ ਚੜ ਕੇ ਹੱਥ ਚ ਪਿਸਤੌਲ ਫੜ ਕੇ ਮਹੰਤ ਜਿਹੜਾ ਸੀ ਉਹ ਸਾਰੀ ਨਿਗਰਾਨੀ ਕਰਦਾ ਰਿਹਾ। ਤੇ ਜਦੋਂ ਫਿਰ ਪੰਥ ਨੂੰ ਪਤਾ ਲੱਗਿਆ ਤਾਰਾਂ ਖੜਕਾਈਆਂ, ਉੱਤਮ ਸਿੰਘ ਕਾਰਖਾਨੇ ਦੇ ਮਾਲਕ ਸਿੱਖ ਨੇ, ਤੇ ਫਿਰ ਇਹ ਵੀ ਅਸਲ ਚ ਵੀ ਇਹ ਸਾਕਾ ਜਿਹੜਾ ਆ ਇਹ ਵੀ ਫਰਵਰੀ ਨੂੰ ਵਾਪਰਿਆ, ਪਰ ਪੰਥ ਨੇ ਫਿਰ 21 ਫਰਵਰੀ ਨੂੰ ਸਾਰੇ ਸੰਸਾਰ ਦੇ ਵਿੱਚ ਸਿੱਖ ਪੰਥ ਚ ਰੋਸ ਵਜੋਂ ਨੀਲੀਆਂ ਪੱਗਾਂ ਸੋਰੀ ਕਾਲੀਆਂ ਪੱਗਾਂ ਤੇ ਕਾਲੇ ਦੁਪੱਟੇ ਬੀਬੀਆਂ ਨੇ ਲੈ ਕੇ ਰੋਸ ਦਿਵਸ ਮਨਾਇਆ। ਤੇ ਇਸ ਦਿਨ ਤੇ ਫਿਰ ਸਾਰੀ ਦੁਨੀਆਂ ਇਕੱਠੀ ਹੋ ਗਈ ਤੇ ਕਿੰਗ ਕਮਿਸ਼ਨਰ ਨੇ ਜਿਹੜੀਆਂ ਸੀ ਉਹ ਮਹੰਤਾਂ ਨੂੰ ਬਚਿਆਂ ਨੂੰ ਮਹੰਤ ਨੂੰ ਗ੍ਰਿਫ਼ਤਾਰ ਕਰ ਲਿਆ, ਉਹਦੇ ਸਾਥੀਆਂ ਨੂੰ ਤੇ ਗੁਰਦੁਆਰੇ ਦੀਆਂ ਚਾਬੀਆਂ ਆਪਣੇ ਕਬਜ਼ੇ ਚ ਕਰ ਲਈਆਂ।
ਅੱਛਾ।
ਤੇ ਉਹ ਫਿਰ ਕਰਤਾਰ ਸਿੰਘ ਝੱਬਰ ਜਿਹੜਾ ਸੀ ਉਹਨੇ ਆਣ ਕੇ ਕਿਹਾ ਕਿ ਵੀ ਚਾਬੀਆਂ ਇੱਥੇ ਰੱਖ। ਉਹ ਕਹਿੰਦੇ ਬਈ ਨਹੀਂ ਤੁਸੀਂ ਕਮੇਟੀ ਬਣਾ ਲਓ ਪਹਿਲਾਂ, ਕਮੇਟੀ ਨਾ ਹੀ ਸਰਕਾਰ ਵਿਚਾਰ ਕਰੂਗੀ ਤੇ ਫਿਰ ਚਾਬੀਆਂ ਦੇਵਾਂਗੇ ਜਿਹੜੇ ਜ਼ਿੰਮੇਵਾਰ ਬੰਦੇ ਹੋਣਗੇ। ਤੇ ਉਸ ਵੇਲੇ ਘੋੜੇ ਤੇ ਚੜਿਆ ਵਿੱਚ ਫਿਰ ਰਿਹਾ ਸੀ ਸਿੱਖਾਂ ਦਾ ਪੜ੍ਹਿਆ ਲਿਖਿਆ ਲੀਡਰ ਸਰਦਾਰ ਬਹਾਦਰ ਮਹਿਤਾਬ ਸਿੰਘ, ਜਿਹੜਾ ਪੰਜਾਬ ਕੌਂਸਲ ਦਾ ਉਸਦੇ ਡਿਪਟੀ ਪ੍ਰੈਜ਼ੀਡੈਂਟ ਵੀ ਸੀ, ਤੇ ਉਹਨੇ ਵੀ ਰੋਕਿਆ ਵੀ ਨਹੀਂ ਕੋਈ ਨੀ ਜੋ ਕਮਿਸ਼ਨਰ ਸਾਹਿਬ ਕਹਿੰਦੇ ਨੇ। ਪਰ ਕਰਤਾਰ ਸਿੰਘ ਝੱਬਰ ਨੇ ਕਿਹਾ ਵੀ ਜਾਂ ਤਾਂ ਇੱਥੇ ਚਾਬੀਆਂ ਰੱਖ ਹੋਣੇ ਤੇ ਜਾਂ ਫਿਰ ਫੌਜ ਨੂੰ, ਫੌਜ ਨੇ ਵੀ ਘੇਰਾ ਪਾ ਲਿਆ ਸੀ, ਪੁਲਿਸ ਨੀ ਫੌਜ ਸੀ ਉਸ ਵੇਲੇ ਉੱਥੇ, ਪਰ ਉਹਨੂੰ ਫਿਰ ਕਿੰਗ ਨੇ ਉੱਥੇ ਚਾਬੀਆਂ ਰਖਵਾਈਆਂ। ਨਨਕਾਣੇ ਸਾਹਿਬ ਦਾ ਕਬਜ਼ਾ ਕੰਟਰੋਲ ਜਿਹੜਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਇਸ ਤਰ੍ਹਾਂ ਆਇਆ। ਸੋ 150 ਦੇ ਕਰੀਬ ਸ਼ਹੀਦੀਆਂ, ਇਹ ਵੀ ਇੱਕ ਜੇ ਉਹ ਕਹਿੰਦੇ ਨੇ ਵੀ ਗੁਰਦੁਆਰਾ ਖੋਲੋ ਜੀ ਗੁਰਦੁਆਰਾ ਖੋਲੋ, ਤੇ ਇਹ ਵੀ ਇੱਕ ਤਰੀਕਾ ਇਹ ਨਹੀਂ ਆ, ਸ਼ਹੀਦੀਆਂ ਦੇ ਕੇ ਗੁਰਦੁਆਰੇ ਦਾ ਕੰਟਰੋਲ ਲੈਣਾ ਪੈਂਦਾ। ਹੁਣ ਗੱਲ ਇਹ ਆ ਵੀ ਇਸ ਦੁਰਘਟਨਾ ਨੂੰ ਇਹ ਵੀ ਇੱਕ ਕਿਸਮ ਦਾ ਜਾਣੀ ਛੋਟਾ ਘੱਲੂ ਘਰ ਆ ਹੀ ਹੈਗਾ। ਤੇ ਸਿੱਖ ਪੰਥ ਸ਼ੁਰੂ ਤੋਂ ਘੱਲੂ ਘਾਰਿਆਂ ਦਾ ਹੀ ਟਾਕਰਾ ਕਰਦਾ ਆ ਰਿਹਾ। ਤੇ ਹੁਣ ਦੇਖ ਲੋ ਵੀ ਸਿੱਖਾਂ ਨੇ ਸਾਰੀ ਦੁਨੀਆਂ ਤੋਂ ਨਨਕਾਣੇ ਸਾਹਿਬ ਸਿੱਖਾਂ ਨੇ ਜਾਣਾ ਸੀ। 700-800 ਦੇ ਕਰੀਬ ਸਿੱਖ ਤਿਆਰ, ਵੀਜ਼ੇ ਪਾਕਿਸਤਾਨ ਸਰਕਾਰ ਨੇ ਦਿੱਤੇ, ਚਾਰੇ ਕਸ਼ਹਿਰੇ ਪਰਨੇ, ਜੋ ਲੋੜੀਂਦੀਆਂ ਚੀਜ਼ਾਂ ਚੁੱਕੇ ਅੰਮ੍ਰਿਤਸਰ ਪਹੁੰਚ ਚੁੱਕੇ ਹੋਏ ਨੇ। ਤੇ 24 ਘੰਟੇ ਪਹਿਲਾਂ ਈਮੇਲ ਰਾਹੀਂ ਜਥੇ ਦਾ ਜਿਹੜਾ ਜਾਣਾ ਉਹ ਆ ਗਿਆ। ਭਾਰਤ ਸਰਕਾਰ ਨੇ ਇਹ ਜਿਹੜੀ ਸੀ ਇਹ ਰੱਦ ਕਰ ਦਿੱਤਾ। ਇਹ ਕਿਉਂਕਿ ਇਹ ਪੂਰਾ 100 ਸਾਲਾ ਬੜੀ ਬੜੀ ਮਹੱਤਵਪੂਰਨ ਇਹ ਸਮਾਂ ਹੁੰਦਾ ਆ।
ਕਿਤੇ ਨਾ ਕਿਤੇ ਸਾਡੀ ਨਲੈਕੀ ਨਿਕਲੀ ਆ, ਇਹਦੇ ਬਾਰੇ ਗੱਲ ਕਰਾਂਗੇ ਆਪਾਂ। ਪਰ ਫਿਰ ਵੀ ਕੋਈ ਐਡੀ ਵੱਡੀ ਗੱਲ ਨਹੀਂ ਸੀ ਜੇ ਦੋਨੋਂ ਤਰ੍ਹਾਂ ਮਤਲਬ ਸਮਝਦਾਰੀ ਵਰਤਾਉਣੀ ਆ। ਪਰ ਦੁਨੀਆਂ ਦੇ ਵਿੱਚ ਅੱਜ ਦੀ ਜਿਹੜੀ ਮੈਂ ਤਸਵੀਰਾਂ ਦੇਖ ਰਿਹਾ ਹਾਂ ਕਿ ਤਕਰੀਬਨ ਸਾਰੇ ਪਾਸਿਓਂ ਪਾਕਿਸਤਾਨ ਪਹੁੰਚੇ ਹੋਏ ਨੇ ਸਿੱਖ, ਅਤੇ ਇੱਕ ਜਿਹੜਾ 800 ਦਾ ਜਥਾ ਹਿੰਦੁਸਤਾਨ ਤੋਂ ਜਾਣਾ ਸੀ ਉਹ ਹੀ ਨਹੀਂ ਪਹੁੰਚ ਸਕਿਆ। ਬਾਕੀ ਉੱਥੇ ਜਿਹੜੇ ਬੜੀ ਲਾਈਟਾਂ ਲਾਈਆਂ ਹੋਈਆਂ ਨੇ, ਸਜਾਵਟ ਕੀਤੀ ਹੋਈ ਹੈ, ਬਹੁਤ ਉੱਥੇ ਇਕੱਠ ਹੋਇਆ ਪਿਆ।
ਤੁਸੀਂ ਅਮਨਦੀਪ ਜੀ ਸਹੀ ਗੱਲ ਕਰ ਰਹੇ ਹੋ। ਕੋਈ ਨੀ, ਉਹ ਵੀ ਉਹ ਪੱਥ ਵੈਸੇ ਵੀ ਆਪਣਾ ਆਦਤ ਵੀ ਹੁੰਦੀ ਆ ਆਪਣਿਆਂ ਦੀਆਂ ਵੀ ਗਲਤੀਆਂ ਨੂੰ ਪ੍ਰਗਟ ਕਰਨਾ। ਗਲਤੀ ਦੋਵੇਂ ਪਾਸੇ ਹੋ ਜਾਂਦੀ ਆ, ਕਿਉਂਕਿ ਤਨਖਾਹਦਾਰ ਮੁਲਾਜ਼ਮ ਜਿਹੜੇ ਹੁੰਦੇ ਨੇ, ਕਿਉਂਕਿ ਹਿੰਦੁਸਤਾਨ ਦੀ ਬਿਊਰੋਕਰੇਸੀ ਚਾਹੇ ਉਹ ਸ਼੍ਰੋਮਣੀ ਕਮੇਟੀ ਦੀ ਹੈ ਚਾਹੇ ਪੰਜਾਬ ਤੇ ਭਾਰਤ ਸਰਕਾਰ ਦੀ ਆ, ਉਹ ਹੁੰਦਾ ਵੀ ਜ਼ਿੰਮੇਵਾਰੀ ਨਾ ਲੈਣੀ, ਅਣਗਹਿਲੀ ਕਰਨੀ, ਉਹ ਕੰਮ ਨਾ ਕਰਨਾ ਜਿਹਦੇ ਚ ਉਹਨਾਂ ਨੂੰ ਜਾਤੀ ਲਾਭ ਨਾ ਹੋਵੇ। ਇਹ ਮੈਂਟੈਲਿਟੀ ਆ ਉੱਥੇ ਬਿਊਰੋਕਰੇਸੀ ਦੀ ਬਣੀ ਹੋਈ, ਕਲੈਰੀਕਲ ਜਮਾਤ ਦੀ
ਦੋਨੋਂ ਤਰ੍ਹਾਂ ਚ।
ਉਹਦੇ ਵਿੱਚ ਕੋਈ ਨਾ ਕੋਈ ਕਲੈਰੀਕਲ ਢਿੱਲ ਮਿਸਟੇਕ ਸ਼੍ਰੋਮਣੀ ਕਮੇਟੀ ਦੇ ਸਟਾਫ ਵੱਲੋਂ, ਜਿਹੜਾ ਤਨਖਾਹਦਾਰ ਨੌਕਰ ਨੇ ਉਹਨਾਂ ਵੱਲੋਂ ਹੋ ਸਕਦੀ ਹੈ, ਪਰ ਉਹਨੂੰ ਦਰੁਸਤ ਕਹਿ ਕੇ ਕਰਵਾਇਆ ਜਾ ਸਕਦਾ ਸੀ। ਇਹ ਤਾਂ ਇਹ ਭਾਰਤ ਸਰਕਾਰ ਏਡੀ ਵੱਡੀ ਜ਼ਿੰਮੇਵਾਰੀ ਵਾਲੀ ਹੈਗੀ ਆ, ਜ਼ਿੰਮੇਵਾਰ ਦੁਨੀਆਂ ਦੇ ਵਿੱਚ ਸੋ ਕਾਰਡ ਲੈ ਲਾਰਜੈਸਟ ਡੈਮੋਕਰੇਸੀ, ਉਹਦਾ ਇਹ ਰਵੱਈਆ ਉਸ ਮੂਰਖ ਵਿਗੜੇ ਹੋਏ ਬੱਚੇ ਵਰਗਾ ਆ। ਇਹ ਦੇਖੋ,
ਕਿਉਂਕਿ
ਇਹ ਯਾਤਰਾ ਨੂੰ ਕੈਂਸਲ ਕਰਨਾ, 700-800 ਬੰਦਾ ਯਾਤਰਾ ਤੋਂ ਰੋਕਣਾ, ਇਹ ਉਸ ਮੂਰਖ ਵਿਗੜੇ ਹੋਏ ਬੱਚੇ ਵਰਗਾ ਆ ਜਿਹੜਾ ਕਿਸੇ ਦੀਆਂ ਪਾਥੀਆਂ ਢਾ ਰਿਹਾ ਸੀਗਾ। ਤੇ ਉਹਨੂੰ ਕਿਸੇ ਨੇ ਤੁਹਾਡੇ ਵਰਗੇ ਨੇ ਪੁੱਛਿਆ ਵੀ ਤੂੰ ਕੀ ਕਰਦਾ ਆ, ਕਹਿੰਦਾ ਇਹਨਾਂ ਨੇ ਮੇਰਾ ਪਿਓ ਕਤਲ ਕੀਤਾ ਸੀ, ਮੈਂ ਕਤਲ ਦਾ ਬਦਲਾ ਲੈ ਰਿਹਾ। ਤੋ ਕਿਸਾਨਾਂ ਦੇ ਵਿੱਚ ਜਿਹੜੇ ਸਿੱਖਾਂ ਨੇ ਮੋਹਰੀ ਹਿੱਸਾ ਪਾ ਰਹੇ ਨੇ, ਐਮਰਜੈਂਸੀ ਵਿੱਚ ਵੀ ਪਾਇਆ, ਹੁਣ ਵੀ ਪਾ ਰਹੇ ਨੇ, ਮੁਗਲਾਂ ਤੋਂ ਪੰਜਾਬ ਨੂੰ ਆਜ਼ਾਦ ਕਰਾਇਆ, ਅੰਗਰੇਜ਼ਾਂ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ, ਐਮਰਜੈਂਸੀ ਤੇ ਇੰਦਰਾ ਦੇ ਜ਼ਾਲਮ ਰਾਜ ਨੂੰ ਖਤਮ ਕੀਤਾ, ਤੇ ਹੁਣ 6 ਮਹੀਨਿਆਂ ਤੋਂ ਮਾਰੂ ਕਾਲੇ ਕਾਨੂੰਨਾਂ ਦੇ ਖਿਲਾਫ ਉੱਥੇ ਜੋ ਕੁਝ ਹੋ ਰਿਹਾ, ਇਹ ਹਿੰਦੁਸਤਾਨ ਦੀ ਸਰਕਾਰ ਨੇ ਆਪਣੀ ਕਮੀਨੀ ਸੋਚ ਦਾ ਵਿਖਾਵੜਾ ਕੀਤਾ ਆ ਕਿ ਉਹਨਾਂ ਦਾ ਜਥਾ ਜਾਣੋ ਰੋਕਣ ਲਈ। ਜੇ ਕੋਈ ਕਲੈਰੀਕਲ ਨਿੱਕੀ ਮੋਟੀ ਮਿਸਟੇਕ ਸੀ ਤੇ ਉਹਨੂੰ ਦੂਰ ਨਹੀਂ ਸੀ ਮਿਲ ਕੇ ਤੁਰਾਇਆ ਜਾ ਸਕਦਾ,
ਬਿਲਕੁਲ।
ਤੇ ਉਹ ਚਲੋ ਬੇਟਾ ਜੀ ਉਸ ਬਾਰੇ ਚੋਣ ਪਾ ਦੇਣਗੇ ਚਾਨਣਾ। ਤੇ ਇਹ ਵੇਖ ਲਓ, ਇਹ ਵੀ ਕਿਉਂਕਿ ਖਰਬਾਂ ਰੁਪਈਏ ਖਰਚ ਕੇ ਪਾਕਿਸਤਾਨ ਸਰਕਾਰ ਨੇ ਇਹ ਕੋਰੀਡੋਰ ਕਰਤਾਰਪੁਰਾ ਲਾਂਘਾ ਸਿਰ ਗਿਆ, ਤੇ ਮਗਰ ਮਜਬੂਰੀ ਚ ਕਹਿ ਲਓ, ਕਿਸੇ ਤਰ੍ਹਾਂ ਕਹਿ ਲਓ, ਅਰਬਾਂ ਰੁਪਈਏ ਖਰਚ ਕੇ ਭਾਰਤ ਸਰਕਾਰ ਨੇ ਇੱਧਰ ਸਾਰਾ ਢਾਂਚਾ ਜਿਹੜਾ ਤਿਆਰ ਕੀਤਾ। ਹੁਣ ਕੁ ਸਾਲ ਤੋਂ ਉੱਤੇ ਹੋ ਗਿਆ, ਕਰੋਨਾ ਦਾ ਬਹਾਨਾ ਬਣਾ ਕੇ ਪਾਕਿਸਤਾਨ ਦੀ ਕਰਤਾਰਪੁਰ ਸਾਹਿਬ ਦੀ ਯਾਤਰਾ ਤੋਂ ਇਧਰੋਂ ਯਾਤਰੂ ਲੋਕਾਂ ਨੂੰ ਜਾਣ ਤੋਂ ਰੋਕਿਆ ਹੋਇਆ, ਕਰੋਨਾ ਦਾ ਬਹਾਨਾ ਲਾ ਕੇ, ਜਦੋਂ ਕਿ ਪੋਲੀਟੀਕਲ ਕਾਨਫਰੰਸਾਂ ਹੋ ਰਹੀਆਂ, ਲੱਖਾਂ ਲੋਕ ਇਕੱਠੇ ਹੁੰਦੇ ਆ, ਨਾ ਕਿਸੇ ਨੇ ਮੂੰਹ ਢੱਕਿਆ ਹੁੰਦਾ, ਨਾ ਕੋਈ ਡਿਸਟੈਂਸ ਰੱਖਿਆ ਹੁੰਦਾ ਆ, ਤੇ ਉਹ ਉੱਥੇ ਕਰੋਨਾ ਨਹੀਂ ਫੈਲਦਾ। ਤੇ 2 ਮਹੀਨੇ ਰੇਲਾਂ ਤੇ ਝੁੰਡ ਬੈਠੇ ਰਹੇ ਆ, ਹੁਣ 2.5-3 ਮਹੀਨਿਆਂ ਤੋਂ ਦਿੱਲੀ ਨੂੰ ਘੇਰ ਕੇ ਝੁੰਡਾਂ ਦੇ ਝੁੰਡ ਬੈਠੇ ਆ, ਕੋਈ ਉੱਥੇ ਇਲਾਜ ਨਹੀਂ। ਹਾਂ, ਐਕਸੀਡੈਂਟਾਂ ਨਾਲ, ਪੁਲਿਸ ਦੀਆਂ ਗੋਲੀਆਂ ਨਾਲ 200 ਤੋਂ ਉੱਤੇ ਮੌਤਾਂ ਹੋ ਗਈਆਂ ਨੇ, ਪਰ ਕਰੋਨੇ ਦਾ ਕੋਈ ਕੇਸ ਨਹੀਂ ਆਇਆ। ਤੇ ਉਹ ਕੀ ਗੱਲ, ਕਰਤਾਰਪੁਰ ਨੂੰ ਯਾਤਰੂ ਜਾਣ ਵਾਸਤੇ ਇਹ ਕਰੋਨਾ ਪੈਣਾ ਸੀ, ਜਾਂ ਨਨਕਾਣੇ ਸਾਹਿਬ ਨੂੰ 100 ਸਾਲਾ ਯਾਦਗਾਰੀ ਮਨਾਉਣ ਵਾਸਤੇ ਜਾਣ ਵਾਲਿਆਂ ਨੂੰ, ਇਹਨਾਂ ਨੂੰ 800 ਬੰਦਿਆਂ ਨੂੰ ਹੀ ਕਰੋਨਾ ਪੈਣਾ ਸੀ, ਜਦੋਂ ਕਿ ਸਾਰੀ ਦੁਨੀਆਂ ਤੋਂ ਸਿੱਖ ਉੱਥੇ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਆ, ਉਹਨਾਂ ਨੂੰ ਕਰੋਨਾ ਨੇ, ਹਾਲਾਂਕਿ ਹਿੰਦੁਸਤਾਨ ਨਾਲੋਂ ਸਗੋਂ ਪਾਕਿਸਤਾਨ ਦੇ ਵਿੱਚ ਕਰੋਨਾ ਦੀ ਜਿਹੜੀ ਹੈਗੀ ਆ ਉਹ ਘੱਟ ਖਤਰਾ ਮੰਨਿਆ ਜਾਂਦਾ ਹੈ। ਤੇ ਇਸ ਨਾ ਇਹ ਨਨਕਾਣੇ ਸਾਹਿਬ ਦੀ ਆਪਾਂ ਸਮਾਪਤੀ ਕਵਲ ਨੂੰ ਆਈਏ
ਜੀ।
ਇੱਕ ਬਾਬੂ ਫਿਰੋਜ਼ਦੀਨ ਸ਼ਰਫ ਨੇ ਉਹਨਾਂ ਦਿਨਾਂ ਚ ਇੱਕ ਕਵਿਤਾ ਲਿਖੀ ਸੀ।
ਅੱਛਾ,
ਬਾਬੂ ਫਿਰੋਜ਼ਦੀਨ ਸ਼ਰਫ ਨਾਂ ਤੋਂ ਹੀ ਲੱਗਦਾ ਮੁਸਲਮਾਨ ਇਹ ਨਾ, ਕੁਝ ਉਹ ਇੱਕ ਪੀੜ੍ਹੀ ਸੀ ਭਾਈ ਵੀਰ ਸਿੰਘ ਦੇ ਮੌਕੇ ਤੇ ਨਾ, ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਜੋਸ਼ੂਆ ਫਜ਼ਲਦੀਨ, ਬਾਬੂ ਫਿਰੋਜ਼ਦੀਨ ਸ਼ਰਫ, ਲਾਲਾ ਧਨੀ ਰਾਮ ਚਾਤ੍ਰਿਕ, ਮੌਲਾ ਬਖਸ਼ ਕੁਸ਼ਤਾ, ਇਹ ਪੰਜਾਬ ਦੇ ਪੰਜਾਬੀ ਬੋਲੀ ਦੇ ਕਵੀ ਤੇ ਲਿਖਾਰੀ ਉਸ ਵੇਲੇ ਦੇ ਹਨ। ਤੇ ਉਹਨੇ ਆਪਣਾ ਬਾਬੂ ਫਿਰੋਜ਼ਦੀਨ ਸ਼ਰਫ ਨੇ ਇਹ ਕਵਿਤਾ ਲਿਖੀ ਸੀ ਨਨਕਾਣੇ ਸਾਹਿਬ ਦੀ ਸ਼ਹੀਦੀ ਬਾਰੇ
ਜੀ।
ਤੇ ਉਹ ਲਿਖਦਾ ਇਹਦੇ ਕੁਝ ਅੰਸ਼ੀ ਕਵਿਤਾ ਲੰਮੀ ਹੈ, ਮੈਂ ਕੁਝ ਅੰਸ਼ੀ ਸੁਣਾਵਾਂਗਾ
ਜੀ ਜੀ ਬਿਲਕੁਲ।
ਦਾਸਤਾਨ ਸ਼ਹੀਦ ਦਾਸਤਾਨ ਸ਼ਹੀਦਾਂ ਰੰਗਲਿਆਂ ਦੀ, ਜਦੋਂ ਲਿਖਣ ਲਈ ਮੈਨੂੰ ਖਿਆਲ ਆਇਆ, ਸਾਗਰ ਵਿੱਚ ਜਿਉਂ ਆਵੇ ਜਵਾਰ ਭਾਟਾ, ਖਾ ਕੇ ਇਸ ਤਰ੍ਹਾਂ ਜੋਸ਼ ਉਬਾਲ ਆਇਆ। ਹੁਣ ਇਹ ਆਪਣੇ ਇਸਲਾਮ ਦੇ ਪੁਰਾਣੇ ਇਤਿਹਾਸ ਦਾ ਹਵਾਲਾ ਦੇ ਕੇ ਕਹਿੰਦਾ, ਲੈ ਕੇ ਸਿਮਰ ਹਰਾਮੀਆਂ ਸਾਮੀਆਂ ਨੂੰ ਮਾਰਨ ਜਿਉਂ ਰਸੂਲ ਦੀ ਆਲ ਤੁਰਿਆ, ਉਸੇ ਤਰ੍ਹਾਂ ਗੁਰੂ ਨਾਨਕ ਦੇ ਸੇਵਕਾਂ ਨੂੰ ਕਤਲ ਕਰਨ ਨਰੈਣੂ ਚੰਡਾਲ ਤੁਰਿਆ, ਮਾਰੇ ਜਿੰਦਰੇ ਅੰਦਰੇ ਸਿੰਘ ਮਾਰੇ, ਬਾਸ਼ਕ ਢੋਲ ਦੇ ਦਲੋਂ ਪੁੰਚਾਲ ਤੁਰਿਆ, ਧਰਤੀ ਜਲਿਆਂ ਵਾਲੇ ਦੀ ਕੰਬ ਉੱਠੀ। ਕਿਉਂਕਿ ਇਹ 21 ਵਿੱਚ ਹੋਇਆ ਤੇ ਜਲਿਆਂ ਵਾਲਾ ਬਾਗ ਜਿਹੜਾ 19 ਵਿੱਚ ਹੋਇਆ, ਦੋ ਸਾਲ ਬਾਅਦ ਦੇ, ਮਤਲਬ ਘੱਟ 2 ਸਾਲ ਤੋਂ ਵੀ ਘੱਟ ਸਮੇਂ ਦੇ ਦੌਰਾਨ ਇਹ ਵਾਪਰਿਆ। ਸਰਕਾਰ ਉਹ ਸਰਕਾਰ ਨੇ ਸਿੱਧੀਆਂ ਗੋਲੀਆਂ ਚਲਾਈਆਂ,
ਇਹਦੇ
ਸਰਕਾਰ ਨੇ ਮਹੰਤ ਨੂੰ ਸ਼ਹਿ ਦੇ ਕੇ ਉਹਦੇ ਬੰਦਿਆਂ ਰਾਹੀਂ ਚਲਾਈਆਂ, ਉਹ ਡਾਇਰੈਕਟ ਐਕਸ਼ਨ ਸੀ, ਇਹ ਇਨਡਾਇਰੈਕਟ ਐਕਸ਼ਨ ਹੋਇਆ। ਧਰਤੀ ਜਲਿਆਂ ਵਾਲੇ ਦੀ ਕੰਬ ਉੱਠੀ, ਧਰੂ ਭਗਤ ਵੀ ਹੋ ਕੇ ਬੇਹਾਲ ਤੁਰਿਆ, ਧਾਰਾਂ ਲਹੂ ਦੀਆਂ ਇਸ ਤਰ੍ਹਾਂ ਚੱਲੀਆਂ ਸਨ, ਆਵੇ ਖਾਲ ਚੋਂ ਜਿਵੇਂ ਨਿਕਾਲ ਤੁਰਿਆ। ਸ਼ੈਲ ਸਿੰਘ ਕੋਈ ਫਿਰ ਸਿੱਖ ਇਤਿਹਾਸ ਦੇ ਸ਼ਹੀਦਾਂ ਦੀ ਮਿਸਾਲ ਦੇ ਕੇ ਕਹਿੰਦਾ ਹੈ, ਸ਼ੈਲ ਸਿੰਘ ਕੋਈ ਵਾਂਗ ਸੁਬੇਗ ਸਿੰਘ ਦੇ, ਤੋੜ ਜੱਗ ਦੇ ਸਾਰੇ ਜੰਜਾਲ ਤੁਰਿਆ, ਤਾਰੂ ਸਿੰਘ ਵਾਂਗੂ ਮੰਗਣ ਦਾਨ ਕੋਈ, ਪਿਆਲਾ ਖੋਪਰੀ ਨਾਲ ਨੰਘਾਲ ਤੁਰਿਆ, ਮਣੀ ਸਿੰਘ ਵਾਂਗੂ ਹੋ ਕੇ ਕਈ ਟੁਕੜੇ, ਅੰਮ੍ਰਿਤ ਛਕਣ ਦੇ ਕੌਲ ਨੂੰ ਪਾਲ ਤੁਰਿਆ, ਕੋਈ ਦੀਪ ਸਿੰਘ ਧਰਮ ਦੇ ਦੀਪ ਉੱਤੇ, ਆਪਾ ਵਾਂਗ ਪਤੰਗ ਦੇ ਜਾਲ ਤੁਰਿਆ, ਲਕਸ਼ਮਣ ਸਿੰਘ ਕਿਹਾ ਮੈਂ ਵੀ ਚੱਲਦਾ ਹਾਂ ਜਿਵੇਂ ਲਕਸ਼ਮਣ ਸੀ ਰਾਮ ਦੇ ਨਾਲ ਤੁਰਿਆ, ਬਾਹਰੋਂ ਮਾਰ ਪਾਪੀ ਤਾਲੇ, ਅੰਦਰ ਪਾਪਾ ਤੇਲ ਜਾਲੇ, ਸੱਤੇ ਅੰਬਰ ਕੰਬੇ ਨਾਲੇ, ਸੱਭੇ ਧਰਤਾਂ ਡੋਲੀਆਂ, ਮਨ ਦੀਆਂ ਮਨ ਰਹੀਆਂ, ਨਰਮ ਤੇ ਮਲੂਕ ਦਹੀਆਂ, ਹਾਏ ਹਾਏ ਫੁੱਲਾਂ ਜਿਹੀਆਂ, ਭੱਠੇ ਪਾ ਕੇ ਰੋਲੀਆਂ, ਸ਼ਰਧਾ ਵਾਲੇ ਤੱਕੜ ਲਾਏ, ਧਰਮਾਂ ਵਾਲੇ ਵੱਟੇ ਪਾਏ, ਜਾਨਾਂ ਵਾਲੀ ਜਿਨਸ ਲਿਆਏ, ਧਾਰਨਾ ਸੰਤੋਲੀਆਂ, ਹਜ਼ਰਤ ਮੂਸਾ ਨਨਕਾਣੇ ਵਿੱਚ ਆਵੇਗਾ, ਛੋਲੇ ਨੂਰ ਦੇ ਨਿਕਲਦੇ ਨਾਰ ਵਿੱਚੋਂ, ਜਿਗਰ ਕਾਲ ਜੇ ਫੂਕਦੀ ਘੂਕਦੀ ਏ, ਨਿਕਲੀ ਕੂਕ ਸ਼ਹੀਦ ਦੀ ਤਾਰ ਵਿੱਚੋਂ, ਇਹ ਅੱਜ ਉਹਨਾਂ ਦੀ ਬਰਸੀ ਤੇ ਫੁੱਲ ਬਰਸਣ, ਜਿਹੜੇ ਪੰਥ ਉੱਤੋਂ ਜਾਨਾਂ ਵਾਰ ਗਏ ਨੇ, ਨਿਆਏ ਲੰਘ ਗਏ ਆਪ ਸ਼ਹੀਦੀਆਂ ਦੀ, ਸਾਨੂੰ ਕੰਢੇ ਤੇ ਸ਼ਰਫ ਖਿਲਾਰ ਗਏ ਨੇ। ਇਹ ਬਾਬੂ ਫਿਰੋਜ਼ਦੀਨ ਸ਼ਰਫ ਦੀ ਸ਼ਰਧਾਂਜਲੀ ਸੀ
ਉਹਨਾਂ ਸ਼ਹੀਦਾਂ ਨੂੰ। ਬਹੁਤ ਕੁਝ ਮੈਂ ਬੇਨਤੀ ਕਰਾਂ, ਤੁਸੀਂ ਅਗਰ ਇਹ ਫੇਸਬੁੱਕ ਤੇ ਸਾਂਝੀ ਕਰਦੇ ਹੋ ਤਾਂ ਕਦੇ ਪੜ੍ਹਨ ਤੇ ਮਤਲਬ ਕਾਫੀ ਅੱਛਾ ਲੱਗੇਗਾ, ਸ਼ੇਅਰ ਕਰ ਦਿਓ ਅਗਰ ਮੌਕਾ ਮਿਲੇ। ਹਾਂਜੀ,
ਨਹੀਂ ਨਹੀਂ ਮੌਕਾ ਹੀ ਮੌਕਾ ਹੈ ਮੇਰੇ ਕੋਲ, ਮੌਕੇ ਤੋਂ ਬਿਨਾਂ ਹੋ ਰਿਹਾ ਕੀ ਤੇ
ਤਾਂ ਜੀ
ਹੁਣੇ ਮੈਨੂੰ
ਕਰ ਦਿਓ।
ਇੱਕ ਉਹ ਗੱਲ ਇਹ ਆ ਵੀ ਮੈਨੂੰ ਫੋਟੋ ਨਹੀਂ ਪਾਉਣੀ ਆਉਂਦੀ, ਮੈਂ ਇਹਨੂੰ ਰੀਟਾਈਪ
ਫੇਸਬੁੱਕ
ਤੇ ਹੁਣੇ ਕਰ ਦੇਣਾ,
ਰੀਟਾਈਪ ਕਰ ਦਿਓ। ਤੇ ਸਾਡੇ ਨਾਲ ਕਰਨੈਲ ਸਿੰਘ ਇਬਨ ਜੁੜੇ ਨੇ, ਉਹ ਕਹਿੰਦੇ ਨੇ ਕਿ ਜਿਹੜੀ ਨਨਕਾਣਾ ਸਾਹਿਬ ਦੀ ਜ਼ਮੀਨ ਹੈ ਜੀ, 18,750 ਏਕੜ ਜ਼ਮੀਨ ਹੈ, ਰਾਏ ਪਲਾਰ ਭੱਟੀ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਇੰਤਕਾਲ ਕਰਵਾਈ ਸੀ, ਜੇ ਅੱਜ ਵੀ ਗੁਰੂ ਜੀ ਦੇ ਨਾਮ ਹੈ। ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਕਰਵਾਈ ਸੀ, ਇਹਦੇ ਵਿੱਚ ਥੋੜੀ ਜਿਹੀ ਸੋਧ ਕਰਨ ਵਾਲੀ
ਉਹ ਜਾਣਕਾਰੀ ਦਿੰਦੇ ਨੇ ਤਪੇ ਦਾ ਜਿਹੜਾ ਸੀ ਨਾ ਰਾਏ ਬੁਲਾਰ ਦਾ ਰਾਜ ਉਹਨੇ ਅੱਧਾ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਕਰਤਾ ਸੀ ਪਰ ਉਹ ਕਾਬਜਾ ਲੋਕੀ ਹੀ ਰਹੇ ਨੇ ਉੱਥੇ ਉਤਰਾ ਹੀ ਵਾਹੀ ਕਰਦੇ ਰਹੇ ਤੇ ਨਨਕਾਣੇ ਸਾਹਿਬ ਦੀਆਂ ਜਿਹੜੀਆਂ ਜ਼ਮੀਨਾਂ ਸੀ ਉਹ ਪਿੰਡਾਂ ਚ ਵੱਖ ਵੱਖ ਥਾਵਾਂ ਤੇ ਦੂਰ ਦੁਰਾਡੇ ਲੋਕਾਂ ਨੇ ਸ਼ਰਧਾ ਨਾਲ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਹੋਰ ਲਵਾਈਆਂ ਹੋਈਆਂ ਸੀ ਉਹਦੇ ਵੀ
ਜਾਣਾ ਪੈਣਾ ਸਮਾਂ ਕਾਫੀ ਹੋ ਗਿਆ ਤੇ ਬਿੱਟਾ ਸਾਹਿਬ ਦਾ ਵੀ ਇੰਤਜ਼ਾਰ ਕਰ ਰਹੇ ਹਾਂ ਤੇ ਉਹ ਵੀ ਰੈਡੀ ਆ ਤੇ ਤੁਸੀਂ ਆ ਟਾਈਪ ਕਰਿਓ ਜਰਾ ਸੇਵਾ ਨਿਭਾਇਓ ਤੇ ਸ਼ੇਅਰ ਕਰਾਂਗੇ ਫਿਰ ਬਹੁਤ ਬਹੁਤ ਸ਼ੁਕਰਾਨਾ ਤਾ ਜੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਸੀ ਤੇ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਸੰਪਰਕ ਕਰੋ ਕੋਈ ਵੀ ਗੱਲ ਪੁੱਛਣੀ ਹੈ ਸ਼ੇਅਰ ਕਰੋ ਔਰ ਪਿਆਰਿਓ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਸ਼ਾਮਿਲ ਹੁੰਦੇ ਹਾਂ ਬਿੱਟਾ ਜੀ ਨੂੰ ਲਾਉਂਦੇ ਹਾਂ ਕਾਲ ਅਤੇ ਸੁਣਦੇ ਹਾਂ ਕਿ ਪੰਜਾਬ ਇੰਡੀਆ ਭਾਰਤ ਵਿੱਚ ਕੀ ਹਾਲਾਤ ਨੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਤੇ ਬਸ ਕੁਛ ਹੀ ਮਿੰਟਾਂ ਦੇ ਵਿੱਚ ਆਪਾਂ ਜਸਵਿੰਦਰ ਸਿੰਘ ਬਿੱਟਾ ਬਾਈ ਜੀ ਨੂੰ ਨਾਲ ਲੈ ਕੇ ਆਵਾਂਗੇ ਤੇ ਕੁਛ ਗੱਲਾਂ ਬਾਤਾਂ ਆਪਾਂ ਜਦ ਤੱਕ ਕਰਦੇ ਹਾਂ ਜਦੋਂ ਤੱਕ ਉਹ ਰੈਡੀ ਹੋ ਰਹੇ ਨੇ ਤੇ ਬਸ ਦੋ ਕੁ ਮਿੰਟ ਦੀ ਗੱਲ ਸੰਪਰਕ ਸਾਡਾ ਜੁੜ ਚੁੱਕਾ ਬਸ ਇੱਦਾਂ ਕਹਿ ਲਓ ਕਿ ਸਰਦੀਆਂ ਨੇ ਤੇ ਸਰਦੀਆਂ ਦੇ ਵਿੱਚ ਹੁਣ ਸਾਡੇ ਦੋਨਾਂ ਦੇ ਹੀ ਮੇਰੇ ਤਾਂ ਬਿੱਟੇ ਬਾਈ ਜੀ ਦੇ ਇੰਜਣ ਜਿਹੜੇ ਪੁਰਾਣੇ ਹੋ ਚੁੱਕੇ ਨੇ ਅਤੇ ਕਈ ਵਾਰੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜੀਟਰ ਇੰਜਣ ਦੇ ਹੇਠਾਂ ਅੱਗ ਬਾਲਣੀ ਪੈਂਦੀ ਸੀ ਇਸ ਤਰ੍ਹਾਂ ਕਰਨਾ ਪੈਂਦਾ ਸੋ ਪਰ ਜਦੋਂ ਅਸੀਂ ਮੰਗ ਜਾਂਦੇ ਹਾਂ ਫਿਰ ਜੀਟਰ ਇੰਜਣ ਤੁਹਾਨੂੰ ਪਤਾ ਹੀ ਆ ਵੀ ਪੂਰੇ ਐਨ ਬਹਾਈ ਕਰਕੇ ਹੀ ਖੜਦਾ ਹੁੰਦਾ ਸੀ ਬਹੁਤ ਘੱਟ ਮੇਨਟੇਨੈਂਸ ਖੈਰ ਬਿੱਟਾ ਸਾਹਿਬ ਨੂੰ ਆਪਾਂ ਲੈਂਦੇ ਹਾਂ ਅਤੇ ਜੀ ਐੱਸ ਚਾਹਲ ਹੁਣਾਂ ਨੇ ਕੁਛ ਖਬਰਾਂ ਭੇਜੀਆਂ ਸੀ ਅਤੇ ਉਹ ਸ਼ੇਅਰ ਕਰਦੇ ਹਾਂ ਕਿ ਪਾਕਿਸਤਾਨ ਦੇ ਸਿੰਧ ਦੇ ਜਿਹੜੇ ਕਿਸਾਨ ਨੇ ਉਹ ਇਮਰਾਨ ਖਾਨ ਦੀ ਸਰਕਾਰ ਦੇ ਉਲਟ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਵੀ ਬਾਹਰੋਂ ਇੰਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਟਮਾਟਰ ਅਤੇ ਵੈਸੇ ਟਮਾਟਰ ਪਾਕਿਸਤਾਨ ਦੇ ਵਿੱਚ ਘੱਟ ਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਘੱਟ ਹੁੰਦੇ ਨੇ ਅਤੇ ਉੱਥੇ ਵੀ ਹਿੰਦੁਸਤਾਨ ਟਾਈਮਸ ਨੇ ਇਹ ਖਬਰ ਦਿੱਤੀ ਹੈ ਅਤੇ ਕੱਲ੍ਹ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀ ਸਾਡੇ ਬੜੇ ਹੀ ਸਤਿਕਾਰਯੋਗ ਮੋਹਨ ਸਿੰਘ ਸੇਖੋਂ ਵੈਸੇ ਤਾਂ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦੇ ਬੜੇ ਪਰਮ ਮਿੱਤਰ ਨੇ ਉਹਨਾਂ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਹੈ ਸਭ ਤੋਂ ਤੇਜ਼ ਪਿਆਜ਼ ਕੱਟਣ ਦੇ ਕੰਟੈਸਟ ਦੇ ਵਿੱਚ ਮੈਨੂੰ ਯਾਦ ਹੈ ਬਹੁਤ ਦੇਰ ਪਹਿਲਾਂ ਕਈ ਲੋਕਲ ਗੇਮਸ ਦੇ ਵਿੱਚ ਟੂਰਨਾਮੈਂਟਸ ਦੇ ਵਿੱਚ ਸੇਖੋਂ ਸਾਹਿਬ ਪਿਆਜ਼ ਕੱਟ ਸਨ ਗੁਰੂ ਘਰ ਦੇ ਬੜੇ ਅਤ ਪ੍ਰੇਮੀ ਅਤੇ ਸੇਵਾਦਾਰ ਨੇ ਔਰ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਅਤੇ ਉੱਥੇ ਵੀ ਕਿਚਨ ਦੇ ਵਿੱਚ ਵੀ ਇਹ ਸੇਵਾ ਕਰਦੇ ਨੇ ਬਾਹਰ ਵੀ ਕਰਦੇ ਨੇ ਅਤੇ ਪਿਆਜ਼ ਬੜੇ ਤੇਜ਼ ਕੱਟਦੇ ਨੇ 47 ਕਿਲੋ ਅੱਧੇ ਘੰਟੇ ਦੇ ਵਿੱਚ ਇਹਨਾਂ ਨੇ ਪਿਆਜ਼ ਛਿੱਲੇ ਅਤੇ ਕੱਟੇ ਨੇ ਔਰ ਇਹ ਰਿਕਾਰਡ ਉਹਨਾਂ ਨੇ ਅਟੈਂਪਟ ਕੀਤਾ ਔਰ ਬਣਾਇਆ ਵੀ ਆ ਬੜੀ ਚੰਗੀ ਗੱਲ ਹੈ ਅਤੇ ਫਿਰ ਵੀ ਦੇਖੋ ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ਇਹ ਵਾਲੀ ਗੱਲ ਉਹਨਾਂ ਨੇ ਕੀਤੀ ਹੈ ਤੇ ਇੱਧਰ ਬਿੱਟਾ ਸਾਹਿਬ ਆਲਮੋਸਟ ਰੈਡੀ ਨੇ ਤੇ ਉਹ ਮੇਰੇ ਨਾਲ ਜੁੜਨ ਜਾ ਰਹੇ ਨੇ। ਪਰ ਜਿਹੜੇ ਇੰਡੀਆ ਦੇ ਵਿੱਚ ਇੱਕ ਵਾਰੀ ਫੇਰ ਰੇਲ ਪਟੜੀਆਂ ਤੇ ਬਲੌਕ ਲਾਇਆ ਗਿਆ ਆ। ਖੈਰ ਇਹ ਸਾਰਾ ਕੁਛ ਅਸੀਂ ਪੁੱਛਦੇ ਹਾਂ ਬਿੱਟਾ ਸਾਹਿਬ ਨੂੰ। ਬਿੱਟਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਔਰ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਧੰਨਵਾਦ ਤੁਸੀਂ ਅੱਜ ਸਵੇਰੇ ਜੋੜਿਆ ਮੈਨੂੰ।
ਹਾਂਜੀ, ਨਹੀਂ ਹੁਣ ਵਾਪਸ ਆ ਗਏ ਜਾਂ ਹਜੇ ਫਰੰਟ ਲਾਈਨ ਤੇ ਹੋ?
ਨਹੀਂ ਜੀ, ਮੈਂ ਰਾਤ ਕੱਲ ਮੈਂ ਵਾਪਸ ਆ ਗਿਆ ਸੀਗਾ, ਕਿਉਂਕਿ ਮੈਨੂੰ ਇਹ ਵੀ ਡਰ ਸੀਗਾ, ਮੈਂ ਕਿਹਾ ਵੀ ਹੁਣ ਕਰਕੇ ਬੁੱਧੂ ਲੌਟ ਕੇ ਆਏ, ਜਾਣਾ ਪੈਣਾ ਸੀ ਦਿੱਲੀ ਦਾ। ਸਾਰੇ ਜੋ ਟਰਾਲੀਆਂ ਵਾਲੇ ਵੀ ਹਫਤਾ ਹਫਤਾ ਲਾ ਕੇ ਮੁੜ ਰਹੇ ਆ, ਤੇ ਮੈਨੂੰ ਵੀ ਆਪਦਾ ਟਰਾਲਾ ਸਾਂਭਣਾ ਜਾਣਾ ਜਾਣਾ ਚਾਹੀਦਾ।
ਉਹ ਇੱਦਾਂ ਨਾ ਹੋਣ ਪੇ ਘਰ ਵਾਲੇ ਪਛਾਣਨੇ ਨਾ ਮੁੜ ਕੇ ਤੇ ਬਾਕੀ ਇਹ ਵੀ ਜਿਹੜਾ ਦਿੱਲੀ ਦਾ ਪਾਣੀ ਬਹੁਤਾ ਵੀ ਨਹੀਂ ਪੀਣਾ ਚਾਹੀਦਾ, ਉੱਥੇ ਬੰਦੇ ਜਾ ਕੇ ਜ਼ਾਲਮ ਹੋ ਜਾਂਦੇ ਨੇ। ਤੁਸੀਂ ਵੀ ਖਿਆਲ ਰੱਖਿਆ ਕਰੋ, ਪਾਣੀ ਆਪਣਾ ਇੱਥੋਂ ਲੈ ਕੇ ਜਾਇਆ ਕਰੋ।
ਨਹੀਂ ਬਿਲਕੁਲ ਜੀ, ਪਾਣੀ ਇੱਥੋਂ ਲਿਜਾਣਾ ਹੀ ਪੈਣਾ, ਕਿਉਂਕਿ ਉੱਥੇ ਪਾਣੀ ਦੀ ਥੋੜੀ ਦਿੱਕਤ ਵੀ ਆ ਰਹੀ ਸੀ।
ਹਾਂਜੀ,
ਬਾਕੀ ਸਾਰੇ ਬਾਟਰਾਂ ਦਾ ਪਾਣੀ ਪੀ ਕੇ ਵੀ ਥੋੜਾ ਜਿਹਾ ਆਉਂਦਾ ਵੀ ਚਲੋ, ਆਪਦੇ ਗੁਰਦੁਆਰੇ ਦਾ ਪਾਣੀ, ਮੁਕਤਸਰ ਸਾਹਿਬ ਦਾ ਪਾਣੀ ਵੀ ਪੀਣਾ ਜ਼ਰੂਰੀ ਹੈ।
ਬਿਲਕੁਲ ਬਿਲਕੁਲ, ਬਹੁਤ ਖੂਬ। ਤੇ ਬਿੱਟਾ ਸਾਹਿਬ ਪਹਿਲਾਂ ਤਾਂ ਮੌਸਮ ਤੋਂ ਸ਼ੁਰੂ ਕਰਦੇ ਹਾਂ ਕਿ ਪੰਜਾਬ ਦਾ ਆਬੋ ਹਵਾ ਮੌਸਮ ਕਿਸ ਤਰ੍ਹਾਂ ਚੱਲ ਰਿਹਾ ਅੱਜ ਕੱਲ?
ਹਾਂਜੀ, ਮੌਸਮ 'ਚ ਕਾਫੀ ਤਬਦੀਲੀ ਹੈਗੀ ਹੈ ਜੀ
ਜੀ,
ਕਿਉਂਕਿ ਉਹ ਧੁੰਦ ਵੀ ਦੇਖ ਲਈ, ਸਰਦੀ ਵੀ ਦੇਖ ਲਈ। ਧੁੰਦ ਤਾਂ ਹੁਣ ਦੁਬਾਰਾ ਪੈਣ ਲੱਗ ਗਈ ਸਗੋਂ
ਜੀ,
ਹਾਲਾਂਕਿ ਉਦੋਂ ਜਨਵਰੀ ਦੇ ਵਿੱਚ ਇਸ ਵਾਰ ਧੁੰਦ ਨਹੀਂ ਪਈ
ਜੀ।
ਦੇਰ ਰਾਤ ਨੂੰ ਵੀ ਧੁੰਦ ਹੋ ਜਾਂਦੀ ਹੈ ਤੇ ਸ਼ਾਮ ਨੂੰ ਵੀ ਕਾਫੀ ਧੁੰਦ ਹੋ ਜਾਂਦੀ ਹੈ
ਜੀ।
ਗਰਮ ਕੱਪੜੇ ਹੁਣ ਸਾਹਮਣੇ ਪੈਣੇ ਆ
ਜੀ,
ਤੇ ਕਾਫੀ ਜਗ੍ਹਾ ਦੇ ਉੱਤੇ ਧੁੰਦ ਕਰਕੇ ਐਕਸੀਡੈਂਟ ਵੀ ਹੋ ਰਹੇ ਨੇ। ਪਰਸੋਂ ਵੀ ਇੱਕ ਟਰਾਲੀ ਜਦੋਂ ਵਾਪਸ ਆ ਰਹੀ ਸੀਗੀ ਤਾਂ ਹਿਸਾਰ ਕੋਲੇ ਇੱਕ ਟਰਾਲੀ ਦਾ ਐਕਸੀਡੈਂਟ ਹੋਇਆ, ਦੋ ਵਿਅਕਤੀਆਂ ਦੀ ਜਾਨ ਚਲੀ ਗਈ
ਜੀ।
ਮੌਸਮ ਦੇ ਵਿੱਚ ਤਬਦੀਲੀ ਆਉਣ ਕਰਕੇ ਜਿਹੜੇ ਉੱਥੇ ਟੈਂਟ ਲੱਗੇ ਹੋਏ ਨੇ, ਪਹਿਲਾਂ ਜਿਹੜੀਆਂ ਤਰਪਾਲਾਂ ਲਾਈਆਂ ਸੀ, ਉਹ ਕਹਿ ਸਕਦੇ ਹਾਂ ਕਾਲਾ ਕੱਪੜਾ ਪਲਾਸਟਿਕ ਦੀਆਂ ਲੇਅਰ ਚ ਲਾਈਆਂ ਸੀ
ਜੀ,
ਉਹ ਹੁਣ ਹੀਟ ਵੀ ਹੋ ਸਕਦੀ ਹੈ।
ਅੱਛਾ, ਗਰਮ ਹੋ ਜਾਂਦੇ
ਬਿਲਕੁਲ ਜੀ। ਸਿੰਘੂ ਬਾਰਡਰ ਤੇ ਜਿਹੜਾ ਟੈਂਟ ਹਾਊਸ ਬਣਾਇਆ ਸੀ, ਉਹ ਟੈਂਟ ਹਾਊਸ 4 ਦਿਨ ਪਹਿਲਾਂ ਉੱਥੇ ਅੱਗ ਲੱਗ ਗਈ ਸੀ।
ਅੱਛਾ,
3 ਲੱਖ ਰੁਪਏ ਦਾ ਉੱਥੇ ਨੁਕਸਾਨ ਵੀ ਹੋਇਆ, ਅੱਗ ਵੀ ਸਵੇਰੇ ਲੱਗੀ। ਅੱਗ ਲੱਗਣ ਦਾ ਕਾਰਨ ਹੀ ਪਤਾ ਲੱਗ ਸਕਿਆ ਵੀ ਕਿਵੇਂ ਅੱਗ ਲੱਗੀ ਆ ਉਹ।
ਅੱਛਾ,
ਤੇ ਹੁਣ ਮੈਂ ਪਰਸੋਂ ਜਦੋਂ ਗਾਜੀਪੁਰ ਬਾਰਡਰ ਤੇ ਸ਼ਹਿਰ ਨਾਲ ਗੱਲਬਾਤ ਕਰ ਰਿਹਾ ਸੀ, ਤੇ ਉਦੋਂ ਪਹਿਲਾਂ ਮੈਂ ਇੱਕ ਟਰੱਕ ਉੱਥੇ ਦੇਖਿਆ ਭਰਿਆ ਹੋਇਆ ਚਿੱਕਾਂ ਦਾ, ਉਹਨਾਂ ਦਾ ਟਰੱਕ ਸੀਗਾ। ਤੇ ਦੂਜੇ ਪਾਸੇ ਮੈਂ ਵੀ ਦੇਖਿਆ ਉੱਥੇ, ਕਿਉਂਕਿ ਤਿੱਕਰੀ ਬਾਰਡਰ ਤੇ ਤੇ ਸਿੰਘੂ ਬਾਰਡਰ ਤੇ ਜਿਹੜੇ ਹੁਣ ਦਫ਼ਤਰ ਬਣਾ ਰਹੇ ਨੇ ਸੰਯੁਕਤ ਕਿਸਾਨ ਮੋਰਚੇ ਵਾਲੇ, ਉੱਥੇ ਉਹ ਏਸੀ ਲਗਾ ਰਹੇ ਨੇ।
ਅੱਛਾ,
ਕਈ ਟਰਾਲੀਆਂ ਜਦੋਂ ਮੈਂ ਵਾਪਸ ਆਇਆ ਹਿਸਾਰ ਕੋਲੇ, ਮੈਂ ਦੇਖੀਆਂ ਕਈ ਟਰਾਲੀਆਂ ਜਿਹੜੀਆਂ ਇੱਥੇ ਜਾ ਰਹੀਆਂ, ਉਹਨਾਂ ਦੇ ਵਿੱਚ ਕੂਲਰ ਵੀ ਰੱਖੇ ਸੀ, ਪੱਖੇ ਵੀ ਰੱਖੇ ਹੋਏ ਸੀ। ਮੌਸਮ ਦੀ ਤਬਦੀਲੀ ਕਰਕੇ ਹੁਣ ਥੋੜਾ ਚੇਂਜ ਵੀ ਕਰਨਾ ਪੈਣਾ, ਕਿਉਂਕਿ ਪਹਿਲਾਂ ਸਰਦੀ ਸੀ, ਔਰ ਸਰਦੀ ਦੇ ਮੱਦੇਨਜ਼ਰ ਹੁਣ ਜਦੋਂ ਚੇਂਜ ਹੋ ਰਿਹਾ ਮੌਸਮ, ਤਾਂ ਉਹਦੇ ਮੁਕਾਬਲੇ ਸਾਨੂੰ ਜਿਹੜੀ ਹੈ ਪ੍ਰਬੰਧ ਨਵੇਂ ਸਿਰਿਓਂ ਕਰਨੇ ਪੈ ਰਹੇ
ਜੀ। ਬਿੱਟਾ ਸਾਹਿਬ, ਉੱਥੇ ਸੁਣਿਆ ਕਿ ਖਬਰਾਂ ਆ ਰਹੀਆਂ ਕਿ ਨੌਜਵਾਨ ਜਿਹੜੇ ਨੇ ਉਹ ਹੁਣ ਉਹਨਾਂ 'ਚ ਉਨਾ ਉਤਸ਼ਾਹ ਨਹੀਂ ਹੈਗਾ, ਵਾਪਸ ਆ ਰਹੇ ਨੇ ਕਿਉਂਕਿ ਥੋੜ੍ਹੇ ਲੀਡਰਸ਼ਿਪ ਦੀ ਵੀ ਸਮੱਸਿਆ ਆ, ਕੋਈ ਪ੍ਰੋਗਰਾਮ ਨਹੀਂ, ਕੋਈ ਮੀਟਿੰਗ ਵੀ ਨਹੀਂ ਹੋ ਪਾਈ ਸਰਕਾਰ ਦੇ ਨਾਲ। ਉਸ ਤੋਂ ਬਾਅਦ ਇਹਦਾ ਜਿਹੜਾ ਮੋਮੈਂਟਮ ਹੈ, ਇਹਦੀ ਜਿਹੜੀ ਸਪੀਡ ਹੈ, ਗਤੀ ਆ, ਕਾਫੀ ਘੱਟ ਚੁੱਕੀ ਹੈ। ਸ਼ਾਇਦ ਵੰਡੇ ਵੀ ਗਏ ਨੇ, ਪੰਜਾਬ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਧਿਆਨ ਦੇਣ ਲੱਗ ਗਏ ਸੀ ਲੀਡਰ। ਕੀ ਸਿਚੁਏਸ਼ਨ ਹੈ ਉੱਥੇ, ਮਤਲਬ ਮਨੋਬਲ ਦੀ ਘਾਟ ਹੈ ਜਾਂ ਓਨਾ ਹੀ ਹੈ ਜਾਂ ਕੀ ਹੈ?
ਕੱਲ ਅਸਲ ਚ ਨਾ ਜੀ, ਕੱਲ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ, ਔਰ ਉਸ ਤੋਂ ਬਾਅਦ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਸੀ, ਜਿਹੜੀਆਂ 40 ਕਿਸਾਨ ਜਥੇਬੰਦੀਆਂ, ਲੇਕਿਨ ਕੱਲ ਇਹਨੂੰ ਇਹ ਕਹਿ ਕੇ ਟਾਲ ਦਿੱਤਾ ਗਿਆ ਵੀ ਪਰਸੋਂ ਮੀਟਿੰਗ ਕਰਾਂਗੇ, ਯਾਨੀ ਅੱਜ ਕਰਾਂਗੇ ਕਹਿਣ ਦਾ ਭਾਵ ਇਹ।
ਅੱਛਾ ਜੀ।
ਔਰ ਇਹ ਜਥੇਬੰਦੀਆਂ ਵੀ ਹੁਣ ਚਾਹੁੰਦੀਆਂ ਕਿ ਜਿਹੜੀਆਂ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਮਹਾਂਪੰਚਾਇਤਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਉਹਨਾਂ ਨੇ ਆਖਿਆ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਂ ਆਲਰੇਡੀ ਹੀ ਸੰਘਰਸ਼ ਜਿਹੜਾ ਤੇਜ਼ੀ ਨਾਲ ਵਧਿਆ ਔਰ ਸ਼ੁਰੂ ਵੀ ਇੱਥੋਂ ਹੋਇਆ।
ਹਾਂਜੀ।
ਔਰ ਹੁਣ 23 ਫਰਵਰੀ ਜਿਹੜੀ ਆਉਣੀ ਹੈ, 23 ਫਰਵਰੀ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜਿਹੜੇ ਸਰਦਾਰ ਅਜੀਤ ਸਿੰਘ ਹੈ ਡਲਹੌਜ਼ੀ, ਜਿਹਨਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਵੀ ਬਣੀ ਹੋਈ ਹੈ, ਉੱਥੇ ਉੱਥੋਂ ਸ਼ੁਰੂ ਕਰਨ ਇਹਨਾਂ ਨੇ ਪਗੜੀ ਸੰਭਾਲ ਦੇ ਵਿੱਚ। ਔਰ ਦੇਖ ਲਓ ਵੀ 90 ਦਿਨ ਤੋਂ ਵੱਧ ਹੋ ਗਏ ਨੇ ਉੱਥੇ ਦਿੱਲੀ ਬੈਠਿਆਂ ਨੂੰ, ਪਰ ਹਾਲੇ ਤੱਕ ਕੁਛ ਵੀ ਐਸਾ ਨਹੀਂ ਹੋਇਆ ਜਿਹਦੇ ਨਾਲ ਕਿ ਸਰਕਾਰ ਨੂੰ ਕੋਈ ਗੱਲ ਦਿੱਸੀ ਹੋਵੇ ਜਾਂ ਸਰਕਾਰ ਕੋਈ ਗੱਲ ਕਰਨੀ ਚਾਹੁੰਦੀ ਹੋਵੇ। ਹੁਣ ਮੈਂ ਕੱਲ ਦੇਖ ਰਿਹਾ, ਕੱਲ ਤੁਸੀਂ ਦੇਖੋ, ਕੱਲ ਪ੍ਰਧਾਨ ਮੰਤਰੀ ਤੇ ਸਾਡੇ ਜਿਹੜੇ ਖਜ਼ਾਨਾ ਮੰਤਰੀ ਹੈ ਨਿਰਮਲਾ ਸੀਤਾਰਮਨ, ਉਹਨਾਂ ਦਾ ਬਿਆਨ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਉਹਨਾਂ ਨੇ ਕਿਹਾ ਕਿ ਨਿੱਜੀ ਖੇਤਰ ਦੇ ਵਿੱਚ ਜੇ ਨਿਵੇਸ਼ ਨਹੀਂ ਹੋਊਗਾ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ, ਇਹ ਕਾਰਪੋਰੇਟ ਮਾਡਲ ਨੂੰ ਜੇ ਅਸੀਂ ਪ੍ਰਮੋਟ ਨਹੀਂ ਕਰਾਂਗੇ ਤਾਂ ਸਾਡੇ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ। ਉਹ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਰਹੇ ਨੇ ਕਿ ਕਾਰਪੋਰੇਟ ਮਾਡਲ ਨੂੰ ਸਾਨੂੰ ਪ੍ਰਮੋਟ ਕਰਨਾ ਪੈਣਾ ਤੇ ਸਾਡੀ ਦੇਸ਼ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ। ਇਹ ਅੰਬਾਨੀ ਅਟਾਨੀਆਂ ਦੀ ਕਾਰਪੋਰੇਟ ਮਾਡਲ ਤਾਂ ਆਲਰੇਡੀ 3 ਖੇਤੀ ਕਾਨੂੰਨ ਦੇ ਵਿੱਚ ਸਾਡੇ ਸਾਹਮਣੇ ਬਿਲਕੁਲ ਦਿਸ ਰਹੇ ਨੇ ਸਾਨੂੰ, ਕੰਟਰੈਕਟ ਫਾਰਮਿੰਗ ਦੀ ਹੋਵੇ, ਅਸੈਂਸ਼ੀਅਲ ਕਮੋਡਿਟੀ ਦੀ ਗੱਲ ਹੋਵੇ, ਟ੍ਰੇਡ ਐਂਡ ਕਾਮਰਸ ਦੀ ਗੱਲ ਹੋਵੇ, ਤਿੰਨੋਂ ਜਿਹੜੇ ਖੇਤੀ ਬਿੱਲ ਉਹ ਕਾਰਪੋਰੇਟ ਮਾਡਲ ਨੂੰ ਹੀ ਪ੍ਰਮੋਟ ਕਰਦੇ ਨੇ। ਹੁਣ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਕਿ ਅਸੀਂ ਤਾਂ ਇਹ ਬਿੱਲ ਰੱਦ ਕਰਾਉਣ ਤੋਂ ਘੱਟ ਮੁੜਨਾ ਹੀ ਨਹੀਂ, ਪਰ ਸਰਕਾਰ ਤਾਂ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ, ਸਰਕਾਰ ਦਾ ਤਾਂ ਧਿਆਨ ਬਿਲਕੁਲ ਵੀ ਨਹੀਂ ਹੈ। ਸਰਕਾਰ ਤਾਂ ਹੁਣ ਤੁਸੀਂ ਦੇਖੋ ਵੀ ਜਿਹੜੇ ਹੁਣ ਮੁਕੱਦਮੇ ਦਰਜ ਹੋ ਰਹੇ ਨੇ, ਕੱਲ ਮੈਨੂੰ ਕਾਫੀ ਬੰਦੇ ਐਸੇ ਵੀ ਮਿਲੇ, ਇਸ ਤੋਂ ਪਹਿਲਾਂ ਵੀ ਰੋਜ਼ ਹੀ ਬੰਦੇ ਮਿਲਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਕਦੇ ਲਾਲ ਕਿਲੇ ਵਾਲੇ ਪਾਸੇ ਗਏ ਨੀ, ਨਾ ਅਸੀਂ ਕਦੇ ਸਾਨੂੰ ਲਾਲ ਕਿਲੇ ਵਾਲੇ ਪਾਸੇ ਅਸੀਂ ਗਏ ਹਾਂ, ਨਾ ਉੱਥੇ ਸਾਡੀ ਕੋਈ ਫੋਟੋ ਹੈ, ਪਰ ਸਾਡੇ ਦੇ ਜਿਹੜੇ ਨੋਟਿਸ ਆ ਰਹੇ ਨੇ ਉਹਦੇ ਵਿੱਚ ਸਾਫ਼ ਤੌਰ ਤੇ ਸਾਡੇ ਖਿਲਾਫ਼ ਇੰਨੀਆਂ ਵੱਡੀਆਂ ਧਾਰਾਵਾਂ ਲਿਖੀਆਂ। ਪਰਸੋਂ ਮੈਨੂੰ ਯਾਦ ਹੈ ਮੋਗੇ ਦੇ 2 ਮੁੰਡੇ ਸੀਗੇ, ਉਹਨਾਂ ਨੂੰ ਜਦੋਂ ਸੱਦਿਆ ਗਿਆ ਉਹਨਾਂ ਨੇ ਦਿੱਲੀ ਕਮੇਟੀ ਦੇ ਵਕੀਲਾਂ ਨਾਲ ਗੱਲਬਾਤ ਕੀਤੀ ਤੇ ਦਿੱਲੀ ਕਮੇਟੀ ਦੇ ਵਕੀਲਾਂ ਨੇ SHO ਨਾਲ ਗੱਲ ਕਰਕੇ ਉਹਨੂੰ ਆਖਿਆ ਵੀ ਆਹ ਬੰਦੇ ਸਾਡੇ ਕੋਲ ਭੇਜ ਰਹੇ ਆ, ਆਹ ਇਹਨਾਂ ਕੋਲ ਪ੍ਰੂਫ ਹੈਗੇ ਨੇ ਜਿਹੜੀ ਜਗ੍ਹਾ ਤੇ ਸੀਗੇ ਉਹਦੇ ਪ੍ਰੂਫ ਵੀ ਇਹਨਾਂ ਕੋਲ ਹੈਗੇ ਨੇ।
ਅੱਛਾ ਜੀ।
ਮੰਨ ਲਓ ਲਾਲ ਕਿਲੇ ਤੋਂ 80 ਕਿਲੋਮੀਟਰ ਦੂਰ ਕਿਸੇ ਹੋਰ ਜਗ੍ਹਾ ਤੇ ਸੀ, ਉੱਥੇ ਲੰਗਰ ਲੈ ਕੇ ਗਏ ਹੋਏ ਸੀ।
ਅੱਛਾ ਜੀ।
ਉਹ ਗਾਜ਼ੀਪੁਰ ਬਾਰਡਰ ਤੇ ਵੀ ਨੀ ਪਹੁੰਚੇ ਸੀ, ਨਾ ਹੀ ਉਹ ਲਾਲ ਕਿਲੇ ਦੇ ਲਾਗੇ ਹੈਗੇ ਸੀ।
ਅੱਛਾ ਜੀ।
ਸਰਕਾਰ ਤਾਂ ਦਾਬੇ ਮਾਰਨ ਤੇ ਤੁਲੀ ਹੋਈ ਹੈ। ਔਰ ਦੂਜੇ ਪਾਸੇ ਜੇ ਅਸੀਂ ਪੁਲਿਸ ਦੀ ਗੱਲ ਸੁਣੀਏ ਤਾਂ ਪੁਲਿਸ ਕਹਿੰਦੀ ਹੈ ਕਿ ਸਾਡੇ 350-400 ਜਵਾਨ ਜਿਹੜੇ ਉਸ ਦਿਨ ਜ਼ਖਮੀ ਹੋਏ ਨੇ।
ਅੱਛਾ।
ਉਹਨਾਂ ਦੇ ਪਰਿਵਾਰਾਂ ਨੇ ਵੀ ਇੱਕ ਰੈਲੀ ਕੀਤੀ ਸੀ 2 ਤਰੀਕ ਨੂੰ, ਕੱਲ ਦੀ ਜਯੰਤੀ ਦੇ ਮੌਕੇ ਦੇ ਉੱਤੇ ਸਾਡੇ ਪਰਿਵਾਰਾਂ ਦੀ ਰਾਖੀ ਕੌਣ ਕਰੇਗਾ। ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਪੁਲਿਸ ਦੇ ਜਿਹੜੇ ਮੁਲਾਜ਼ਮ ਜ਼ਖਮੀ ਹੋਏ ਨੇ ਉਹ ਬਹੁਤ ਮੁਲਾਜ਼ਮ ਤਾਂ ਗੰਭੀਰ ਜ਼ਖਮੀ ਨੇ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ, 2-3 ਮੁਲਾਜ਼ਮਾਂ ਦੇ ਅੰਗ ਵੀ ਕੱਟਣੇ ਪੈ ਗਏ ਨੇ ਜਾਂ ਬਾਂਹ ਜਾਂ ਲੱਤ, ਉਹ ਮੈਨੂੰ ਕਲੀਅਰ ਨਹੀਂ ਹੋ ਸਕਿਆ। ਇੱਕ ਜਿਹੜੀ ਤੁਸੀਂ
ਨਹੀਂ ਬਿੱਟਾ ਸਾਹਿਬ ਉਹ ਫਿਰ ਬਦਲਾ ਲੈਣਾ ਹੈ, ਫਿਰ ਜਿਹੜੇ ਮਰਜ਼ੀ ਫੜ ਲਓ ਇੱਧਰੋਂ ਉੱਧਰੋਂ ਕਰਕੇ, ਜਿੱਦਾਂ ਮਤਲਬ ਕੋਈ ਉਹਦਾ ਬਿਨਾਂ ਸਬੂਤਾਂ ਦੇ, ਮਤਲਬ ਬਦਲਾਖੋਰੀ ਦੀ ਨੀਤੀ ਦੇ ਵਿੱਚ ਆ ਪੁਲਿਸ ਫਿਰ ਇਸ ਮਾਮਲੇ ਦੇ ਵਿੱਚ।
ਉਹਦੇ ਚ ਉਹ ਪਤਾ ਕੀ ਹੈ ਜੀ, ਉਹ 2 ਗੱਲਾਂ ਨੇ ਉਹਦੇ ਚ, ਉਹਦੇ ਚ ਇੱਕ ਤਾਂ ਪੁਲਿਸ ਦਾ ਮਨੋਬਲ ਨਾ ਡਿੱਗੇ
ਤੇ
ਹਮਲਾ ਹੋਇਆ, ਔਰ ਦੂਜਾ ਇਹ ਹੈ ਕਿ ਕੱਲ ਨੂੰ ਪੁਲਿਸ ਦੇ ਵਿੱਚ ਕੋਈ ਵਿਰੋਧ ਨਾ ਹੋ ਸਕੇ ਤਾਂ ਉਹਨਾਂ ਦੇ ਗੁੱਸੇ ਨੂੰ ਠੰਡਾ ਕਰਨ ਦੇ ਲਈ ਯਾਰ ਦੇਖੋ। ਅੱਛਾ, ਦੂਜੀ ਗੱਲ ਇਹ ਵੀ ਹੈ, ਚਾਹੇ ਪੁਲਿਸ ਆਪਦਾ ਕੰਮ ਕਰ ਰਹੀ ਹੈ ਪਰ ਅਦਾਲਤ ਬਿਲਕੁਲ ਦਰੁਸਤ ਕੰਮ ਕਰ ਰਹੀ ਆ। ਤੁਹਾਨੂੰ ਯਾਦ ਹੀ ਹੋਣਾ
ਜਦੋਂ ਦੀ ਮੋਦੀ ਸਰਕਾਰ ਆਈ ਹੈ, ਇਹ ਨਵੇਂ ਕਾਨੂੰਨ ਬਣੇ ਨੇ, ਪਹਿਲਾਂ ਹੋਰ ਸੀ ਤੇ ਹੁਣ ਯੂਆਪਾ ਦਾ ਰੂਪ ਦਿੱਤਾ ਗਿਆ, ਤਕਰੀਬਨ 3000 ਦੇਸ਼ ਧਰੋਹ ਦੇ ਕੇਸ ਦਰਜ ਕੀਤੇ ਗਏ ਨੇ ਭਾਰਤ ਵਾਸੀਆਂ ਦੇ ਜਾਂ ਹਿੰਦੁਸਤਾਨੀਆਂ ਦੇ ਉੱਤੇ। ਇੰਡੀਅਨਸ ਦੇ ਉੱਤੇ। ਔਰ ਉਹਨਾਂ ਦੇ ਵਿੱਚੋਂ ਸਿਰਫ ਦੋ ਕਚਹਿਰੀਆਂ 'ਚ ਸਿਰਫ ਦੋ ਸਾਬਤ ਹੋ ਸਕੇ ਨੇ ਸਕਸੈਸਫੁਲ, ਮਤਲਬ 2998 ਕੇਸ, ਜਾਣੀ ਕਿ 99.99% ਕੇਸ ਫੇਲ ਹੋਏ ਨੇ। ਅਤੇ ਐਡੇ ਵੱਡੇ ਫੇਲ ਦੇ ਉੱਤੇ ਤੁਹਾਨੂੰ ਨਹੀਂ ਲੱਗਦਾ ਵੀ ਸੁਪਰੀਮ ਕੋਰਟ ਵੱਲੋਂ ਨੋਟਿਸ ਲੈਣਾ ਚਾਹੀਦਾ ਕਿ ਜਿਹੜੇ ਵੀ ਅਫਸਰ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਫਾਈਨ ਹੋਣਾ ਚਾਹੀਦਾ, ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ?
ਬਿਲਕੁਲ, ਮੈਨੂੰ ਯਾਦ ਹੈ ਜਗਮੀਤ ਸਿੰਘ ਬਰਾੜ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੁੰਦੇ ਸੀ ਮੈਂਬਰ
ਜੀ,
ਉਦੋਂ ਬਾਅਦ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਆ, ਤੋਂ ਉਹਨਾਂ ਨੇ ਆਪਣੀ ਰਾਜਨੀਤੀ ਸ਼ੁਰੂ ਕੀਤੀ ਸੀ
ਜੀ।
ਫਰੀਦਕੋਟ ਜ਼ਿਲ੍ਹਾ ਹੁੰਦਾ ਸੀ ਉਦੋਂ, ਮੁਕਤਸਰ, ਮੋਗਾ, ਮਾਨਸਾ ਇਹ ਜ਼ਿਲ੍ਹੇ ਨਹੀਂ ਬਣੇ ਸੀਗੇ, ਪੁਰਾਣੇ ਜ਼ਿਲ੍ਹੇ ਜਿਹੜੇ ਸੀ ਜਿਵੇਂ ਫਰੀਦਕੋਟ, ਫਿਰੋਜ਼ਪੁਰ, ਬਠਿੰਡਾ,
ਵੱਡੇ ਜ਼ਿਲ੍ਹੇ
ਇਹ ਜ਼ਿਲ੍ਹੇ ਹੁੰਦੇ ਸੀ, ਵੱਡੇ ਜ਼ਿਲ੍ਹੇ ਹੁੰਦੇ ਸਾਂ ਇਹ ਕਹਿ ਲਓ। ਤੇ 15 ਅਗਸਤ ਵਾਲੇ ਦਿਨ ਕਿਸੇ ਲੀਡਰ ਨੇ ਝੰਡਾ ਲਹਿਰਾਉਣ ਆਉਣਾ ਸੀ, ਤਾਂ ਉਦੋਂ ਜਗਮੀਤ ਸਿੰਘ ਬਰਾੜ ਦੇ ਖਿਲਾਫ ਇਹ ਗੱਲ ਚੱਲੀ ਸੀ ਕਿ ਇਸ ਬੰਦੇ ਨੇ ਤਿਰੰਗਾ ਝੰਡਾ ਪਾੜਿਆ ਤੇ ਇਹਦੇ ਤੇ ਦੇਸ਼ ਧਰੋਹ ਦਾ ਕੇਸ ਜਿਹੜਾ ਦਰਜ ਕੀਤਾ ਸੀ ਪੁਲਿਸ ਨੇ। ਹਾਲਾਂਕਿ ਜਿਹੜੇ ਉਹਦੇ ਨਾਲ ਰਹਿਣ ਵਾਲੇ ਬੰਦੇ ਨੇ ਸਾਡੇ ਮੁਕਤਸਰ ਦੇ ਬਾਬਾ ਗੁਰਿੰਦਰ ਸਿੰਘ ਕੋਕੀ, ਉਹ ਬੜੇ ਨਾਲ ਰਹਿੰਦੇ ਸੀ,
ਤਾਂ
ਉਹ ਗੱਲ ਸੁਣਾਉਂਦੇ ਹੁੰਦੇ ਆ, ਉਹ ਕਹਿੰਦੇ ਵੀ ਨਾ ਤਾਂ ਇਹਨਾਂ ਨੇ ਝੰਡਾ ਪਾੜਿਆ ਸੀ ਤੇ ਨਾ ਹੀ ਝੰਡੇ ਨੂੰ ਹੱਥ ਲਾਇਆ ਸੀ, ਤੇ ਲੇਕਿਨ ਜਦੋਂ ਉਹ ਦੇਸ਼ ਧਰੋਹ ਦਾ ਕੇਸ ਲੱਗ ਗਿਆ, ਹੱਥਕੜੀਆਂ ਲੱਗੀਆਂ, ਅਦਾਲਤ ਚ ਪੇਸ਼ ਕੀਤਾ, ਬੜੀ ਚਰਚਾ ਹੋਈ ਕਿ ਜਗਮੀਤ ਪੁਰਾਣ ਨੇ ਝੰਡਾ ਪਾੜਤਾ, ਜਗਮੀਤ ਪੁਰਾਣ ਨੇ ਝੰਡਾ ਪਾੜਤਾ, ਤਿਰੰਗੇ ਝੰਡੇ ਦੀ ਅਪੀਲ ਕੀਤੀ, ਤਾਂ ਪੁਲਿਸ ਨੇ ਸਾਰੀ ਕਹਾਣੀ ਬਣਾ ਕੇ ਜਦੋਂ ਪਰਚਾ ਦਰਜ ਕਰ ਦਿੱਤਾ, ਜਦੋਂ ਅਦਾਲਤ ਚ ਗਏ ਤਾਂ ਅਦਾਲਤ ਦੇ ਵਿੱਚ ਪੁਲਿਸ ਨੇ ਜਿਹੜਾ ਝੰਡਾ ਪਾੜਿਆ ਹੋਇਆ ਸੀ ਉਹ ਝੰਡਾ ਪੇਸ਼ ਕਰ ਦਿੱਤਾ ਸਿਲਕ ਦਾ। ਹੈਰਾਨੀ ਦੀ ਗੱਲ ਤੁਸੀਂ ਦੇਖੋ,
ਸਿਲਕ ਦਾ
ਝੰਡਾ ਤਾਂ ਜਿਹੜਾ ਕੂਪੀ ਹੁੰਦਾ, ਔਰ ਜਿਹੜਾ ਝੰਡਾ ਉਹਨਾਂ ਨੇ ਪੇਸ਼ ਕੀਤਾ ਸੀਗਾ ਉਹ, ਇਹ ਗੱਲ ਸੁਣਾਉਂਦੇ ਹੁਣ ਪੁਸ਼ਟੀ ਨੀ ਮੈਂ ਕਰ ਸਕਦਾ, ਇਹ ਗੱਲ ਅਕਸਰ ਚਰਚਾ ਚੱਲਦੀ ਹੈ, ਤਾਂ ਉਦੋਂ ਵਕੀਲ ਨੇ ਕਿਹਾ ਕਿ ਇਹਦਾ ਜਿਹੜਾ ਝੰਡਾ ਹੈਗਾ ਕਿ ਇਹ ਤਾਂ ਪੁਲਿਸ ਨੇ ਖੁਦ ਬਣਾ ਕੇ ਪੇਸ਼ ਕੀਤਾ, ਜਦਕਿ ਇਹ ਝੰਡਾ ਸੂਚੀ ਹੁੰਦਾ ਤੇ ਸਿਲਕ ਦਾ ਝੰਡਾ ਵੀ ਇਸ ਤਰ੍ਹਾਂ ਪਾੜਿਆ ਦਿਖਾਇਆ ਸੀ ਉਹ, ਮਤਲਬ ਉਸ ਜਿੱਦਾਂ ਕਈ ਵਾਰੀ ਸਿਲਕ ਦਾ ਕੱਪੜਾ ਤੁਸੀਂ ਉਹਨੂੰ ਜੇ ਤੁਸੀਂ ਪਾੜਨਾ ਚਾਹੋ ਤਾਂ ਕਈ ਵਾਰੀ ਸਿੱਧਾ ਨੀ ਪਾੜਦਾ,
ਬਿਲਕੁਲ
ਉਹ ਟੇਢੇ ਢੰਗ ਨਾਲ ਉਹਦਾ ਉਹਦਾ ਉਹਦੀ ਜਿਹੜੀ ਜਿੱਦਾਂ ਆਪਾਂ ਨਹੀਂ ਕਹਿ ਸਕਦੇ ਵੀ ਪੱਗ, ਜੇ ਆਪਾਂ ਕਈ ਵਾਰੀ ਆਪਾਂ ਇੱਕ ਲੜ ਵੱਡਾ ਛੋਟਾ ਹੋ ਜੇ ਉਹਨੂੰ ਥੋੜਾ ਜਿਹਾ ਕੱਟ ਲਾ ਦਿੰਦੇ
ਹਾਂ,
ਉਸ ਤਰ੍ਹਾਂ ਪਾਟ ਉਸ ਤਰ੍ਹਾਂ ਉਹ ਪਾਟ ਨਹੀਂ ਸਕਦਾ। ਸੋ ਪੁਲਿਸ ਹੈ ਜਿਹੜੀ ਨਾ ਜੀ, ਪੁਲਿਸ ਤਾਂ ਇੱਕ ਬੜੇ ਤਰੀਕੇ ਨਾਲ ਪੇਸ਼ ਕਰਦੀ ਹੈ ਕੇਸ, ਕਿਉਂਕਿ ਪੁਲਿਸ ਦਾ ਪੱਖ ਹੁੰਦਾ ਕਿ ਅਸੀਂ ਮੁਲਜ਼ਮ ਨੂੰ ਇਸ ਤਰ੍ਹਾਂ ਕ੍ਰਿਮੀਨਲ ਪੇਸ਼ ਕਰਨਾ ਹੈ ਕਿ ਇਹ ਬੰਦਾ ਬਚ ਨਾ ਸਕੇ, ਲੇਕਿਨ ਸਬੂਤ ਜਿਹੜੇ ਹੈਗੇ ਨੇ, ਹੁਣ ਪਿੱਛੇ ਜਿਹੜੇ ਏਐਸ ਆਈ ਭਰਤੀ ਹੋਏ ਸੀਗੇ ਤੇ ਪੁਲਿਸ ਨੇ ਇੱਕ ਨੋਟਿਸ ਭੇਜਣਾ ਪਿਆ ਸੀਗਾ,
ਕਿਉਂਕਿ
ਜਿੰਨੇ ਮੁਕੱਦਮ ਨਵੇਂ ਥਾਣੇਦਾਰਾਂ ਨੇ ਜਿੰਨੇ ਮੁਕੱਦਮੇ ਨਵੇਂ ਥਾਣੇਦਾਰਾਂ ਨੇ ਜਿਹੜੇ ਦਰਜ ਕੀਤੇ ਸੀ ਉਹਨਾਂ ਚ ਹੁਣ ਪਾਇਆ ਸੀ ਬਹੁਤ ਸਾਰੀਆਂ, ਅਦਾਲਤ ਚ ਜਾ ਕੇ ਉਹ ਮੁਕੱਦਮੇ ਜਿਹੜੇ ਆ ਉਹ ਰੱਦ ਹੋ ਜਾਂਦੇ ਸੀ, ਤੇ ਉਹਨਾਂ ਨੇ ਕਿਹਾ ਸੀ ਸਾਫ਼ ਤੌਰ ਤੇ ਜਿਹੜੇ ਪੁਰਾਣੇ ਏਐਸ ਆਈ ਨੇ ਜਾਂ ਸਬ ਇੰਸਪੈਕਟਰ ਨੇ ਜਿਹੜੇ ਗਾੜੂ ਨੇ ਪੂਰੇ ਜਿਹੜੇ ਕਾਨੂੰਨੀ ਨੁਕਤੇ ਦੇ ਤੋਂ, ਕਈ ਵਾਰੀ ਹੁਣ ਅਸੀਂ ਦੇਖਦੇ ਹਾਂ ਜਦੋਂ ਪਰਚਾ ਦਰਜ ਕਰਦੇ ਆ ਨਾ ਜੀ ਪੁਲਿਸ,
ਤੇ
ਜਿਹੜੇ ਨਵੇਂ ਏਐਸ ਆਈ ਉਹਨਾਂ ਕੋਲ ਇੰਨਾ ਤਜਰਬਾ ਨੀ ਹੁੰਦਾ, ਕੋਈ ਨਾ ਕੋਈ ਉਹਦਾ ਹੀ ਛੱਡ ਜਾਂਦੇ ਨੇ ਉਹ, ਤੇ ਦੂਜੇ ਪਾਸੇ ਜਦੋਂ ਪੁਰਾਣੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਤੋਂ ਜਦੋਂ ਉਹ ਐਫ ਆਈ ਆਰ ਲਿਖਾਉਂਦੇ ਨੇ ਜਾਂ ਉਹ ਸਾਰੀ ਕਹਾਣੀ ਬਣਾਉਂਦੇ ਆ ਤਾਂ ਇੱਕ ਵਾਰੀ ਚੈੱਕ ਕਰਾ ਲੈਂਦੇ ਆ ਕਿ ਆਹ ਦੇਖੋ ਜੀ ਕੋਈ ਕਮੀ ਤਾਂ ਨੀ, ਇਸ ਕਰਕੇ ਇੱਕ ਤਾਂ ਇਹ ਹੈਗੀ ਗੱਲ। ਦੂਜੀ ਗੱਲ ਇਹ ਹੈਗੀ ਹੈ ਵੀ ਮੈਨੂੰ ਗੁਲਾਬ ਅਰੋੜਾ ਜਿਹੜੇ ਐਡਵੋਕੇਟ ਨੇ, ਰਵਿੰਦਰ ਕੌਰ ਜਿਹੜੇ ਦਿੱਲੀ ਸੁਪਰੀਮ ਕੋਰਟ ਦੇ ਐਡਵੋਕੇਟ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਲਾਲ ਕਿਲ੍ਹੇ ਤੇ ਜਾਣਾ ਕੋਈ ਗੁਨਾਹ ਥੋੜੀ ਸੀ 26 ਜਨਵਰੀ, ਇਹ ਕਿੱਥੇ ਲਿਖਿਆ ਦਿਖਾਓ ਸਾਨੂੰ,
ਨਹੀਂ ਉਹ ਤਾਂ ਹੈ ਹੀ ਨਹੀਂ, ਉਹ ਤਾਂ ਹੈ ਹੀ ਨਹੀਂ, ਇਲੀਗਲ ਹੈ ਹੀ ਨਹੀਂ ਇਹ ਤਾਂ।
ਹਾਂਜੀ ਬਿਲਕੁਲ, ਵੀ ਲਾਲ ਕਿਲ੍ਹੇ ਤੇ ਜਾਣਾ ਕੋਈ ਪਾਬੰਦੀ ਵੀ ਨਹੀਂ ਸੀ, ਨਾ ਹੀ ਕੋਈ ਲਾਲ ਕਿਲ੍ਹਾ ਬੈਨ ਕੀਤਾ ਹੋਇਆ ਸੀਗਾ, ਤੇ ਨਾ ਹੀ ਇਸ ਤਰ੍ਹਾਂ ਦੀ ਗੱਲ ਕੋਈ ਹੈ ਕਿ ਲਾਲ ਕਿਲ੍ਹੇ ਤੇ ਜਾ ਕੇ ਕਿਸੇ ਦੇ ਖਿਲਾਫ 307 ਦਾ ਪਰਚਾ, ਕਿਸੇ ਦੇ ਦੇਸ਼ ਧਰੋਹ ਦਾ ਪਰਚਾ, 25-54-69। ਮੈਂ ਜਦੋਂ ਸ਼ਬਦ ਬੋਲਿਆ ਤੇ ਉਹ ਬੜਾ ਹੈਰਾਨ ਹੋਇਆ ਮੇਰੇ ਮੂੰਹ ਵੱਲ ਦੇਖਿਆ ਵਕੀਲ ਗੁਲਾਬ ਅਰੋੜਾ, ਮੈਨੂੰ ਕਹਿੰਦੇ ਤੁਸੀਂ ਕੀ ਕਹਿ ਰਹੇ ਹੋ, ਮੈਂ ਕਿਹਾ ਜੀ ਸਾਡੇ ਤਾਂ ਮਸ਼ਹੂਰ ਹੈ ਪੰਜਾਬ ਦੇ 25-54-69 ਲੱਗ ਗਈ ਵੀ ਡਾਕਾ ਪੈ ਗਿਆ, ਘਰੇ ਆ ਗਏ ਬੰਦੇ ਮਾਰਨ ਪੈ ਗਏ, ਲੁੱਟਣ ਪੈ ਗਏ, ਹਾਂ ਕਹਿੰਦੇ ਇਹੀ ਸਾਡੇ ਹੋਇਆ ਵੀ ਉੱਥੇ ਲੁੱਟਣ ਨੂੰ ਕਿਹੜੀ ਚੀਜ਼ ਸੀਗੀ, ਲਾਲ ਕਿਲੇ ਦੇ ਵਿੱਚ ਤਾਂ ਟਿਕਟ ਲੈ ਕੇ ਤੁਸੀਂ ਜਾਣਾ ਤੇ ਲੁੱਟ ਉੱਥੇ ਕੀ ਲੁੱਟ ਲਓਗੇ ਤੁਸੀਂ, ਉੱਥੇ ਕੋਈ ਖਜ਼ਾਨਾ ਤਾਂ ਪਿਆ ਹੋਏਗਾ, ਉੱਥੇ ਤਾਂ ਇੱਕ ਮਿਊਜ਼ੀਅਮ ਹੈਗਾ ਤੁਸੀਂ ਉਹਨੂੰ ਦੇਖ ਸਕਦੇ ਹੋ, ਜਾਂ ਉਹਨੂੰ ਉਹਦੇ ਲਈ ਉਹ ਪ੍ਰਾਈਵੇਟ ਕੰਪਨੀ ਨੂੰ ਲੀਜ਼ ਤੇ ਦਿੱਤਾ ਹੋਇਆ। ਸੋ ਜਿਹੜੀਆਂ ਧਾਰਾਵਾਂ ਤਾਂ ਇੰਨੀਆਂ ਲਾਈਆਂ ਹੋਈਆਂ ਨੇ ਅਮਨਦੀਪ ਜੀ, ਇੰਨੀਆਂ ਧਾਰਾਵਾਂ ਲਾਈਆਂ। ਪਰ ਕੱਲ ਮੈਂ ਦੇਖ ਰਿਹਾ ਸੀਗਾ ਬੰਦੇ ਮੁੰਡਾ ਇੱਕ ਉਹਨੇ ਆਈਲੈਟਸ ਕੀਤਾ, ਉਹਦਾ ਰਿਸ਼ਤਾ ਹੋਇਆ ਹੋਇਆ ਸੀਗਾ। ਜਦੋਂ ਪੁਲਿਸ ਨੂੰ ਸਾਰੀ ਇਨਵੈਸਟੀਗੇਸ਼ਨ ਉਹਨੇ ਆਖਿਆ ਕਿ ਡੇਢ ਘੰਟਾ ਮੈਨੂੰ ਉਹਨੇ ਇਹਨਾਂ ਦੇ ਕੁਐਸਚਨ ਆਨਸਰ ਪੁੱਛੇ, ਪਰਸੋਂ ਦੀ ਗੱਲ ਹੈ, ਕੱਲ ਦੀ ਨਹੀਂ, ਪਰਸੋਂ ਦੀ ਗੱਲ ਹੈ। ਕੱਲ ਮੈਂ ਵਾਪਸ ਆ ਗਿਆ ਤਾਂ ਉਹ ਬੰਦਾ ਬੜਾ ਖੁਸ਼ ਕਿਉਂਕਿ ਉਹਦਾ ਜਿਹੜਾ ਥੈੜਾ ਛੁੱਟ ਗਿਆ। ਤੇ ਮੈਨੂੰ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਲਿਸਟ ਦਿੱਤੀ ਵੀ ਆਹ ਬੰਦੇ ਅੱਜ ਸੱਤ ਬੰਦੇ ਬੁਲਾਏ ਸੀਗੇ, ਸੱਤਾਂ ਦੇ ਵਿੱਚੋਂ ਚਾਰ ਬੰਦਿਆਂ ਨੂੰ ਬਿਨਾਂ ਮੁਕੱਦਮਾ ਦਰਜ ਕੀਤਿਆਂ ਜਾਂ ਬਿਨਾਂ ਕੋਈ ਗੱਲ ਕੀਤੀਆਂ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਤੇ ਮੈਂ ਕਿਹਾ ਜੀ ਮੈਂ ਤਾਂ ਮਿਲਣਾ ਜ਼ਰੂਰ ਇਹਨਾਂ ਨੂੰ ਵੀ ਕਿਹੜੇ ਕਿਹੜੇ ਕੁਐਸਚਨ ਪੁੱਛੇ ਜਾਂ ਇਹ ਨੋਟਿਸ ਦੇ ਵਿੱਚ ਉਹਨਾਂ ਨੂੰ ਕਿਵੇਂ ਮਿਲਿਆ, ਕੀ ਉਹਨਾਂ ਦਾ ਮਨੋਭਾਵਨਾ ਸੀ, ਕਿਵੇਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ। ਮੈਂ ਕਿਹਾ ਜੀ ਤਾਂ ਬੁਲਾਓ। ਅੱਛਾ ਉਹ ਬੰਦਿਆਂ ਨੂੰ ਮੈਂ ਫੋਨ ਕੀਤਾ ਤੇ ਉਹ ਕੁਦਰਤੀ ਜਿਹੜੀ ਜਗ੍ਹਾ ਤੇ ਮੈਂ ਸੀਗਾ ਉੱਥੇ ਉਹ ਪਹੁੰਚ ਗਏ। ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ, ਮੈਂ ਕਿਹਾ ਜੀ ਮੈਂ ਰਿਕਾਰਡ ਕਰਨਾ ਤੇ ਉਹ ਹੱਸ ਪਿਆ ਮੇਰੇ ਵਾਲੀ ਮੁੰਡਾ ਦੇਖ ਕੇ ਕਿਉਂ ਹੱਸੇ ਕਿਉਂ। ਕਹਿੰਦਾ ਜੀ ਗੱਲ ਪਤਾ ਕੀ ਹੈ, ਗੱਲ ਇਹ ਹੈ ਕਹਿੰਦਾ ਜੀ ਅਸੀਂ ਤਾਂ ਮੈਂ ਤਾਂ ਮੇਰਾ ਹੋਇਆ ਰਿਸ਼ਤਾ ਹੋਇਆ ਕੱਚਾ ਰੋਕਾ ਹੋਇਆ, ਸ਼ਗਨ ਹਜੇ ਹੋਇਆ ਨੀ, ਦੇਖਾ ਦਿਖਾਈ ਹੋਈ ਹੈ, ਸਾਡਾ ਫਾਈਨਲ ਹੈ ਤੇ ਮੈਂ ਆਈਲੈਟਸ ਕਰ ਰਿਹਾ ਤੇ ਮੇਰੀ ਜਿਹੜੀ ਮੰਗੇਤਰ ਹੈਗੀ ਹੈ ਅਸੀਂ ਉਹਨਾਂ ਨੂੰ ਦੱਸਿਆ ਨੀ, ਅਕਸਰ ਅਸੀਂ ਫੋਨ ਤੇ ਗੱਲਬਾਤ ਕਰ ਲੈਂਦੇ ਹਾਂ, ਪਰ ਕੱਲ ਨੂੰ ਜੇ ਸਾਡੇ ਉਹਨਾਂ ਦੇ ਦਿਮਾਗ ਚ ਨਾ ਚਲਾ ਜਾਵੇ ਮੁੰਡਾ ਦਾ ਹੁਣੇ ਹੀ ਪਰਚੇ ਦਰਜ ਕਰਾਈ ਬੈਠਾ ਲੜਾਈ ਝਗੜੇ ਖਰਚਾ ਤੇ ਸਾਡਾ ਰਿਸ਼ਤਾ ਟੁੱਟ ਜੇ,
ਫਿਰ ਉਹ ਮਜਾਇਲ ਨੀ ਹੋਣਾ ਬਾਈ ਜੀ, ਉਹ ਮਜਾਇਲ ਨੀ ਹੋਣਾ ਕਿਉਂ ਮਜਾਇਲ ਰਿਸ਼ਤਾ ਕਰਦੇ ਨੀ ਜਦ ਤੱਕ ਕੋਈ ਕੇਸ ਨਾ ਪਿਆ ਹੋਵੇ ਸਰ। ਕਹਿੰਦੇ ਸੁਣਿਆ ਹੈ ਮੈਂ ਇੱਧਰ ਔਲਖ ਸਾਹਿਬ ਹੋਣਾ ਤੋਂ ਤਾਂ ਗਿਆਨੀ ਜੀ ਤੋਂ,
ਨਹੀਂ ਬਾਦਲ ਸਾਹਿਬ ਵੀ ਕਹਿੰਦੇ ਹੁੰਦੇ ਆ ਵੀ ਜੇ ਇੱਕ ਪਰਚਾ ਦਰਜ ਹੋਵੇ ਤਾਂ ਸਰਪੰਚ ਬਣ ਜਾਂਦਾ, ਦੋ ਪਰਚੇ ਦਰਜ ਹੋਣ ਤਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ, ਤਿੰਨ ਪਰਚੇ ਦਰਜ ਹੋਣ ਤਾਂ ਫਿਰ ਅਸੀਂ ਐਮ ਐਲ ਏ ਦੇ ਮਿਲਦੇ ਹਾਂ।
ਤੁਹਾਡੀ
ਫੋਟੋ ਵਿੱਚ ਹੈਗੀ ਹੈ, ਤੁਹਾਡੀ ਵੀਡੀਓ ਵਿੱਚ ਹੈਗੀ, ਕਿਉਂਕਿ ਕੱਲ ਇਹਨਾਂ ਨੇ ਜਿਹੜੀ ਫੋਰੈਂਸਿਕ ਲੈਬੋਰਟਰੀ ਦੇ ਤੋਂ 4000 ਤੋਂ ਵੱਧ ਫੋਟੋਆਂ ਕੱਲ ਮੀਡੀਆ ਦੇ ਵਿੱਚ ਨਸ਼ਰ ਕੀਤੀਆਂ। ਲੇਕਿਨ ਇਸ ਤੋਂ ਪਹਿਲਾਂ ਜਿੰਨੀਆਂ ਵੀ ਵੀਡੀਓ ਸੀ ਉਹਨਾਂ ਨੇ ਸਾਰੀਆਂ ਕੱਲੀਆਂ ਕੱਲੀਆਂ ਵੀਡੀਓ ਚੈੱਕ ਕਰਕੇ ਉਹਨਾਂ ਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਇੱਕ ਜਿਹੜੇ ਜਿਹੜੇ ਫੇਸ ਅੱਗੇ ਆ ਰਹੇ ਨੇ, ਜਾਂ ਕੋਈ ਵੈਸੇ ਬੰਦਾ ਖੜਾ ਕਿਸੇ ਕੋਲੇ ਝੰਡਾ, ਕਿਸੇ ਕੋਲੇ ਡੰਡਾ, ਕੋਈ ਟਰੈਕਟਰ ਤੇ ਖੜਾ, ਕੋਈ ਉੱਪਰ ਖੜਾ ਫਸੀਲ ਤੇ, ਉਹ ਸਾਰੀਆਂ ਵੀਡੀਓ ਦੀਆਂ ਤਸਵੀਰਾਂ ਕੱਲੀ ਕੱਲੀ ਕਰਕੇ ਇਹਨਾਂ ਨੇ ਫਿਲਟਰ ਕੀਤੀਆਂ ਹੋਈਆਂ ਔਰ ਉਹ ਜਨਤਕ ਵੀ ਕਰ ਰਹੇ ਨੇ। ਹੁਣ ਤੁਸੀਂ ਦੇਖੋ ਪਰਸੋਂ ਦੀ ਗੱਲ ਹੀ ਹੈ, ਪਰਸੋਂ ਇੰਦਰਜੀਤ ਨਿੱਕੂ ਬੜੀਆਂ ਦੁਹਾਈਆਂ ਪਾ ਰਿਹਾ ਸੀਗਾ ਕਿ ਮੈਂ ਤਾਂ ਗਿਆ ਹੀ ਨੀ ਜੀ, ਨੇੜੇ ਤੇੜੇ ਵੀ ਹੈ ਨੀ, ਤੇ ਮੈਂ ਜਦੋਂ ਨੇੜੇ ਹੀ ਸੀ ਉੱਥੇ ਤੇ ਉਹ ਵਕੀਲਾਂ ਨੂੰ ਫੋਨ ਆ ਰਹੇ ਸੀ, ਮੈਂ ਕਿਹਾ ਕਿਹਦਾ ਫੋਨ ਆ ਰਿਹਾ ਜੀ, ਹੱਥ ਪਿਆ ਵਕੀਲ, ਮੈਂ ਕਹਿੰਦਾ ਜੀ ਅੱਜ ਤੱਕ ਸਾਨੂੰ ਕਲਾਕਾਰਾਂ ਨੇ ਫੋਨ ਨਹੀਂ ਕੀਤੀ ਤੇ ਅੱਜ ਇੰਦਰਜੀਤ ਨਿੱਕੂ ਫੋਨ ਕਰ ਰਹੇ, ਮੈਂ ਕਿਹਾ ਤੁਹਾਡਾ ਨੰਬਰ ਕਿੱਥੋਂ ਲੱਭ ਗਿਆ? ਉਹ ਕਹਿੰਦਾ ਜੀ ਸੋਸ਼ਲ ਮੀਡੀਆ ਤੇ ਕਾਫੀ ਨੰਬਰ ਨਸ਼ਰ ਕੀਤੇ ਹੋਏ ਨੇ, ਦਿੱਲੀ ਕਮੇਟੀ ਨੇ ਆਪਣੇ ਬਣਾਏ ਨੇ, ਕਿਸਾਨ ਮੋਰਚਾ ਨੇ ਆਪਣੇ ਬਣਾਏ ਨੇ ਵਕੀਲਾਂ ਦੇ, ਤੇ ਮੈਂ ਗੁਰਜੀਤ ਔਜਲਾ ਨੂੰ ਹੱਸ ਰਿਹਾ ਸੀਗਾ, ਮੈਂ ਗੁਰਜੀਤ ਔਜਲਾ ਨੂੰ ਪੁੱਛਿਆ, ਮੈਂ ਕਿਹਾ ਵੀ ਤੁਹਾਡੇ ਤੁਸੀਂ ਪੰਜਾਬ ਸਰਕਾਰ ਨੇ ਵੀ ਇੱਕ ਲਿਸਟ ਜਾਰੀ ਕੀਤੀ ਸੀ, ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ, ਲਿਸਟ ਨਹੀਂ ਜਾਰੀ ਕੀਤੀ, ਉਹਨਾਂ ਨੇ ਕਿਹਾ ਸੀਗਾ ਅਸੀਂ ਵੀ ਜਿਹੜੀ ਇਹ ਲੀਗਲ ਟੀਮ ਬਿਠਾਈ ਹੋਈ ਹੈ ਤੇ ਅਸੀਂ ਵੀ ਮਦਦ ਕਰਾਂਗੇ, ਉਹ ਇੰਨਾ ਪ੍ਰੈਸ ਨੋਟ ਤਾਂ ਜ਼ਰੂਰ ਆਇਆ, ਨਾ ਤਾਂ ਉਹ ਲੀਗਲ ਟੀਮ ਲੱਭਦੀ ਹੈ ਤੇ ਨਾ ਲੀਗਲ ਟੀਮ ਦਾ ਐਡਰੈਸ ਲੱਭਦਾ। ਸੋ ਹੁਣ ਇੰਦਰਜੀਤ ਨਿੱਕੂ ਉਹਨੇ ਵੀ ਦੁਹਾਈ ਦਿੱਤੀ ਕਿ ਮੇਰਾ ਤਾਂ ਨਾਂ ਹੈ ਨੀ ਜੀ ਵਿੱਚ, ਮੈਨੂੰ ਤਾਂ ਐਵੇਂ ਦਸਾ ਦਾ, ਮੈਂ ਤਾਂ ਨੇੜੇ ਤੇੜੇ ਵੀ ਨਹੀਂ, ਮੈਂ ਤਾਂ ਕਿਸਾਨੀ ਅੰਦੋਲਨ ਸ਼ਾਮਿਲ ਹੈਗਾ, ਮੈਂ ਵੋਟ ਤੱਕ ਕਰਦਾ। ਪਰ ਹੁਣ ਜਦੋਂ ਇਸ ਤਰ੍ਹਾਂ ਦਾ ਨੋਟਿਸ ਆ ਜਾਂਦਾ ਉਦੋਂ ਹਰ ਬੰਦਾ ਹੀ ਇਹ ਸੋਚਦਾ ਕਿ ਕਿਤੇ ਮੈਨੂੰ ਹੋਰ ਮੈਨੂੰ ਕਿਸੇ ਝਮੇਲੇ ਚ ਨਾ ਫਸਾ ਲਿਆ ਜਾਵੇ,
ਨਹੀਂ
ਉਹਦੇ ਕਹਿਣ ਮੁਤਾਬਕ ਤਾਂ ਨਹੀਂ ਹੈ, ਪਰ ਉਹਦੇ ਨਾਲ ਮਿਲਦੀ ਜੁਲਦੀ ਤਸਵੀਰ ਕੋਈ ਨਜ਼ਰ ਆ ਰਹੀ ਹੈ, ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਜਿਵੇਂ ਹੁਣ ਰੋਹਿਤ ਸਿੰਘ ਮਾਨਸਾ ਨੇ ਰੁਲਦੂ ਸਿੰਘ ਮਾਨਸਾ ਵੀ ਉੱਥੇ ਨਹੀਂ ਗਏ,
ਲੇਕਿਨ
ਰੁਲਦੂ ਸਿੰਘ ਮਾਨਸਾ ਨੂੰ ਵੀ ਨੋਟਿਸ ਜਿਹੜਾ ਆ ਗਿਆ ਇਸ ਰਾਹੀਂ ਆਪਣੇ ਬਲਬੀਰ ਸਿੰਘ ਰਾਜੇਵਾਲ ਨੂੰ, ਦਰਸ਼ਨਪਾਲ ਨੂੰ ਔਰ ਜਗਵਿੰਦਰ ਯਾਦਵ ਨੂੰ, ਇਹਨਾਂ ਨੂੰ ਵੀ ਨੋਟਿਸ ਆਏ. ਇਹਨਾਂ ਨੂੰ ਨੋਟਿਸ ਤਾਂ ਆਏ ਅਸਲ ਦੇ ਵਿੱਚ
ਕਿਉਂਕਿ
ਜਦੋਂ ਇਹਨਾਂ ਨੇ 26 ਜਨਵਰੀ ਦੀ ਜਿਹੜੀ ਪਰੇਡ ਕੱਢਣੀ ਸੀ ਇਹਨਾਂ ਨੇ ਪਰਮਿਸ਼ਨ ਲਈ ਸੀ, ਪਰਮਿਸ਼ਨ ਤੇ ਇਹਨਾਂ ਨੇ ਸਾਈਨ ਕੀਤੇ ਸੀ. ਇਹਨਾਂ ਨੇ ਸਾਰਾ ਉਹ ਪਹਿਲਾਂ ਹੈਂਡ ਰਾਈਟਿੰਗ ਅੰਡਰਟੇਕਿੰਗ ਦਿੱਤੀ ਹੋਈ ਸੀ, ਤੇ ਜਦੋਂ ਉਹ ਸਾਰੀ ਵਾਇਲੇਸ਼ਨ ਹੋਈ ਹੈ ਤਾਂ ਉਹਨੇ ਕਿ ਤੁਹਾਡੇ ਨਾਲ ਬੰਦੇ ਆਏ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ.
ਸਿੱਕਰੀ
ਬਾਰਡਰ ਤੇ ਜਦੋਂ ਮੈਂ ਗਿਆ ਇੱਕ ਦਿਨ ਤਾਂ ਮੈਂ ਉੱਥੇ ਲੋਕਲ ਜਿਹੜੇ ਦੁਕਾਨਦਾਰ ਸੀ ਮੈਂ ਕਿਹਾ ਵੀ ਇਹਨਾਂ ਨੂੰ ਪੁੱਛਾ ਤਾਂ ਸਹੀ ਵੀ ਕੀ ਇਹਨਾਂ ਦੇ ਮਨਾਂ ਚ ਹੈਗਾ. 26 ਜਨਵਰੀ ਤੋਂ ਬਾਅਦ ਦੀ ਘਟਨਾ ਦੀ ਗੱਲ ਕਰਦੇ ਨੇ 17 ਮੈਂ ਕੁਛ ਦੁਕਾਨਦਾਰਾਂ ਨੂੰ ਪੁੱਛਿਆ ਮੈਂ ਕਿਹਾ ਵੀ ਹੁਣ ਕਿਵੇਂ ਲੱਗਦਾ ਤੁਹਾਨੂੰ, ਕਿੰਨੀ ਕੁ ਸਪੋਰਟ ਹੈ. ਉਹ ਅਸਲ ਚ ਉਹ ਬੰਦਾ ਅੰਦਰੋਂ ਬੋਲਿਆ, ਬਜ਼ੁਰਗ ਸੀਗਾ, ਕਹਿੰਦਾ ਜੀ ਮੈਨੂੰ ਨੀ ਪਤਾ ਵੀ ਤੁਸੀਂ ਕਿਸ ਪਾਰਟੀ ਦੇ ਹੋ, ਤੁਸੀਂ ਕਿੰਨੇ ਸਮਰਥਕ, ਪਰ 26 ਜਨਵਰੀ ਤੋਂ ਪਹਿਲਾਂ ਸਾਡਾ ਇਹਨਾਂ ਨਾਲ ਪੂਰਾ ਹੀ ਹਮਦਰਦੀ ਸੀ, ਕਿਉਂਕਿ ਸਾਨੂੰ ਇਹ ਸੀਗਾ ਕਿ ਇਹ ਆਪਣੀਆਂ ਮੰਗਾਂ ਦੇ ਲਈ ਇੱਥੇ ਆ ਰਹੇ ਹੈ ਤੇ ਅਸੀਂ ਸਪੋਰਟ ਆ ਗਏ. ਪਰ ਅੱਜ ਤੋਂ ਬਾਅਦ ਇਹ ਦੁਕਾਨਦਾਰ ਵਰਗ ਵੱਲੋਂ ਸਪੋਰਟ ਘੱਟ ਗਈ, ਯਾਨੀ ਖਤਮ ਹੋ ਗਈ. ਉਹ ਕਿਵੇਂ, ਉਹ ਕਹਿੰਦੇ ਜੀ, ਕਹਿੰਦੇ ਜੀ ਜਿਹੜੇ ਬੰਦੇ ਮੰਨ ਲਓ ਤੁਸੀਂ ਸਾਡੀ ਦੁਕਾਨ ਤੇ ਆਏ ਹੋ, ਤੁਹਾਡੇ ਨਾਲ 10 ਬੰਦੇ ਸਾਡੀ ਦੁਕਾਨ ਤੇ ਆ ਕੇ ਰੌਲਾ ਪਾਉਣ ਲੱਗ ਪਏ
ਤਾਂ
ਜ਼ਿੰਮੇਵਾਰੀ
ਤਾਂ ਤੁਹਾਡੀ ਹੈ,
ਤੁਸੀਂ ਇਹਨਾਂ ਨੂੰ ਸੰਭਾਲਣਾ ਸੀ. ਜਦੋਂ ਤੁਸੀਂ 5000 ਬੰਦੇ ਨੂੰ ਸੱਦ ਲੈਂਦੇ ਹੋ ਤੁਸੀਂ ਉਹਨਾਂ ਨੂੰ ਸੰਭਾਲਦੇ ਨਹੀਂ, ਉਹ ਕੋਈ ਨੁਕਸਾਨ ਕਰਦੇ ਆ ਤੇ ਜ਼ਿੰਮੇਵਾਰ ਤਾਂ ਤੁਸੀਂ ਹੋ. ਤੁਸੀਂ ਪਹਿਲਾਂ ਤਾਂ ਬੰਦੇ ਜੇ ਸੱਦ ਰਹੇ ਹੋ ਤਾਂ ਉਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਤੁਹਾਨੂੰ ਫੜ ਲੈਣੀ ਚਾਹੀਦੀ ਸੀ. ਤੇ ਦਿੱਲੀ ਦੇ ਲੋਕਾਂ ਦੀ ਗੱਲ ਕਰਦਾ ਮੈਂ, ਦਿੱਲੀ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈਗਾ, ਔਰ ਇਸੇ ਕਰਕੇ ਹੀ ਦਿੱਲੀ ਦੇ ਬਹੁਤ ਸਾਰੇ ਜਿਹੜੇ ਸਿੱਖ ਨੇ ਉਹ ਪੁਲਿਸ ਕਮਿਸ਼ਨਰ ਨੂੰ ਮਿਲੇ ਸੀ ਕਿ ਇੱਥੇ 1984 ਵਾਲਾ ਕਾਂਡ ਦੁਬਾਰਾ ਨਾ ਹੋ ਜੇ, ਕਿਉਂਕਿ ਤੁਹਾਨੂੰ ਇਹ ਵੀ ਪਤਾ ਹੈ ਕਿ ਬੀਜੇਪੀ ਨੇ, ਭਾਵੇਂ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਬੀਜੇਪੀ ਦੇ ਬੰਦੇ ਸੀ, 29 ਜਨਵਰੀ ਨੂੰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਲੱਗੀ ਹੈ ਸਿੰਘੂ ਬਾਰਡਰ ਤੇ,
ਜਿੱਥੇ
ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਲੱਗੀ ਹੈ ਉਸ ਤੋਂ ਅੱਗੇ, ਔਰ ਉਹਨਾਂ ਨੂੰ ਜਗ੍ਹਾ ਵੀ ਉਹਨਾਂ ਤੋਂ ਅੱਗੇ ਮਿਲੀ, ਉਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਵੀ ਉਹ ਕਿਉਂ ਜਗ੍ਹਾ ਅੱਗੇ ਮਿਲੀ
ਤੇ
ਉੱਥੇ ਹਮਲਾ ਵੀ ਹੁੰਦਾ. ਉੱਥੇ ਰਣਜੀਤ ਸਿੰਘ ਦੇ ਉੱਤੇ ਸੱਟ ਵੀ ਵੱਜਦੀ ਹੈ, ਰਣਜੀਤ ਸਿੰਘ ਦੇ ਉੱਤੇ ਇਹ ਵੀ ਦੋਸ਼ ਲੱਗਦਾ ਕਿ ਇਹਨੇ SHO ਨੂੰ ਹਮਲਾ ਕੀਤਾ. ਪਰਸੋਂ ਮੈਨੂੰ ਰਣਜੀਤ ਸਿੰਘ ਦੀ ਮਦਰ ਵੀ ਉੱਥੇ ਮਿਲੀ
ਜਿਹੜੀ
ਮੁਲਾਕਾਤ ਕਰਨ ਦੇ ਲਈ ਆਈ ਸੀ, ਤੇ ਵਕੀਲ ਟਰਾਈ ਕਰ ਰਹੇ ਸੀ ਕਿ ਇਹਦੀ ਮੁਲਾਕਾਤ ਹੋ ਜਾਏ,
ਤੇ
ਰਣਜੀਤ ਸਿੰਘ ਦਾ ਭਰਾ ਪ੍ਰਦੀਪ ਸਿੰਘ ਵੀ ਮਿਲਿਆ. ਉਹਨੇ ਵੀ ਆਖਿਆ ਕਿ ਸਾਰੀਆਂ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ ਰਣਜੀਤ ਸਿੰਘ ਕੋਈ ਵੀ ਹਮਲਾ ਨਹੀਂ ਕਰਦਾ, ਲੇਕਿਨ ਰਣਜੀਤ ਸਿੰਘ ਦੇ ਉੱਤੇ ਜਿਹੜਾ ਜਾਣ ਬੁੱਝ ਕੇ ਹਮਲਾ ਕਰਕੇ ਉਹਨੂੰ ਜਿਹੜੇ ਵੱਟੇ ਮਾਰ ਰਹੇ ਨੇ ਉੱਥੇ ਜਾਂ ਫਿਰ ਹੋਰ ਜਿਹੜਾ ਕੁਛ ਕਰ ਰਹੇ ਨੇ ਤੇ ਉਹਨੂੰ ਪੁਲਿਸ ਪੂਰੀ ਸ਼ਹਿ ਦੇ ਰਹੀ ਹੈ. ਸੋ ਕਹਿਣ ਦਾ ਭਾਵ ਇਹ ਹੈ ਕਿ ਟਕਰਾਅ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਭਾਜਪਾ ਦਾ ਜਿਹੜਾ ਵਿੰਗ ਹੈਗਾ, ਯੂਥ ਵਿੰਗ ਕਹਿ ਲਓ ਜਾਂ ਜਿਹੜਾ ਦੂਸਰਾ ਵਿੰਗ RSS ਦੇ ਨਾਲ ਜਿਹੜੇ ਕੰਮ ਕਰਦੇ ਲੋਕ ਹੈ ਜਾਂ ਐਸੇ ਲੋਕ ਹੈ ਜਿਹੜੇ ਇਹ ਚਾਹੁੰਦੇ ਆ ਕਿ ਅਸੀਂ ਮੋਦੀ ਭਗਤ ਅੱਜ ਆਪਦੀ ਭਗਤੀ ਦਿਖਾ ਦਈਏ, ਉਹ ਇਸ ਤਰ੍ਹਾਂ ਦਾ ਖਲਲ ਵੀ ਪਾਉਣਾ ਚਾਹੁੰਦੇ ਆ. ਹੋ ਸਕਦਾ ਉਹ ਸਿੱਧੇ ਅਸਿੱਧੇ ਤੌਰ ਦੇ ਉੱਤੇ ਕਿਸੇ ਵੱਲੋਂ ਸਪੋਂਸਰਡ ਵੀ ਹੋਣ, ਪਰ ਉਹਦੀ ਪੁਸ਼ਟੀ ਨਹੀਂ ਹੋ ਸਕਦੀ. ਪਰ ਹੁਣ ਸਾਫ਼ ਤੌਰ ਤੇ ਜਿਹੜੇ ਬੰਦੇ ਫੜੇ ਜਾ ਰਹੇ ਨੇ ਉਹ ਬੀਜੇਪੀ ਦਾ ਇੱਕ ਕੌਂਸਲਰ, ਉਹਦੀ ਘਰ ਵਾਲੀ ਕੌਂਸਲਰ ਹੈ ਜਿਹੜਾ ਬੰਦਾ ਉੱਥੇ ਫੜਿਆ ਗਿਆ ਸੀਗਾ, ਪੁਲਿਸ ਨੂੰ ਜਦੋਂ ਦਿੱਤਾ ਤੇ ਪੁਲਿਸ ਨੇ ਉਹਨੂੰ ਇਮੀਜੀਏਟ ਛੱਡ ਦਿੱਤਾ. ਉਹ ਤੋਂ ਪਹਿਲਾਂ ਵੀ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਰਾਤ ਨੂੰ ਨਾਕੇਬੰਦੀ ਸ਼ੁਰੂ ਕੀਤੀ, ਬਹੁਤ ਸਾਰੇ ਐਸੇ ਲੋਕ ਵੀ ਨਜ਼ਰ ਆਉਂਦੇ ਸੀ ਰਾਤ ਨੂੰ ਜਿਹੜੇ ਖਲਲ ਪਾਉਣਾ ਚਾਹੁੰਦੇ ਸੀ, ਜਦੋਂ ਟਾਇਰਾਂ ਦੇ ਵਿੱਚ ਸੂਏ ਮਾਰ ਦਿੰਦੇ ਸੀ ਜਾਂ ਨੁਕਸਾਨ ਕਰਦੇ ਸੀ. ਸੋ ਇਹ ਇਹ ਬੰਦੇ ਲੱਗੇ ਹੋਏ ਨੇ ਇਸ ਸੰਘਰਸ਼ ਨੂੰ ਫੇਲ ਕਰਨ ਦੇ ਲਈ, ਤਾਰ ਪੀੜੋ ਕਰਨ ਦੇ ਲਈ.
ਬਿੱਟਾ ਸਾਹਿਬ
ਤੇ ਇਹ ਵੀ ਆ
ਜੀ ਜੀ
ਕਿ ਜੀ
ਜੀ ਜੀ ਚਰਚਾ ਦੇ ਬਾਰੇ ਗੱਲ ਕਰੋ ਕੀ ਚੱਲ ਰਹੀ ਹੈ.
ਹਾਂਜੀ ਚਰਚਾ ਇਹ ਵੀ ਹੈ, ਮੈਂ ਰਕੇਸ਼ ਟਕੈਤ ਨੂੰ ਵੀ ਪਰਸੋਂ ਮੇਰੇ ਨਾਲ ਬੈਠੇ ਉਹ ਗਾਜੀਪੁਰ ਬਾਰਡਰ ਤੇ, ਮੈਂ ਕਿਹਾ ਜੀ ਬੀਜੇਪੀ ਵਾਲੇ ਖੁਸ਼ ਹੋੜੇ ਆ. ਕਹਿੰਦੇ ਕਿਵੇਂ ਖੁਸ਼ ਹੈ? ਅੱਛਾ, ਉਹ ਕਹਿੰਦੇ ਵੀ ਸ਼ਿਕਾਇਤ ਤਾਂ ਬੰਦਾ ਹੀ ਸਾਡਾ.
ਹਾਂਜੀ ਹਾਂਜੀ, ਤੁਸੀਂ ਇੰਟਰਵਿਊ ਕੀਤੀ
ਕਦੇ ਵੀ ਕੱਢ ਕੇ ਦੇਖ ਲਿਓ, ਜੇ ਅੱਜ ਹੁਣ ਤੁਸੀਂ ਦੇਖੋ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਤਾਂ ਹੁਣ ਦਿੱਲੀ ਦੇ ਵਿੱਚ ਐਸਟੀਡੀ ਜਿਹੜੀਆਂ ਜਿਮਨੀ ਚੋਣਾਂ ਹੋ ਰਹੀਆਂ ਨੇ ਔਰ ਉੱਤਰਾਖੰਡ ਵਿੱਚ ਹੁਣ ਅਗਲੇ ਸਾਲ ਉੱਥੇ ਯੂਪੀ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਸਿੰਘੂ ਬਾਰਡਰ ਦੇ ਹੱਥ ਚ ਸੀ ਪੰਜਾਬ ਦੇ ਕਿਸਾਨਾਂ ਦੇ ਹੱਥ ਦੇ ਆਗੂਆਂ ਦੇ ਹੱਥ ਨੀ ਹੁਣ ਸਾਡੇ ਹੱਥ ਚ ਹੈਗੀ ਹੈ ਹੁਣ ਉਹ ਹੁਣ ਕਦੇ ਉਹ ਯੂਪੀ ਦੇ ਵਿੱਚ ਕਦੇ ਵੈਸਟ ਬੰਗਾਲ ਦੇ ਵਿੱਚ ਕਦੇ ਕਲਕੱਤੇ ਅੱਜ ਹੁਣ ਜੇ ਤੁਸੀਂ ਰਿਕੇਸ਼ ਕੈਥ ਨੂੰ ਲੱਭਣਾ ਹੋਵੇ ਤਾਂ ਅੱਜ ਤੁਹਾਨੂੰ ਮਹਾਰਾਸ਼ਟਰ ਲੱਭਣਗੇ ਉਹ ਅੱਜ ਮਹਾਰਾਸ਼ਟਰ ਗਏ ਨੇ ਮੈਂ ਕਿਹਾ ਜੀ ਸਾਡੀ ਬੋਲੀ ਨੀ ਸਾਡਾ ਕਲਚਰ ਨੀ ਅਸੀਂ ਉਹਨਾਂ ਨੂੰ ਆਪਣੇ ਖੇਤਰਾਂ ਦੀ ਗੱਲ ਕਿਵੇਂ ਸਮਝਾ ਸਕਦੇ ਹਾਂ ਨਾਲੇ ਦੂਜੇ ਪਾਸੇ ਕਾਰਪੋਰੇਟ ਘਰਾਣੇ ਉੱਧਰ ਤਾਂ ਜ਼ਮੀਨਾਂ ਵੀ ਘੱਟ ਨੇ ਉੱਧਰ ਤਾਂ ਸਾਡੀ ਜਿਹੜੀ ਕਣਕ ਝੋਨਾ ਤਾਂ ਹੈ ਹੀ ਨੀ ਉੱਥੇ ਤਾਂ ਫਸਲਾਂ ਵੀ ਹੋਰ ਨੇ ਔਰ ਦੂਜੀ ਗੱਲ ਹੈ ਉੱਥੇ ਜਿਹੜਾ ਆਲਰੇਡੀ ਉੱਥੇ ਸੈਟਅਪ ਹੈਗਾ ਇਸ ਤਰ੍ਹਾਂ ਦਾ ਬਿਜ਼ਨਸ ਦਾ ਜਿਹੜੇ ਫੂਡ ਪ੍ਰੋਸੈਸਿੰਗ ਯੂਨਿਟ ਕਾਫੀ ਲੱਗੇ ਹੋਏ ਨੇ ਔਰ ਕਿਸਾਨੀ ਜਿਹੜੀ ਛੋਟੀ ਹੈਗੀ ਆ ਉੱਥੇ ਆਪਾਂ ਤੁਸੀਂ ਦੇਖੋ ਜਦੋਂ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ ਤੁਸੀਂ ਵੀ ਧਿਆਨ ਕੀਤਾ ਹੋਣਾ ਉੱਥੋਂ ਕਿੰਨੀ ਕਿਹੜੀ ਕਿਸਾਨੀ ਆ ਉੱਥੋਂ ਜਾਂ ਸਾਡੇ ਨਾਲ ਤਾਂ ਉਹ ਮੇਲ ਹੀ ਨੀ ਸਕਦੀ
ਬਿਲਕੁਲ
ਨਾ ਹੀ ਉੱਥੇ ਮੰਡੀ ਸਿਸਟਮ ਹੈ ਨਾ ਹੀ ਉੱਥੇ MSP ਦਾ ਕਲਚਰ ਹੈ ਨਾ ਹੀ ਉੱਥੇ ਇਸ ਤਰ੍ਹਾਂ ਦੇ ਯਾਨੀ ਵੱਡੇ ਲੈਂਡ ਹੋਲਡਰ ਵੀ ਘੱਟ ਨੇ ਉੱਥੇ
ਤੀਹ ਚਾਲੀ ਮੈਂ ਨੋਟ ਕੀਤਾ ਸੀ 30-40 ਸਾਲ ਪਿੱਛੇ ਹੈ ਜੋ ਪੰਜਾਬ ਪਹਿਲਾਂ ਹੁੰਦਾ ਸੀ ਓਦਾਂ ਦੀਆਂ ਸੜਕਾਂ ਓਦਾਂ ਦੀ ਆਬੋ ਹਵਾ ਉਸ ਤਰ੍ਹਾਂ ਦੀ ਖੇਤੀ ਬੰਨੇ ਆਡਾਂ ਬੰਬੀਆਂ ਤਾਂ ਹੈ ਹੀ ਨਹੀਂ ਕਿਤੇ ਦਿਖਾਈ ਨਹੀਂ ਦੇ ਰਹੀਆਂ ਸੋ ਕਾਫੀ ਹਜੇ ਡਿਵੈਲਪਮੈਂਟ ਬਹੁਤ ਹੋਣੀ ਆ ਸੋ ਬਿੱਟਾ ਸਾਹਿਬ ਚਲੋ ਧਿਆਨ ਵੰਡਣ ਦੀ ਗੱਲ ਹੋ ਰਹੀ ਹੈ ਚਲੋ ਇੱਧਰ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋ ਕੇ ਹਟੀਆਂ ਵੈਸੇ ਮੈਂ ਤਾਂ ਇਹਨਾਂ ਨੂੰ ਬਹੁਤੀਆਂ ਤਰਜੀਹ ਨਹੀਂ ਦਿੰਦਾ ਬਹੁਤ ਲੋਅ ਲੈਵਲ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਇਹ ਕਿਉਂਕਿ ਸਮੀਕਰਨ ਵੱਡੀਆਂ ਇਲੈਕਸ਼ਨਾਂ ਦੇ ਵਿੱਚ ਬਦਲ ਜਾਂਦੇ ਨੇ ਲਹਿਰਾਂ ਬਹਿਰਾਂ ਹੋਰ ਹੋ ਜਾਂਦੀਆਂ ਨੇ ਪਰ ਫਿਰ ਵੀ ਕੀ ਇਹ ਨਗਰ ਨਿਗਮ ਦੀਆਂ ਚੋਣਾਂ ਕੁਛ ਦੱਸ ਰਹੀਆਂ ਨੇ ਜਾਂ ਦੱਸ ਗਈਆਂ ਨੇ ਸਾਨੂੰ ਆਉਣ ਵਾਲੇ 1-2 ਸਾਲਾਂ ਦੇ ਵਿੱਚ 2000 ਖਾਸ ਕਰਕੇ 22 ਦੇ ਵਿੱਚ ਕੀ ਹੋਣ ਵਾਲਾ ਹੈ ਤੁਹਾਡੀ ਕੀ ਟਿੱਪਣੀ ਇਹਦੇ ਬਾਰੇ
ਨਹੀਂ ਅਸਲ ਚ ਪਤਾ ਕੀ ਹੈ ਜੀ 2022 ਮੈਂ ਵੇਖ ਰਿਹਾ ਸੀ ਸੁਨੀਲ ਜਾਖੜ ਨੇ ਬਿਆਨ ਦਿੱਤਾ ਇਲੈਕਸ਼ਨ ਜਦੋਂ ਰਿਜ਼ਲਟ ਡਿਕਲੇਅਰ ਹੋ ਗਿਆ ਵੀ ਸਾਡੇ ਅਗਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ
ਅੱਛਾ
ਤਾਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਮੰਤਰੀ ਨੇ ਆਪਣੇ ਕੋਆਪਰੇਸ਼ਨ ਦੇ ਸਹਿਕਾਰਤਾ ਦੇ ਵਿੱਚ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਸਾਡੇ ਮੁੱਖ ਮੰਤਰੀ 2022 ਆਵਾਜ਼ ਮੈਨੂੰ ਲੱਗਦਾ ਮੇਰੀ ਸਾਫ ਤਾਂ ਇਹਨਾਂ ਇਹਨਾਂ ਦੇ ਤੋਂ ਤੁਸੀਂ 2022 ਦਾ ਕਿਹੜਾ ਕਿਉਂਕਿ ਕਾਂਗਰਸ ਦਾ ਕਲਚਰ ਰਿਹਾ ਹੈ ਕਾਂਗਰਸ ਤਾਂ ਅਖੀਰ ਤੱਕ ਸਿੱਟੇ ਦੀ ਤੁਹਾਨੂੰ ਯਾਦ ਹੋਣਾ ਜਗਮੀਤ ਸਿੰਘ ਰਾਜ ਕਾਂਗਰਸ ਕਮੇਟੀ ਦੀ ਜਗਦੀਸ਼ ਟਾਈਟਲਰ ਨੂੰ ਟਿਕਟ ਦੇ ਦਿੱਤੀ ਤੇ ਇਹਨੇ ਮੋਗੇ ਆਉਂਦੇ ਆਉਂਦੇ ਨੇ ਪੰਜ ਗ੍ਰਾਈ ਕੋਲ ਆ ਕੇ ਇਹਨੇ ਰਿਜ਼ਾਈਨ ਕਰ ਦਿੱਤਾ ਕਿ ਜੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਟਿਕਟ ਦਿੰਦੀ ਹੈ ਤਾਂ ਅਸੀਂ ਮੈਂ ਇਸ ਪਾਰਟੀ ਚ ਨਹੀਂ ਰਹਿ ਸਕਦਾ ਸੋ ਇੱਕ ਤਾਂ ਇਹ ਗੱਲ ਹੈਗੀ ਹੈ ਦੂਜੀ ਗੱਲ ਇਹ ਹੈਗੀ ਹੈ ਵੀ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਇੱਕ ਮੇਰੇ ਬੜੇ ਰਿਲਾਇਬਲ ਸੋਰਸ ਨੂੰ ਮਿਲਿਆ ਉਹ MLA ਦਾ ਮੈਂ ਨਾਂ ਤਾਂ ਨੀ ਤੁਹਾਨੂੰ ਦੱਸ ਸਕਦਾ ਉਹਨੇ ਕਿਹਾ ਕਿ ਤੁਸੀਂ ਤਾਂ ਫੋਨ ਨੀ ਚੱਕਦੇ ਉਹ MLA ਨੇ ਕਿਹਾ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਉਸ ਦੀ ਸਿਫਤ ਕਰਨ ਲੱਗ ਪਿਆ MLA ਦੀ ਵੀ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ ਤੁਹਾਡੇ ਵਰਗੇ 5-7 ਬੰਦੇ ਮੇਰੇ ਨਾਲ ਨਾ ਮੈਂ ਪੰਜਾਬ ਦੇ ਦਾਅ ਪਾ ਦਿਆ ਮਤਲਬ ਰਾਜਨੀਤਿਕ ਪਾਰਟੀਆਂ ਜਿਹੜੀਆਂ ਮੇਰੇ ਵਿਰੋਧੀ ਨੇ ਉਹ ਸਿੱਧਾ ਸਿੱਧਾ ਇਸ਼ਾਰਾ ਤਾਂ ਉਹ ਸਰਕਾਰ ਵੱਲ ਸੀ ਉਹਦਾ ਤਾਂ ਉਹਨਾਂ ਨੇ ਉਹ MLA ਨੇ ਅੱਗੋਂ ਆਖਿਆ ਵੀ ਤੁਸੀਂ ਤਾਂ ਸਾਡਾ ਫੋਨ ਨੀ ਚੱਕਦੇ ਉਹ ਕਹਿੰਦਾ ਨਹੀਂ ਹੁਣ ਫੋਨ ਚੁੱਕਿਆ ਕਰੂੰਗਾ ਮੇਰੀ ਗੱਲ ਹੋ ਗਈ ਹੈ ਮੈਂ ਚੱਲੇ ਹਾਂ ਪ੍ਰਿਯੰਕਾ ਗਾਂਧੀ ਨੇ ਮੈਨੂੰ ਬੁਲਾਇਆ ਜਿਹੜੀ ਗੱਲ ਮੇਰੀ ਡਿਮਾਂਡ ਸੀ ਉਹ ਪੂਰੀ ਹੋਣ ਜਾ ਰਹੀ ਹੈ ਕਹਿਣ ਦਾ ਭਾਵ ਇਹ ਸੀ ਕਿ ਲੋਕਲ ਗਵਰਨਮੈਂਟ ਦਾ ਜਿਹੜਾ ਡਿਪਾਰਟਮੈਂਟ ਹੈਗਾ ਸਥਾਨਕ ਸਰਕਾਰਾਂ ਦਾ ਜਿਹੜਾ ਜਿਹਦੇ ਚ ਇਲੈਕਸ਼ਨ ਹੁਣ ਜਿਹੜੇ ਮਹਿਕਮੇ ਦੇ ਇਲੈਕਸ਼ਨ ਹੋ ਰਹੇ ਨੇ ਹੋ ਚੁੱਕੇ ਨੇ ਜਿਹਦੇ ਚ ਜਿੱਤ ਦਰਜ ਹੋ ਚੁੱਕੀ ਹੈ ਜਿਹਦੇ ਕਹਿਣ ਦੇ ਉੱਤੇ ਸੁਨੀਲ ਜਾਖੜ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਸਾਡਾ 2022 ਜਿਹੜਾ ਹੋਏਗਾ ਹੁਣ ਲੋਕਲ ਗਵਰਨਮੈਂਟ ਦਾ ਡਿਪਾਰਟਮੈਂਟ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾ ਰਿਹਾ ਔਰ ਇਹਨਾਂ ਗੱਲਾਂ ਦੇ ਨਾਲ ਜਿਹੜੀਆਂ ਲੋਕਲ ਚੋਣਾਂ ਹੋਈਆਂ ਇਹ ਤਾਂ ਕਿਉਂਕਿ ਸਰਕਾਰ ਹਜੇ ਡੇਢ ਸਾਲ ਪਿਆ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਲੋਕਾਂ ਨੂੰ ਲੱਗਦਾ ਕਿ ਜਿਹੜੀਆਂ ਗਲੀਆਂ ਨਾਲੀਆਂ ਜਾਂ ਫਿਰ ਲੋਕਲ ਮੁੱਦੇ ਹੈਗੇ ਨੇ ਉਹਨਾਂ ਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਚੁਣ ਲਈਏ। ਬਾਕੀ ਪ੍ਰੈਸ਼ਰ ਵੀ ਸਰਕਾਰ ਦਾ ਹੁੰਦਾ ਕਿਉਂਕਿ ਸਰਕਾਰ ਨੇ ਚੋਣਾਂ ਕਰਾਉਣੀਆਂ ਹੁੰਦੀਆਂ। ਐਸ ਐਸ ਪੀ ਦੇ ਟੀ ਸੀ ਜਿਹੜੇ ਨੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਵੀ ਡੇਢ ਸਾਲ ਜੇ ਤਾਂ ਤੁਸੀਂ ਲੱਗਣਾ ਇਹਨਾਂ ਪੋਸਟਾਂ ਤੇ ਤਾਂ ਫਿਰ ਤਾਂ ਤੁਸੀਂ ਇਲੈਕਸ਼ਨ ਕਰਾ ਕੇ ਸਾਨੂੰ ਚੰਗਾ ਰਿਜ਼ਲਟ ਦਿਓ। ਹਰ ਬੰਦਾ ਲਾਲਚੀ ਹੈ, ਮੈਂ ਵੀ ਲਾਲਚੀ ਹੈ ਤੇ ਉਹਦੇ ਚ ਚੰਗੇ ਬੰਦੇ ਜਿਹੜੇ ਆ ਉਹ ਪਾਸੇ ਹੋ ਜਾਂਦੇ ਆ, ਜਿਹੜੇ ਅਫਸਰ ਜਿਹੜੇ ਚਾਹੁੰਦੇ ਆ ਕਿ ਮਲਾਈਦਾਰ ਪੋਸਟਾਂ ਦੇ ਉੱਤੇ ਅਸੀਂ ਰਹੀਏ ਤੇ ਸਾਨੂੰ ਡੇਢ ਸਾਲ ਹੋਰ ਨਜ਼ਾਰੇ ਲੈਣ। ਤਾਂ ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਦਾ ਰਿਜ਼ਲਟ ਆਉਣਾ ਸੀਗਾ ਤੇ ਸਾਰੇ ਜਿਹੜੇ ਵੱਡੇ ਆਈ ਏ ਐਸ ਤੇ ਆਈ ਪੀ ਐਸ ਅਫਸਰ ਆ ਜਿਹੜੇ ਜ਼ਿਆਦਾਤਰ ਨਹੀਂ ਜਿਹੜੇ ਇਮਾਨਦਾਰ ਹੈਗੇ ਉਹ ਨਹੀਂ, ਜਿਹੜੇ ਕੋਈ ਮਲਾਈਦਾਰ ਅਹੁਦਿਆਂ ਤੇ ਰਹਿਣਾ ਚਾਹੁੰਦੇ ਆ ਉਹ ਬਠਿੰਡੀ ਅਮਨਦੀਪ ਜੀ ਆ ਕੇ ਰਹਿ ਪਏ ਬਠਿੰਡੇ, ਉਹਨਾਂ ਨੇ ਹੋਟਲ ਬੁੱਕ ਕਰਾ ਲਏ। ਉਹਨਾਂ ਦੇ ਕਾਰਨ ਕੀ ਸੀ ਵੀ ਜੇ ਤਾਂ ਬਾਦਲ ਸਾਹਿਬ ਬਣਦੇ ਆ ਮੁੱਖ ਮੰਤਰੀ ਤਾਂ ਇੱਥੋਂ ਦਾ ਹੈਗਾ ਬਠਿੰਡਾ 30 ਕਿਲੋਮੀਟਰ ਬਾਦਲ ਨਾਲ ਗੱਡੀਆਂ ਦੇ ਵਿੱਚ ਉਹਨਾਂ ਨੇ ਭਰ ਲਏ ਆਪਣੇ ਗਿਫਟ ਵਗੈਰਾ ਜਾਂ ਫਲਾਵਰ ਜਾਂ ਵੀ ਵਧਾਈ ਦੇਣ ਚੱਲਾਂਗੇ ਤੇ ਨਾਲ ਉਹਨਾਂ ਨੇ ਅੱਧਿਆਂ ਕ ਨੇ ਪਟਿਆਲੇ ਵਾਲੀਆਂ ਗੱਡੀਆਂ ਵੀ ਤਿਆਰ ਰੱਖੀਆਂ ਜੇ ਪਟਿਆਲੇ ਜਾਣਾ ਪੈਂਦਾ
ਉਹ ਵੀ ਲੱਗ ਗਈ
ਦਾ ਵਾਰ ਕੇ ਬਿਲਕੁਲ ਬਠਿੰਡੇ ਤੋਂ ਪਟਿਆਲੇ ਜੀ ਜਾਣਾ ਪੈ ਗਿਆ ਤੇ ਉੱਧਰ ਵੀ ਹੈ। ਸੋ ਅਫਸਰ ਤਾਂ ਇਹ ਅਫਸਰ ਐਂ ਕਰਦੇ ਆ। ਸੋ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਲੋਕਲ ਗਵਰਨਮੈਂਟ ਦੀਆਂ ਚੋਣਾਂ ਵੀ ਉਹਨਾਂ ਅਫਸਰਾਂ ਨੇ ਹੀ ਕਰਾਈਆਂ, ਉਸ ਤਰੀਕੇ ਨਾਲ ਹੀ ਕਰਾਈਆਂ ਉਹਨਾਂ ਨੇ ਕਿ ਕੱਲ ਨੂੰ ਅਸੀਂ ਆਪਣੇ ਸਿਸਟਮ ਵੀ ਸੈੱਟ ਰੱਖਣੇ ਆ, ਆਪਾਂ ਰਹਿਣਾ ਵੀ ਚੰਗੀ ਜਗ੍ਹਾ ਦੇ ਉੱਤੇ ਹੈਗਾ। ਹੁਣ ਇਹਨਾਂ ਚੋਣਾਂ ਦੇ ਮੱਦੇਨਜ਼ਰ ਤੁਸੀਂ ਸਰਕਾਰ ਇਹ ਨੀ ਕਹਿ ਸਕਦੇ ਕਿ 2022 ਦੀ ਕਿਹਦੀ ਬਣੂਗੀ। ਹੁਣ ਤੁਸੀਂ ਦੇਖੋ ਬਾਕੀ ਕਈ ਗੱਲਾਂ ਹੈਗੀਆਂ, ਜਿਹੜਾ ਹਰਜੋਤ ਕਮਲ ਮੋਗੇ ਦਾ ਐਮ ਐਲ ਏ ਹੈਗਾ, ਜਿਸ ਦਿਨ ਇਲੈਕਸ਼ਨ ਹੁੰਦੀ ਹੈ ਦੋ ਦਿਨ ਪਹਿਲਾਂ ਉੱਥੇ ਲੜਾਈ ਹੋ ਜਾਂਦੀ ਹੈ, ਦੋ ਬੰਦੇ ਮਾਰੇ ਜਾਂਦੇ ਆ ਜਿਨ੍ਹਾਂ ਦੇ ਉੱਤੇ ਚੀਫ ਚੜਾ ਦਿੱਤੀ ਹੈ। ਔਰ ਇਸੇ ਤਰ੍ਹਾਂ ਹੀ ਚਰਨਜੀਤ ਚੰਨੀ ਦਾ ਜਿਹੜਾ ਕੈਬਨਿਟ ਮੰਤਰੀ ਉਹਦਾ ਭਰਾ ਹਾਰ ਜਾਂਦਾ ਹੈ। ਔਰ ਅਨੰਦਪੁਰ ਸਾਹਿਬ ਦਾ ਹਲਕਾ ਤੁਸੀਂ ਦੇਖੋ, ਅਨੰਦਪੁਰ ਸਾਹਿਬ ਦਾ ਜਦੋਂ ਰਿਜ਼ਲਟ ਤੁਸੀਂ ਦੇਖੋ ਉੱਥੇ ਨਾ ਆਮ ਆਦਮੀ ਪਾਰਟੀ, ਨਾ ਉੱਥੇ ਭਾਜਪਾ, ਨਾ ਉੱਥੇ ਅਕਾਲੀ ਦਲ, ਨਾ ਉੱਥੇ ਕਾਂਗਰਸ, ਉੱਥੇ ਸਾਰੇ ਆਜ਼ਾਦ ਉਮੀਦਵਾਰ ਜਿੱਤਦੇ ਆ, ਸਾਰੇ ਆਜ਼ਾਦ ਉਮੀਦਵਾਰ ਜਿੱਤਦੇ ਆ, ਇੱਕ ਵੀ ਬੰਦਾ ਨੀ ਜਿੱਤਦਾ। ਹੁਣ ਇਸੇ ਤਰ੍ਹਾਂ ਹੀ ਜੋਗਾ ਇੱਕ ਹਲਕਾ ਹੈਗਾ ਛੋਟਾ ਜਿਹਾ ਜੋਗਾ, ਉੱਥੇ ਸਾਰੇ ਕਾਮਰੇਡ ਜਿੱਤਦੇ ਆ। ਸੋ ਇਹਨਾਂ ਸਾਰੇ ਇਹ ਕਹਿਣ ਦਾ ਭਾਵ ਇੱਕ ਸੰਕੇਤ ਹੈਗਾ। ਦੂਜਾ ਹੈਗਾ ਇਹ ਲੋਕਲ ਗਵਰਨਮੈਂਟ ਦੀਆਂ ਜਿਹੜੀਆਂ ਚੋਣਾਂ ਹੈ ਉਹਦਾ ਕਿਸਾਨੀ ਅੰਦੋਲਨ ਤੇ ਬਹੁਤਾ ਪ੍ਰਭਾਵ ਨਹੀਂ ਪਿਆ ਕਿਉਂਕਿ ਜ਼ਿਆਦਾਤਰ ਸ਼ਹਿਰੀ ਵੋਟਾਂ ਸੀਗੀਆਂ ਔਰ ਸ਼ਹਿਰਾਂ ਦੇ ਵਿੱਚ ਬੀਜੇਪੀ ਦੇ ਜਿੱਥੇ ਜਿੱਥੇ ਉਮੀਦਵਾਰ ਖੜੇ ਸੀਗੇ ਉਹ ਪਹਿਲਾਂ ਤਾਂ ਹੁਣ ਨਰਿੰਦਰ ਸਿੰਘ ਤੋਮਰ ਦਾ ਜੇ ਤੁਸੀਂ ਬਿਆਨ ਪੜ੍ਹੋ ਤਾਂ ਉਹ ਕਹਿੰਦੇ ਆ ਕਿ ਇਸ ਕਿਸਾਨੀ ਅੰਦੋਲਨ ਕਰਕੇ ਨੀ ਅਸੀਂ ਹਾਰੇ, ਅਸੀਂ ਤਾਂ ਪਹਿਲੀ ਵਾਰੀ ਇਲੈਕਸ਼ਨ ਲੜ ਰਹੇ ਸੀ, ਸਾਡੇ ਕੋਲ ਤਜਰਬਾ ਨਹੀਂ ਸੀਗਾ, ਸਾਡੀ ਪਾਰਟੀ ਨਵੀਂ ਸੀ, ਇਸ ਕਰਕੇ ਅਸੀਂ ਹਾਰੇ ਹੈਗੇ ਹਾਂ। ਔਰ ਜਿਹੜੇ ਬੰਦੇ ਬੀਜੇਪੀ ਦੀ ਟਿਕਟ ਤੇ ਚੋਣ ਲੜੇ ਆ ਜ਼ਿਆਦਾਤਰ ਉਹ ਰਿਜ਼ਾਈਨ ਕਰ ਗਏ ਸੀਗੇ, ਉਹਨਾਂ ਨੂੰ ਪਤਾ ਸੀਗਾ ਵੀ ਸਾਡੇ ਜਿਹੜੇ ਕਾਰੋਬਾਰ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨਾਲ ਗੱਠਜੋੜ ਹੁੰਦਾ। ਮੈਨੂੰ ਯਾਦ ਹੈ ਇੱਕ ਵਾਰੀ ਕੀ ਹੋਇਆ ਕਿ ਬੰਦੇ ਨਾ ਮਿਲਣ ਬੀਜੇਪੀ ਨੂੰ, ਬੀਜੇਪੀ ਨੂੰ ਮੰਨ ਲਓ ਮੁਕਤਸਰ ਦੀ ਗੱਲ ਕਰ ਲਈ ਅਸੀਂ ਤਾਂ 23 ਸੀਟਾਂ ਨੇ ਮੁਕਤਸਰ ਦੇ ਵਿੱਚ ਜਾਂ 31 ਸੀਟਾਂ ਨੇ, 31 ਦੇ ਵਿੱਚੋਂ ਅਕਾਲੀਆਂ ਨੇ ਕਹਿ ਦਿੱਤਾ ਵੀ 23 ਸਾਡੀਆਂ ਤੇ 11 ਤੁਹਾਡੀਆਂ ਜਾਂ 10-9 ਤੁਹਾਡੀਆਂ ਤੇ 9 ਉਮੀਦਵਾਰ ਨਾ ਮਿਲਣ ਬੀਜੇਪੀ ਨੂੰ ਤੇ ਅਕਾਲੀ ਦਲ ਨੇ ਆਪਦੇ ਬੰਦੇ ਦਿੱਤੇ ਵੀ ਖਾ ਲਓ ਇਹਨਾਂ ਨੂੰ ਫੁੱਲ ਤੇ ਛੋਣ ਨਿਸ਼ਾਨ ਤੇ ਲੜਾ ਲਓ। ਤੇ ਹੁਣ ਜਦੋਂ ਟੁੱਟ ਫੁੱਟ ਹੋ ਗਈ ਤਾਂ ਇੱਕ ਬੰਦਾ ਕਹਿੰਦਾ ਜੀ ਮੈਂ ਤਾਂ ਬੀਜੇਪੀ ਦਾ ਬੰਦਾ, ਉਹ ਕਹਿੰਦਾ ਕਾਕਾ ਤੈਨੂੰ ਬੀਜੇਪੀ ਡੈਪੂਟੇਸ਼ਨ ਤੇ ਭੇਜਿਆ ਸੀ, ਤੈਨੂੰ ਤਾਂ ਬੰਦਾ ਤਾਂ ਤੂੰ ਸਾਡਾ ਹੀ ਹੈ, ਤੈਨੂੰ ਤਾਂ ਅਸੀਂ ਕਮਲ ਦਾ ਨਿਸ਼ਾਨ ਤੇ ਚੋਣ ਲੜਾਈ ਸੀ, ਉਮੀਦਵਾਰ ਕੌਂਸਲਰ ਤੈਨੂੰ ਬਣਾਇਆ ਸੀ, ਹੁਣ ਅਕਾਲੀ ਦਲ ਦੇ ਨਿਸ਼ਾਨ ਦੀ ਚੋਣ ਲੜਨੀ। ਉਹ ਕਹਿੰਦਾ ਜੀ ਠੀਕ ਹੈ, ਜੋ ਕਰਨ ਉੱਤੇ ਅਸੀਂ ਤਾਂ ਕੌਂਸਲਰ ਵਜੇ ਨਹੀਂ ਚਾਹੁੰਦੇ ਹਾਂ, ਭਲਾ ਸਾਨੂੰ ਟੈਕਸ ਕਾਂਗਰਸ ਦੀ ਮਿਲ ਜੇ, ਭਲਾ ਸਾਨੂੰ ਬੀਜੇਪੀ ਦੀ ਮਿਲ ਜੇ, ਭਲਾ ਸਾਨੂੰ ਅਕਾਲੀ ਦਲ ਦੀ ਮਿਲ ਜੇ, ਤੇ ਪਾਰਟੀ ਸਾਡੀ ਉਹੀ ਹੈ ਜਿਹੜੀ ਪਾਰਟੀ ਨੂੰ ਜਿਹੜਾ ਨੇਤਾ ਉਹਦਾ ਉਹਦੇ ਸਿਰ ਤੇ ਹੱਥ ਰੱਖਦਾ।
ਬਿੱਟਾ ਸਾਹਿਬ ਮੇਰੀ ਟਿੱਪਣੀ ਇਹ ਹੈ ਕਿ ਕਹਿੰਦੇ ਵੀ ਕਿਸਾਨ ਅੰਦੋਲਨ ਦਾ, ਤੋਮਰ ਸਾਹਿਬ ਕਹਿੰਦੇ ਵੀ ਕਿਸਾਨ ਅੰਦੋਲਨ ਦਾ ਇੱਥੇ ਕੋਈ ਅਸਰ ਨਹੀਂ ਪਿਆ ਨਗਰ ਨਿਗਮ ਚੋਣਾਂ ਤੇ, ਪਿਆ ਕਿੱਦਾਂ ਨਹੀਂ? ਜਿਹੜਾ ਪਹਿਲੀ ਗੱਲ ਗੱਠਜੋੜ ਟੁੱਟੀ ਆ ਉਹ ਕਿਸਾਨ ਅੰਦੋਲਨ ਕਰਕੇ ਟੁੱਟੀ ਆ, ਪਿਆ ਤਾਂ ਹੈ, ਸਿੱਧਾ ਸਿੱਧਾ ਪਿਆ ਆ। ਉਹ ਤਾਂ ਮੈਂ ਨਾ ਮੰਨੂ ਵਾਲੀ ਗੱਲ ਹੈ ਵੀ ਜੇ ਨਹੀਂ ਹਜੇ ਵੀ ਨਹੀਂ ਮੰਨਣਾ ਚਾਹੁੰਦੇ ਉਹ ਵੱਖਰੀ ਗੱਲ ਹੈ। ਪਰ ਬਿੱਟਾ ਸਾਹਿਬ ਜਿਹੜੀ ਬੀਜੇਪੀ ਦੀ ਕੋਰ ਵੋਟ ਹੈ, ਮਤਲਬ ਜੇ ਮਤਲਬ ਕਹਿ ਲਓ ਕਿ ਕੈਂਡੀਡੇਟ ਖੜ੍ਹਾ ਹੋ ਜਾਵੇ ਤਾਂ ਉਹਨਾਂ ਨੂੰ ਇੱਦਾਂ ਲੱਗਦਾ ਵੀ ਸਾਡੀਆਂ ਵੋਟਾਂ ਆ, ਖਾਸ ਤੌਰ 'ਤੇ ਉਹ ਧਾਰਮਿਕ ਲਾਈਨਾਂ ਦੇ ਉੱਤੇ ਵੀ ਹਿੰਦੂ ਵੋਟ ਸਾਡੀ ਹੈ, ਬੀਜੇਪੀ ਨੂੰ ਹੀ ਵੋਟ ਪਾਉਣੀ ਹੈ। ਪਰ ਇਹ ਗੱਲ ਤਾਂ ਬਿਲਕੁਲ ਹੀ ਗਲਤ ਸਾਬਤ ਹੋ ਗਈ ਆ। ਜਿਹੜਾ ਹਿੰਦੂ ਭਾਈਚਾਰੇ ਨੇ ਤਾਂ ਬਿਲਕੁਲ ਹੀ ਵੋਟ ਨਹੀਂ ਪਾਈ ਹੈਗੀ, ਇੱਕ ਵੀ ਕੌਂਸਲਰ ਕਈ ਇਲਾਕਿਆਂ 'ਚੋਂ ਨਹੀਂ ਜਿੱਤਿਆ ਜਿੱਥੇ ਉਮੀਦ ਸੀ ਵੀ ਬਹੁਤ ਜਿੱਤਣਗੇ। ਇਹਦਾ ਕੀ ਕਾਰਨ ਹੈ, ਇਹਦਾ ਮਤਲਬ ਕੀ, ਇਹ ਇਹ ਕਿਸਾਨੀ ਅੰਦੋਲਨ ਦੇ ਨਾਲ ਹੀ ਹੈ ਫਿਰ ਸਾਰਾ ਸਾਡਾ ਭਾਈਚਾਰਾ ਜਿੰਨਾ ਵੀ ਸਮੂਹ ਪੰਜਾਬ ਦਾ ਹੈ?
ਨਹੀਂ, ਅਸਲ ਚ ਨਾ ਜੀ ਬੀਜੇਪੀ ਦਾ ਕੋਈ ਸਾਈਂ ਖਤਮ ਨਹੀਂ ਗਾ ਪੰਜਾਬ ਦੇ ਵਿੱਚ। ਉਹਦਾ ਕਾਰਨ ਕੀ ਹੈ, ਇੱਕ ਜਾਤੀਵਾਦ ਬੜਾ ਬੀਜੇਪੀ ਚ ਪ੍ਰਮੋਟ ਹੋ ਰਿਹਾ। ਜੇ ਤੁਸੀਂ ਪੰਜਾਬ ਦਾ ਪ੍ਰਧਾਨ ਦਾ ਨਾਮ ਪੜ੍ਹੋ ਤੇ ਉਹਦਾ ਨਾਂ ਹੈਗਾ ਅਸ਼ਵਨੀ ਸ਼ਰਮਾ। ਜੇ ਤੁਸੀਂ ਜਨਰਲ ਸਕੱਤਰ ਦਾ ਨਾਂ ਪੜ੍ਹੋ ਤਾਂ ਉਹਦਾ ਨਾਂ ਹੈਗਾ ਸੁਭਾਸ਼ ਸ਼ਰਮਾ। ਜੇ ਤੁਸੀਂ ਪੰਜਾਬ ਦੇ ਮੀਡੀਆ ਸਲਾਹ ਮੀਡੀਆ ਐਡਵਾਈਜ਼ਰ ਦਾ ਜਾਂ ਮੀਡੀਆ ਪ੍ਰਭਾਰੀ ਦਾ ਨਾਂ ਪੜ੍ਹੋ ਤਾਂ ਉਹਦਾ ਨਾਂ ਹੈਗਾ ਜਨਾਰਦਨ ਸ਼ਰਮਾ। ਇਹ ਇੱਕ ਇਹਦੇ ਨਾਲ ਹੁਣ ਇਹਨਾਂ ਨੇ ਇਹ ਕਲਚਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹਦੇ ਨਾਲ ਜਿਹੜਾ ਬੀਜੇਪੀ ਦੇ ਵਿੱਚ ਜਿਹੜਾ ਛੋਟਾ ਵਰਗ ਹੈਗਾ ਐਸਸੀ ਭਾਈਚਾਰਾ ਬੀਸੀ ਭਾਈਚਾਰਾ, ਉਸਨੇ ਆਪਣੇ ਆਪ ਨੂੰ ਇਹ ਸੋਚਿਆ ਕਿ ਸਾਨੂੰ ਇਹ ਪ੍ਰਮੋਟ ਨਹੀਂ ਕਰ ਰਹੇ ਤੇ ਉਹ ਵੱਖਰੀਆਂ ਵੱਖਰੀਆਂ ਪਾਰਟੀਆਂ। ਹੁਣ ਜਿਵੇਂ ਬੀਜੇਪੀ ਦੇ ਵਿੱਚ ਇਹ ਸੈੱਲ ਭਾਵੇਂ ਹੈਗੇ ਨੇ, ਕਿਸਾਨ ਮੋਰਚਾ ਹੈਗਾ, ਐਸਸੀ ਮੋਰਚਾ ਹੈਗਾ, ਓਬੀਸੀ ਮੋਰਚਾ ਹੈਗਾ, ਯੁਵਾ ਮੋਰਚਾ ਹੈਗਾ, ਪਰ ਉਹ ਇੰਚਾਰਜ ਉਹਦੇ ਨਹੀਂ ਲਾਏ ਗਏ। ਔਰ ਜਿਹੜੇ ਅਕਾਲੀ ਦਲ ਹੈਗਾ ਉਹਦੇ ਚ ਐਸਸੀ ਵਿੰਗ ਵੀ ਹੈਗਾ, ਉਹਦਾ ਵੱਖਰਾ ਪ੍ਰਧਾਨ ਹੈਗਾ। ਐਸਸੀ ਵਿੰਗ ਦਾ ਮੇਰੇ ਖਿਆਲ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਹੈ। ਬੀਸੀ ਵਿੰਗ ਦਾ ਹੈਗਾ ਜਿਹੜਾ ਕੀਰਾ ਸਿੰਘ ਗਾਬੜੀਆ। ਇਸੇ ਤਰ੍ਹਾਂ ਹੀ ਕਾਂਗਰਸ ਦੇ ਵਿੱਚ ਵੀ ਹੈਗਾ, ਇਹ ਸਿਸਟਮ ਕਾਂਗਰਸ ਦੇ ਵਿੱਚ ਵੀ ਹੈ। ਮੈਂ ਅੱਗੇ ਇਹ ਗੱਲ ਉਹਨਾਂ ਨਾਲ ਕਰ ਰਿਹਾ ਸੀਗਾ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਬੀਜੇਪੀ ਦੇ ਵਿੱਚ ਸਾਰੇ ਵਪਾਰੀ ਬੰਦੇ ਨੇ, ਔਰ ਜਿਹੜਾ ਪਹਿਲਾਂ ਉਹਨੂੰ ਉਹਨੂੰ ਪਹਿਲ ਜਿਹੜੀ ਉਹ ਵਪਾਰ ਨੂੰ ਦਿੰਦੇ ਆ। ਹੁਣ ਜਿਹੜਾ GST ਤੇ ਨੋਟਬੰਦੀ ਨਾਲ ਜਿਹੜਾ ਵਪਾਰੀ ਵਰਗ ਦਾ ਨੁਕਸਾਨ ਹੋਇਆ, ਬੀਜੇਪੀ ਦੇ ਵਰਕਰ ਜਿਹੜੇ ਨੇ ਅੰਦਰੋਂ ਭਾਵੇਂ ਉਹ ਮੋਦੀ ਭਗਤ ਹੋਣ, ਪਰ ਉਹਨਾਂ ਨੂੰ ਪਹਿਲਾਂ ਆਪਣਾ ਬਿਜ਼ਨਸ ਪਿਆਰਾ। ਉਹਨਾਂ ਨੂੰ ਇਹ ਹੈ ਕਿ ਜੇ ਸਾਡੀ ਰੋਜ਼ੀ ਰੋਟੀ ਤੇ ਸੱਟ ਵੱਜਦੀ ਹੈ ਤਾਂ ਸਾਡਾ ਨੁਕਸਾਨ ਹੁੰਦਾ। ਜੇ ਅੰਦਰ ਖਾਤੇ ਸਾਨੂੰ ਵਿਰੋਧ ਕਰਨਾ ਪਿਆ ਤਾਂ ਅਸੀਂ ਵਿਰੋਧ ਵੀ ਕਰਾਂਗੇ। ਤੇ ਨਾਲ ਉਹ ਇਹ ਵੀ ਸੋਚਦੇ ਆ ਕਿ ਜਿਹੜਾ ਸਾਡਾ ਕਸਟਮਰ ਹੈਗਾ, ਜੇ ਉਹਨੂੰ ਇਹ ਪਤਾ ਲੱਗ ਗਿਆ ਕਿ ਇਹ ਮੋਦੀ ਭਗਤ ਹੈ ਤੇ ਸਾਡਾ ਬਿਜ਼ਨਸ ਦੇ ਵਿੱਚ ਨੁਕਸਾਨ ਹੋਊਗਾ, ਇਸ ਕਰਕੇ ਸਾਡਾ ਬਿਜ਼ਨਸ ਪਹਿਲਾਂ ਰਾਜਨੀਤੀ ਅਸੀਂ ਬਾਅਦ ਚ ਕਰਨੀ ਹੈ। ਔਰ ਬੀਜੇਪੀ ਦੇ ਵਿੱਚ ਜਿਹੜੇ ਲੋਕ ਹੈ ਉਹ ਰਾਜਨੀਤੀ ਬਹੁਤ ਹੀ ਨਹੀਂ ਕਰ ਸਕਦੇ, ਕਿਉਂਕਿ ਉਹਦਾ ਕਾਰਨ ਹੈ ਉਹ ਸਾਰੇ ਜ਼ਿਆਦਾ ਬਿਜ਼ਨਸਮੈਨ ਹੈ। ਉਹਨਾਂ ਨੇ ਆਪਣਾ ਪਹਿਲਾਂ ਬਿਜ਼ਨਸ ਦੇਖਣਾ, ਵਪਾਰ ਦੇਖਣਾ, ਜਿਹੜਾ ਵਪਾਰੀ ਵਰਗ ਹੈਗਾ ਉਹ ਬੀਜੇਪੀ ਨਾਲ ਜੁੜਿਆ ਹੋਇਆ। ਦੂਜਾ ਹੁਣ ਇਹਨਾਂ ਨੇ ਨਵਾਂ ਜਿਹੜਾ ਖੇਡਿਆ ਕਾਰਡ ਆਪਣਾ ਧਾਰਮਿਕ ਮੁੱਦੇ ਵਾਲਾ, ਰਾਮ ਮੰਦਿਰ ਬਣਾਉਣ ਵਾਲਾ। ਮੈਨੂੰ ਪਰਸੋਂ ਇੱਕ ਬੰਦੇ ਦਾ ਟੈਲੀਫੋਨ ਆਇਆ ਵੀ ਤੁਸੀਂ ਦਿੱਲੀਓ ਕਦੋਂ ਆਉਣਾ। ਮੈਂ ਕਿਹਾ ਜੀ ਦੱਸੋ। ਕਹਿੰਦੇ ਜੀ ਅਸੀਂ ਤੁਹਾਡੇ ਨਾਲ ਤੁਹਾਨੂੰ ਮਿਲਣਾ। ਮੈਂ ਕਿਹਾ ਦੱਸੋ ਕੀ ਕਰਨਾ। ਕਹਿੰਦੇ ਜੀ ਆਪਾਂ ਨਾ ਤੁਸੀਂ ਇੱਕ ਸਾਨੂੰ ਇੱਕ ਲਿਸਟ ਬਣਾ ਕੇ ਦਿਓ ਤੇ ਆਪਾਂ ਜਿਹੜੀ ਰਾਮ ਮੰਦਿਰ ਦੀ ਸਫਾਈ ਹੋ ਰਹੀ ਉਹਦੇ ਲਈ ਫੰਡ ਲੈ ਕੇ ਆਉਣਾ ਫਲਾਨੇ ਫਲਾਨੇ ਬੰਦਿਆਂ। ਤੇ ਮੈਨੂੰ ਪਰਟੀਕੁਲਰ ਨਾਂ ਲਿਆ ਉਹਨਾਂ ਨੇ ਕਿ ਆਹ ਬੰਦਾ ਇੰਡਸਟਰੀ ਵਿੱਚ ਵੀ ਆਪਾਂ ਨੂੰ ਜਾਣਦਾ ਜੀ, ਆਪਾਂ ਨੂੰ ਜਾਣਦਾ। ਮੈਂ ਕਿਹਾ ਜੀ ਗੱਲ ਸੁਣੋ, ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਗੱਟਾ ਕਿਸੇ ਨੇ ਕਣਕ ਦਾ ਭੇਜਿਆ, ਕਿਸੇ ਨੇ ਕੋਈ ਨਮਕ ਦਾ ਕੋਈ ਪੈਕਟ ਭੇਜਿਆ? ਕਹਿੰਦੇ ਜੀ ਨਹੀਂ ਭੇਜਿਆ। ਮੈਂ ਕਿਹਾ ਫਿਰ ਤੁਸੀਂ ਕਿਹੜੇ ਮੂੰਹ ਨਾਲ ਮੈਨੂੰ ਤੁਸੀਂ ਕਹਿ ਰਹੇ ਹੋ? ਮੇਰੇ ਗਾਲਾਂ ਪਾਉਣੀਆਂ ਲੋਕਾਂ ਤੋਂ ਵੀ ਰਾਮ ਮੰਦਿਰ ਦੀ ਉਸਾਰੀ ਲਈ ਮੈਂ ਤੁਸੀਂ ਨਾਲ ਚੱਲਾਂ ਫੰਡ ਦਵਾਉਣ ਲਈ? ਸੋ ਕਹਿਣ ਦਾ ਭਾਵ ਇਹ ਕਿ ਇਹ ਜਿਹੜਾ ਧਾਰਮਿਕ ਪੱਤਾ ਜਿਹੜਾ ਖੇਡਿਆ ਹੁਣ ਮੋਦੀ ਸਰਕਾਰ ਨੇ ਤਾਂ ਉਹਦੇ ਨਾਲ ਇਹ ਜੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਇੱਕ ਇੱਕ ਰੁਪਈਆ ਦਿਓ, ਕੋਈ ਇੱਕ ਇੱਕ ਚਿੱਟ ਦਿਓ। ਇਦੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਜਦੋਂ ਉਹ ਇੱਕ ਇਹਨਾਂ ਨੇ ਯੂਨਿਟੀ ਆਫ ਸਟੈਚੂ ਦਾ ਨਾਮ ਜਿਹੜਾ ਦਿੱਤਾ ਉਹਨਾਂ ਦਾ, ਜਿਹੜਾ ਇਮਾਰਤ ਬਣਿਆ
ਸੀਗਾ,
ਉੱਥੋਂ ਵੀ ਸਾਰੇ ਭਾਰਤ ਦੇ ਵਿੱਚੋਂ, ਹਾਂਜੀ ਪਟੇਲ ਸਾਹਿਬ ਦਾ, ਸਾਰੇ ਭਾਰਤ ਦੇ ਵਿੱਚੋਂ ਇਹਨਾਂ ਨੇ ਕਿਤੋਂ ਸਈਆ, ਕਿਤੋਂ ਸੀਮੈਂਟ, ਕਿਤੋਂ ਇੱਟਾਂ, ਕਿਤੋਂ ਜਿਹੜੀ ਵੀ ਚੀਜ਼ ਉੱਥੇ ਲੱਗਦੀ ਸੀ ਉਹ ਸਾਰੇ ਭਾਰਤ ਦੇ ਵਿੱਚੋਂ ਇਕੱਠਾ ਕੀਤਾ ਸੀ। ਔਰ ਇਕੱਲਾ ਇਕੱਲਾ ਬੰਦੇ ਨੂੰ ਉਦੋਂ ਪਤਾ ਨੀ ਸੀਗਾ ਵੀ ਇਹ ਕੀ ਬਣਨਾ। ਉਹ ਕਹਿੰਦੇ ਸੀ ਤੁਸੀਂ ਭਾਣਾ ਜੀ ਇੱਕ ਕੱਟਾ ਸੀਮੈਂਟ ਦਾ ਲੈ ਦਿਓ ਜੀ, ਇੱਕ ਕੁਇੰਟਲ ਸਰੀਆ ਲੈ ਦਿਓ ਜੀ, ਜਾਂ ਕੋਈ 1000 ਇੱਟ ਲੈ ਦਿਓ ਜੀ, ਜਾਂ ਇਸ ਤਰ੍ਹਾਂ ਉਹਨਾਂ ਨੇ ਸਾਰੇ ਭਾਰਤ ਚੋਂ ਇਕੱਠਾ ਕੀਤਾ ਸੀਗਾ। ਇਸ ਕਰਕੇ ਧਾਰਮਿਕ ਮੁੱਦਾ ਜਿਹੜਾ ਹੈਗਾ ਰਾਮ ਮੰਦਿਰ ਵਾਲਾ ਇਹ ਖੇਡਿਆ ਜਾ ਰਿਹਾ ਹੈ ਔਰ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਜੀ ਕਿੱਦਾਂ ਕਿੱਦਾਂ ਸਾਡੇ ਧਾਰਮਿਕ ਅਸਥਾਨ ਨੇ ਔਰ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਹੋ ਰਹੀ ਹੈ। ਇਸੇ ਕਰਕੇ ਇਹ ਇਹ ਧਾਰਮਿਕ ਮੁੱਦਾ ਮੋਦੀ ਸਰਕਾਰ ਜਿਹੜੀ ਹੈਗੀ ਹੈ ਜਦੋਂ ਹੁਣ ਧਾਰਮਿਕ ਮੁੱਦਾ ਖੇਡਣ ਜਾ ਰਹੀ ਹੈ ਤਾਂ ਉਦੋਂ ਇਹ ਸੋਚਦੀ ਹੈ ਕਿ ਸ਼ਾਇਦ ਇਹਦੇ ਨਾਲ ਸਾਡਾ ਵੋਟ ਬੈਂਕ ਹੈ ਜਿਹੜਾ ਉਹ ਜਿਹੜਾ ਵਪਾਰੀ ਵਰਗ ਹੈ ਉਹ ਵੀ ਸੈਂਟੀਮੈਂਟਲ ਤੌਰ ਤੇ ਭਾਵਨਾਤਮਕ ਤੌਰ ਤੇ ਜੁੜ ਜਾਵੇ।
ਪਰ ਜੇ ਬਿੱਟਾ ਸਾਹਿਬ ਇਹੀ ਹਾਲਾਤ ਰਹੇ ਖਾਸ ਕਰਕੇ ਉੱਤਰੀ ਭਾਰਤ ਦੇ, ਵੈਸੇ ਸਾਰੇ ਭਾਰਤ ਦੇ ਇੱਕੋ ਜਿਹੇ ਆ, ਚਲੋ ਉੱਤਰੀ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਆ ਉਹ ਚੰਗੀ ਗੱਲ ਹੈ, ਤੇ ਸਾਰਿਆਂ ਨੂੰ ਵੱਡਾ ਨੁਕਸਾਨ ਤਾਂ ਹੁਣ ਮੈਂ ਵੀ ਦੋ ਵਾਰੀ ਜਾ ਕੇ ਆਇਆ ਇੰਡੀਆ ਪੰਜਾਬ ਦੇ ਵਿੱਚ ਘੁੰਮਿਆ ਹਰ ਥਾਂ 'ਤੇ ਇੱਥੋਂ ਤੱਕ ਕਿ ਰਾਜਸਥਾਨ ਵੀ ਗਿਆ ਅਤੇ ਉਹ ਤਾਂ ਸਾਰੇ ਦੁਖੀ ਨੇ ਇਹ ਜੋ ਐਜੀਟੇਸ਼ਨਾਂ ਚੱਲ ਰਹੀਆਂ ਬੰਦ ਹੋਈ ਜਾ ਰਿਹਾ ਆ ਮਤਲਬ ਨੋਟਬੰਦੀ ਹੋ ਗਈ ਕਦੇ ਆਹ ਹੋ ਗਿਆ ਕਦੇ ਉਹ ਹੋ ਗਿਆ ਉਹ ਸਾਰੇ ਹੀ ਦੁਖੀ ਨੇ ਵਪਾਰੀ ਵਰਗ ਤਾਂ ਮੰਨ ਲਓ ਕਿ ਉਹ ਇੱਕ ਵਾਰੀ ਫਿਰ ਪੰਜ ਸਾਲ ਲਈ ਇਹ ਚੁਣ ਲੈਂਦੇ ਨੇ ਇਹਨਾਂ ਨੂੰ ਉਹ ਆਪਣੇ ਰੋਜ਼ੀ ਰੋਟੀ ਦੇ ਵਿੱਚ ਨਾਲ ਹੀ ਲੱਤ ਮਾਰ ਰਹੇ ਨੇ
ਬਿਲਕੁਲ ਜੀ ਮੈਨੂੰ ਗੁਰਜੀਤ ਸਿੰਘ ਔਜਲਾ ਜਸਬੀਰ ਸਿੰਘ ਡਿੰਪਾ ਕੁਲਵੀਰ ਸਿੰਘ ਜੀਰਾ ਰਵਨੀਤ ਸਿੰਘ ਬਿੱਟੂ ਤੇ ਉੱਥੇ ਜਿਹੜੇ ਬੰਦੇ ਰੂਟੀਨ ਦੇ ਵਿੱਚ ਵੀ ਪੰਜ ਸੱਤ ਦਸ ਬੰਦੇ ਪੰਜਾਬ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਦਿੱਲੀ ਤੋਂ ਯੂਪੀ ਤੋਂ ਉੱਥੇ ਰਾਜਨੀਤਿਕ ਬੰਦੇ ਵੀ ਉੱਥੇ ਪਹੁੰਚ ਰਹੇ ਨੇ ਲਗਾਤਾਰ ਔਰ ਉੱਥੇ ਸਵੇਰੇ ਸ਼ਾਮ ਜੇ ਤੁਹਾਨੂੰ ਬੈਠਣ ਤੁਸੀਂ ਬੈਠੋ ਉੱਥੇ ਗੱਲ ਸੁਣੋ ਉਹਨਾਂ ਦੀ ਤਾਂ ਉਹ ਆਪ ਇੰਨੇ ਦੁਖੀ ਨੇ ਉਹ ਕਹਿੰਦੇ ਕਿ ਇਸ ਮੁਲਕ 'ਚ ਰਹਿਣ ਦਾ ਕੋਈ ਆਈਡੀਆ ਨਹੀਂ ਅਸੀਂ ਤਾਂ ਰਾਜਨੀਤਿਕ ਲੋਕ ਹਾਂ ਔਰ ਮੈਂ ਇਹ ਦੇਖਦਾ ਹੁੰਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਛੋਟੇ ਵਰਗ ਦੇ ਜੇ ਅਸੀਂ ਮੁਲਾਜ਼ਮਾਂ ਦੀ ਗੱਲ ਕਰ ਲਈਏ ਪਟਵਾਰੀ ਦੀ ਗੱਲ ਕਰ ਲਈਏ ਸੁਪਰਡੈਂਟ ਦੀ ਗੱਲ ਕਰ ਲਈਏ ASI ਦੀ ਗੱਲ ਕਰ ਲਈਏ ਤੇ ਜਾਂ ਕਿਸੇ ਟੀਚਰ ਦੀ ਗੱਲ ਕਰ ਲਈਏ ਜੇ ਉਹਨੂੰ ਪੁੱਛੀਏ ਵੀ ਤੁਹਾਡੇ ਬੱਚੇ ਕੀ ਕਰਦੇ ਨੇ ਜਾਂ ਤਾਂ ਉਹ ਇਹੀ ਕਹੂਗਾ ਕਿ ਮੇਰੇ ਬੱਚੇ ਨੂੰ PR ਮਿਲਣੀ ਅਗਲੇ ਸਾਲ ਤੇ ਮੈਂ ਹੁਣ PR ਕਰਕੇ ਜਾਂ ਉਹ ਕਹੂਗਾ ਵੀ ਮੈਨੂੰ ਮੇਰੀ ਫਾਈਲ ਕਲੀਅਰ ਹੋ ਗਈ ਹੈ ਤਾਂ ਮੈਨੂੰ ਯਾਨੀ PR ਮਿਲਣ ਦੀ ਅਗਲੇ ਸਾਲ ਮੈਂ PR ਅਪਲਾਈ ਕਰ ਦੂੰਗਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ ਵੱਲ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਬਚਾਉਣਾ ਹੈਗਾ ਜਿਹੜਾ ਪੰਜਾਬ ਦਾ ਸਿਸਟਮ ਹੈਗਾ ਉਹ ਏਡਾ ਕਿ ਗੰਦਲ ਗਿਆ ਅੱਜ ਜੇ ਤੁਸੀਂ ਤੁਰੇ ਜਾਂਦੇ ਹੋ ਤੁਹਾਨੂੰ ਕੋਈ ਪਤਾ ਨਹੀਂ ਕਦੋਂ ਤੁਹਾਡੇ ਤੇ ਪਰਚਾ ਦਰਜ ਹੋ ਜੇ ਕਦੋਂ ਤੁਹਾਡੇ ਕੋਈ ਸੱਟ ਮਾਰ ਜਾਵੇ ਕਦੋਂ ਤੁਹਾਡਾ ਕੋਈ ਨੁਕਸਾਨ ਕਰ ਜਾਵੇ ਕਦੋਂ ਤੁਹਾਡੇ ਬੱਚੇ ਦੇ ਖਿਲਾਫ਼ ਕੋਈ ਨਾ ਕੋਈ ਨਵੀਂ ਧਾਰਾ ਲਾ ਕੇ ਉਹਤੇ ਮੁਕੱਦਮਾ ਦਰਜ ਕਰ ਦਿੱਤਾ ਜਾਵੇ ਅੱਜ ਕੋਈ ਪਤਾ ਨਹੀਂ ਕਿਸੇ ਨੂੰ ਜਿਹਦਾ ਤਾਂ ਛਿੱਤਰ ਕਾਇਮ ਹੈ ਉਹ ਤਾਂ ਬੰਦੇ ਬਚ ਜਾਂਦੇ ਆ ਉਹ ਤਾਂ ਉਹਦੇ ਹੀ ਸਾਰਾ ਕੁਛ ਹੋ ਜਾਂਦਾ ਤੇ ਜਿਹੜਾ ਸ਼ਰੀਫ ਬੰਦਾ ਹੈਗਾ ਉਹ 84 ਦੇ ਗੇੜ ਚ ਐਸਾ ਉਲਝਦਾ ਜਾਂ ਤਾਂ ਉਹ ਬਲੈਕਮੇਲ ਹੁੰਦਾ ਕਹਿਣ ਦਾ ਭਾਵ ਹੈ ਕਿ ਉਹ ਪੈਸੇ ਦਿੰਦਾ ਉਹ ਕਹਿੰਦਾ ਵੀ ਲੱਖ ਦੋ ਲੱਖ ਰੁਪਏ ਦਿਓ ਖੈੜਾ ਛਡਾਓ ਤੇ ਆਪਾਂ ਇਹਨੂੰ ਕਲੀਨ ਚਿੱਟ ਲੈ ਕੇ ਤੇ ਇਹਨੂੰ ਇੱਥੋਂ ਬਾਹਰ ਕੱਢੀਏ ਅੱਜ ਤੁਸੀਂ ਪੰਜਾਬ ਦੇ ਹਾਲਾਤ ਇਹ ਬਣੇ ਹੋਏ ਨੇ ਔਰ ਸਰਕਾਰਾਂ ਕੀ ਹੈ ਸਰਕਾਰ ਨਵੀਆਂ ਗੱਲਾਂ ਅਸੀਂ ਜੀ ਬਿਜਲੀ ਪਾਣੀ ਮੁਫ਼ਤ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਉਹ ਇੱਕ ਵੋਟ ਬੈਂਕ ਨੂੰ ਇੱਕ ਤਬਕੇ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਆਪਣੀ ਜਿਹੜੀ ਹੈ ਸਿਆਸੀ ਰੋਟੀਆਂ ਸੇਕਣ ਦੇ ਉੱਤੇ ਲਗਾਤਾਰ ਹੈ ਮੈਂ ਬੜੇ ਨੇੜਿਓਂ ਦੇਖ ਲਿਆ ਅਮਨਦੀਪ ਜੀ ਸਾਰੇ ਲੀਡਰਾਂ ਨੂੰ ਜਿਹੜੀ ਲੀਡਰ ਇਹ ਗੱਲ ਕਹਿੰਦੇ ਆ ਨਾ ਉਹਦੇ ਉਲਟ ਕਰਦੇ ਆ ਮੰਨ ਲਓ ਇਹਨਾਂ ਦਾ ਬਿਆਨ ਤੁਸੀਂ ਪੜੋ ਇਹ ਕਹਿਣਗੇ ਵੀ ਅਮਨ ਕਾਨੂੰਨ ਕਾਇਮ ਰੱਖਾਂਗੇ ਇਹਦਾ ਮਤਲਬ ਹੈ ਪੂਰੀ ਲੁੱਟ ਮੱਚੂਗੀ ਇਹ ਕਹਿੰਦੇ ਵੀ ਅਸੀਂ ਕਰਪਸ਼ਨ ਮੁਕਤ ਕਰ ਦਿਆਂਗੇ ਪੰਜਾਬ ਨੂੰ ਇਹਦਾ ਮਤਲਬ ਹੈ ਕਰਪਸ਼ਨ ਫੁੱਲ ਕਿਸਾਨ ਦੇ ਚੱਲੇ
ਸਾਰਥਕ ਜਾਂ ਸਮਾਜਿਕ ਜਾਂ ਵਧੀਆ ਤਾਂ ਉਹ ਤੇ ਯਕੀਨ ਨਾ ਕਰੋ ਜਿਹੜਾ ਕਵੇ ਭਾਈ ਜਿੱਦਾਂ ਲਾਲੂ ਪ੍ਰਸ਼ਾਦ ਯਾਦਵ ਵਾਂਗਾ ਉਹ ਤੁਸੀਂ ਮੈਨੂੰ ਪਾਓ ਵੋਟ ਮੈਂ ਲੁੱਟਿਆ 20 ਸਾਲ ਮੈਂ ਰੱਜਿਆ ਪਿਆ ਹੁਣ ਤੁਸੀਂ ਨਵਿਆਂ ਨੂੰ ਰਜਾਉਂਗੇ ਉਹਨੂੰ ਵੋਟ ਪਾਓ ਹਨਾ
ਮੈਂ ਬੜੀ ਨੇੜਿਓਂ ਦੇਖ ਲਿਆ ਜੀ ਔਰ ਇੰਨੇ ਇੱਕ ਪੋਲੀਟੀਕਲ ਬੰਦਿਆਂ ਨੂੰ ਮੈਂ ਮਿਲਿਆ ਇਸ ਕਿਸਾਨੀ ਅੰਦੋਲਨ ਦੇ ਵਿੱਚ ਔਰ ਜਦੋਂ ਉਹ ਆਫ ਦੀ ਕੈਮਰਾ ਹੁੰਦੇ ਆ ਜੇ ਉਹਨਾਂ ਦੀ ਤੁਸੀਂ ਗੱਲ ਸੁਣੋ ਤਾਂ ਥੋੜੀ ਜਿਹੀ ਕੋਲੇ ਹੁੰਦੇ ਤੁਸੀਂ ਜੁੱਤੀ ਲਾ ਲਓ ਤੇ ਜਦੋਂ ਤੁਸੀਂ ਆਨ ਦੀ ਕੈਮਰਾ ਉਹਨਾਂ ਨਾਲ ਗੱਲ ਸੁਣੋ ਤੇ ਤੁਸੀਂ ਕਹੋਗੇ ਵਾਹ ਬਈ ਵਾਹ ਇਹ ਜੁੱਤੀ ਪਾ ਲਓ ਜੀ ਇਹ ਤਾਂ ਬੰਦਾ ਹੀ ਪਤਾ ਚੱਪਿਆ
ਮੈਨੂੰ ਜੁੱਤੀ ਲਾਉਣ ਤੋਂ ਚੇਤਾ ਆਇਆ ਰਵਨੀਤ ਬਿੱਟੂ ਨੇ ਵੀ ਪਾਰਲੀਮੈਂਟ 'ਚ ਬਿਆਨ ਦਿੱਤਾ ਸੀਗਾ ਪੰਜਾਬ 'ਚ ਵੀ ਬਾਈ ਜਾ ਕੇ ਤਾਂ ਦੇਖੋ ਉੱਥੇ ਮੈਂ ਹੋਰ ਜੁੱਤੀਆਂ ਨਹੀਂ ਕਰਨੀ ਜੁੱਤੀ ਦਾ ਅਸਰ ਹੋਇਆ ਤਾਂ
ਮੈਂ ਉਹੀ ਦੱਸ ਰਿਹਾ ਤੁਹਾਨੂੰ ਪਰ ਮੈਨੂੰ ਇਹ ਵੀ ਪਤਾ ਲੱਗਿਆ BJP ਵਾਲੇ ਅੰਦਰ ਖੁਸ਼ ਬੜੇ ਨੇ ਉਹ ਕਹਿੰਦੇ ਵੀ ਜਿਹੜੇ ਜਿਹੜੇ ਸਾਡੇ ਖਿਲਾਫ਼ ਬੋਲਦੇ ਆ ਨਾ ਉਹ ਸਾਡੇ ਨਾਲ ਹੀ ਹੈ ਚਿੰਤਾ ਨਾ ਕਰੋ ਮੈਂ ਦੇਖਦਾ ਹੁੰਦਾ ਸੀ ਅੱਗੇ ਜਦੋਂ ਪੜ੍ਹਦੇ ਹੁੰਦੇ ਸੀਗੇ ਤਾਂ ਉਦੋਂ ਜਿਹਨੇ ਬਾਹਲੀਆਂ ਗਰਭਚਾਲੀ ਗੱਲਾਂ ਕਰਨੀਆਂ ਤੇ ਉਦੋਂ ਲੋਕਾਂ ਨੇ ਉਹਦੇ ਨਾਲ ਜੁੜ ਪੈਣਾ ਉਹ ਬਾਅਦ ਚ ਪਤਾ ਲੱਗਣਾ ਵੀ ਉਹ ਤਾਂ ਬੰਦੇ ਪੁਲਿਸ ਦੇ ਟਾਊਟ ਹੈ ਔਰ ਉਹ ਗਰਮ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਦੋਂ ਬੰਦੇ ਉਹਦੇ ਨਾਲ ਜੁੜ ਜਾਂਦੇ ਸੀ ਤੇ ਉਹ ਫਿਰ ਉਹ ਪੁਲਿਸ ਨੂੰ ਦੱਸ ਦਿੰਦੇ ਸੀ
ਨਿਸ਼ਾਨ ਦੇ
ਇਹ ਇਹਨਾਂ ਨੂੰ ਤੁਸੀਂ ਚੱਕ ਲਓ ਤੇ ਉਹਨਾਂ ਦਾ ਕੀ ਹੁੰਦਾ ਸੀਗਾ ਉਦੋਂ ਵੀ ਇਹ ਗੱਲਾਂ ਹੁੰਦੀਆਂ ਸੀ ਪਰ ਉਦੋਂ ਇਹ ਗੱਲਾਂ ਬਾਹਰ ਨਹੀਂ
ਆਉਂਦੀਆਂ
ਮੀਡੀਆ ਨਹੀਂ ਸੀ
ਇੱਥੇ ਵੀ ਹਾਂ, ਅਸੀਂ ਖੁਦ ਆਸਟ੍ਰੇਲੀਆ 'ਚ ਇਹੋ ਜਿਹੇ ਬੰਦੇ ਦੇਖੇ ਨੇ, ਬਹੁਤ ਗਰਮ ਖਿਆਲੀ ਵਾਲੇ, ਮਤਲਬ ਚੱਕ ਲਓ ਤੱਕ ਲਓ, ਅਤੇ ਉਹ ਸਾਰਾ ਦਿਨ ਖਾਲਿਸਤਾਨ ਖਾਲਿਸਤਾਨ ਕਰਦਾ ਰਹਿਣਾ, ਆਹ ਕਰ ਦੇਣਾ, ਉਹ ਕਰ ਦੇਣਾ, ਹਿੰਦੁਸਤਾਨ ਦੀ ਮਾਂ ਦੀ ਭੈਣ ਦੀ ਇੱਕ ਕਰ ਦੇਣੀ। ਉਹ ਬੰਦੇ ਜਦ ਜਾਂਦੇ ਆ ਏਅਰਪੋਰਟ 'ਤੇ ਬੜੇ ਸੋਹਣੇ ਉੱਤਰਦੇ ਆ, ਵਿਆਹ ਕਰਾ ਕੇ, ਉਹਨਾਂ ਦੀਆਂ ਫਾਈਲਾਂ ਨੂੰ ਕੋਈ ਅਸਰ ਨਹੀਂ ਪੈਂਦਾ। ਸਾਡੇ ਵਰਗੇ ਜਾਂਦੇ, ਹੁਣ ਮੇਰੇ ਫਾਦਰ ਸਾਹਿਬ ਦਾ ਨਾਂ ਜਰਨੈਲ ਸਿੰਘ ਸਿੱਧੂ ਆ, ਠੀਕ ਹੈ, ਉਹ ਹਰ ਵਾਰੀ ਪੁੱਛਦੇ ਆ, ਕਿਉਂਕਿ ਉਹ ਉਹਨਾਂ ਨੂੰ, ਮੈਂ ਕਿਹਾ ਤੁਸੀਂ ਕਿਉਂ ਪੁੱਛਦੇ ਆ, ਵੀ ਤੁਹਾਨੂੰ ਭਿੰਡਰਾਂ ਵਾਲਿਆਂ ਦਾ ਭੁਲੇਖਾ ਪੈ ਰਿਹਾ ਕਿਤੇ, ਵੀ ਜਰਨੈਲ ਸਿੰਘ ਨਾਮ ਹੈ, ਵੀ ਸਾਡੇ ਤਾਂ ਮਤਲਬ ਨਾਵਾਂ 'ਤੇ ਵੀ ਕਿੰਤੂ ਪਰੰਤੂ ਹੁੰਦੀ, ਅਸੀਂ ਕਦੇ ਕੋਈ ਇੱਦਾਂ ਦੀ ਗੱਲ ਵੀ ਨਹੀਂ ਕੀਤੀ, ਹੈ ਨਾ। ਪਰ ਉਹ ਬੰਦੇ ਸਾਰਾ ਦਿਨ ਇਹੀ ਕੁਛ ਕਰਦੇ ਰਹਿੰਦੇ ਸੋਸ਼ਲ ਮੀਡੀਆ 'ਤੇ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ, ਬੜੇ ਸੋਹਣੇ। ਸੋ ਤੁਹਾਡੀ ਗੱਲ ਦਰੁਸਤ ਹੈ, ਪਰ ਬਿੱਟਾ ਸਾਹਿਬ ਗੱਲ ਏਅਰਪੋਰਟਾਂ 'ਤੇ ਚੱਲੀ, ਵੀਜ਼ਿਆਂ 'ਤੇ ਚੱਲੀ, ਆਪਣੇ ਕੋਲ 5 ਕੁ ਮਿੰਟ ਨੇ। ਇਹ ਜਿਹੜਾ ਨਸਾਕਾ ਨਨਕਾਣਾ ਸਾਹਿਬ 'ਤੇ ਜਥਾ ਜਾ ਰਿਹਾ ਸੀ, ਇਹਦੇ ਵੀਜ਼ਾ ਕੈਂਸਲ ਹੋਣ ਦੇ ਕੀ ਕਾਰਨ ਰਹੇ ਨੇ?
ਬਿਲਕੁਲ, ਮੈਨੂੰ ਇੱਕ ਗੱਲ ਹੋਰ ਯਾਦ ਆਉਂਦੀ ਸੀ, ਮੈਂ ਉਸ ਤੋਂ ਗੱਲ ਆ ਜਿਹੜੀ ਜਰਨੈਲ ਸਿੰਘ ਪੰਡਾਲਾ ਦੇ ਨਾਲ ਨਾਲ ਚੱਲਦੇ ਆ। ਜਸਵੀਰ ਸਿੰਘ ਰੋਡੇ ਦੀ ਤੁਸੀਂ ਹਿਸਟਰੀ ਪੜ੍ਹ ਲਓ, ਜਸਵੀਰ ਸਿੰਘ ਰੋਡੇ ਦੀ ਕਾਰ ਦੇ ਵਿੱਚੋਂ ਬੰਦੇ ਫੜੇ ਜਾਂਦੇ ਆ, ਇੰਗਲੈਂਡ ਤੋਂ ਗ੍ਰੰਥੀ ਆਉਂਦੇ ਆ, ਰਾਗੀ ਢਾਡੀ ਆਉਂਦੇ ਆ, ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ, ਪਰ ਜਸਵੀਰ ਸਿੰਘ ਰੋਡੇ ਨੂੰ ਕੁਛ ਨਹੀਂ ਹੁੰਦਾ। ਔਰ ਜਸਵੀਰ ਸਿੰਘ ਰੋਡੇ ਦੇ ਇੱਕ ਏ ਕੇ ਧਰ ਨੇ ਇੱਕ ਕਿਤਾਬ ਛਾਪੀ ਸੀ, ਸ਼ਾਇਦ ਤੁਹਾਨੂੰ ਵੀ ਯਾਦ ਹੋਣਾ, ਉਹ ਖੁੱਲੇ ਭੇਦ ਓਪਨ ਸੀਕ੍ਰੇਟ, ਔਰ ਉਹਦੇ ਚ ਉਹਨਾਂ ਨੇ ਸਾਫ਼ ਲਿਖਿਆ ਸੀਗਾ ਵੀ ਸਾਨੂੰ, ਅਸੀਂ ਜਸਵੀਰ ਸਿੰਘ ਰੋਡੇ ਨੂੰ ਕੀ ਕੁਛ ਕਰਦੇ ਰਹੇ ਹਾਂ, ਕਿਵੇਂ ਖੁਸ਼ ਕਰਦੇ ਰਹੇ ਹਾਂ। ਔਰ ਕਹਿਣ ਦਾ ਭਾਵ ਇਹ ਹੈ ਕਿ ਬਾਅਦ ਦੇ ਵਿੱਚ ਉਹੀ ਜਸਵੀਰ ਸਿੰਘ ਰੋਡੇ ਬਿਆਨ ਦਿੰਦਾ ਵੀ ਅਸੀਂ ਖਾਲਿਸਤਾਨ ਦਾ ਨਾਂ ਗਲਤ ਰੱਖ ਬੈਠੇ, ਸਾਨੂੰ ਖਾਲਸਾ ਰਾਜ ਕੁਛ ਹੋਰ ਰੱਖਣਾ ਚਾਹੀਦਾ, ਇੰਨੇ ਅਸੀਂ ਮੁੰਡੇ ਪਰਵਾ ਕੇ ਅਸੀਂ ਇਹ ਗੱਲਾਂ ਕਰਦੇ ਹਾਂ। ਹੁਣ ਜਿਹੜੀ ਤੁਸੀਂ ਗੱਲ ਕਰਦੇ ਸਾਕਾ ਨਨਕਾਣਾ ਸਾਹਿਬ ਵਾਲੀ, ਪਰਸੋਂ ਜਦੋਂ ਇਹ ਗੱਲ ਚੱਲੀ ਬੀਬੀ ਜਗੀਰ ਕੌਰ ਦਾ ਬਿਆਨ ਆਇਆ, ਔਰ ਇਹ ਵੀ ਮੈਂ ਦੇਖਿਆ ਕਿ ਜਦੋਂ ਸ਼ਰਧਾਲੂ ਉੱਥੇ ਪਹੁੰਚ ਗਏ ਅੰਮ੍ਰਿਤਸਰ, ਵੀਜ਼ੇ ਉਹਨਾਂ ਨੂੰ ਜਾਰੀ ਹੋ ਗਏ, ਤੇ ਉਹਨਾਂ ਨੂੰ ਇਮੀਡੀਏਟ ਈਮੇਲ ਆ ਗਈ ਕਿ ਅਸੀਂ ਸੁਰੱਖਿਆ ਦੇ ਕਾਰਨਾਂ ਕਰਕੇ ਤੁਹਾਨੂੰ ਅਸੀਂ ਵੀਜ਼ਾ ਮਤਲਬ ਉੱਥੇ ਨਹੀਂ ਭੇਜ ਸਕਦੇ ਕਰੋਨਾ ਕਰਕੇ। ਪਾਕਿਸਤਾਨ ਗਵਰਨਮੈਂਟ ਨੇ ਨਹੀਂ ਕਿਹਾ, ਇੰਡੀਆ ਗਵਰਨਮੈਂਟ ਨੇ ਆਖਿਆ ਕਿ ਤੁਹਾਡੀ ਸੁਰੱਖਿਆ ਸਾਨੂੰ ਠੀਕ ਨਹੀਂ ਲੱਗਦੀ, ਇੰਡੀਅਨ ਅਡੈਸੀ ਵੱਲੋਂ ਉਧਰੋਂ ਕੋਈ ਸੂਚਨਾ ਹੋਈ ਹੈ। ਤਾਂ ਉਹ ਖ਼ਬਰਾਂ ਲੱਗੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਤਰਾਜ਼ ਕੀਤਾ ਕਿ 100 ਸਾਲਾਂ ਬਾਅਦ ਸਾਕਾ ਨਨਕਾਣਾ ਸਾਹਿਬ ਆਇਆ, ਔਰ 1920 ਦੀ ਘਟਨਾ ਦੇ ਅੱਜ 1921 ਦੇ ਵਿੱਚ ਅਸੀਂ ਪ੍ਰਵੇਸ਼ ਕਰ ਰਹੇ ਹਾਂ। ਔਰ ਅੱਜ ਅੱਜ ਤੇ ਕੱਲ ਜਿਹੜਾ ਲਕਸ਼ਮਣ ਸਿੰਘ ਧਾਰੋ ਵਾਲੀ ਜਿਹੜੇ ਸ਼ਹੀਦ ਹੋਏ ਨੇ ਉੱਥੇ, ਗੁਰੂ ਸਾਹਿਬ ਦੀ ਤਾਬਿਆ 'ਚ ਜਿਹੜੇ ਬੈਠੇ ਸੀਗੇ ਉੱਥੇ ਗੋਲੀਆਂ ਵੱਜੀਆਂ, ਉਹ ਸਰੂਪ ਵੀ ਹੁਣ ਇਹਨਾਂ ਨੇ ਪ੍ਰਜ਼ਰਵ ਕੀਤਾ ਹੈਗਾ, ਸਰੂਪ ਤੇ ਕੰਮ ਚੱਲ ਰਿਹਾ। ਪਿਛਲੇ 7 ਸਾਲਾਂ ਤੋਂ ਜਿਹੜੇ ਉਹ ਅੰਗ ਜ਼ਖਮੀ ਹੋਏ ਸਨ ਉਹਨਾਂ ਨੂੰ ਉਹਦੇ ਮਤਲਬ ਉਵੇਂ ਦਰੁਸਤ ਕਰਨ ਦੇ ਲਈ ਲਗਾਤਾਰ ਲੱਗੇ ਹੋਏ ਜਿਹੜੀਆਂ ਸਕੀਮਾਂ ਲੱਗੀਆਂ ਹੋਈਆਂ। ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਤਰਾਜ਼ ਕੀਤਾ, ਸ਼੍ਰੋਮਣੀ ਕਮੇਟੀ ਨੇ ਵੀ ਇਤਰਾਜ਼ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਵੀ ਇਤਰਾਜ਼ ਕੀਤਾ, ਇਤਰਾਜ਼ ਕਰਨਾ ਵੀ ਬਣਦਾ ਸੀਗਾ। ਤਾਂ ਮੈਨੂੰ ਵੀ ਇਹ ਉਤਸੁਕਤਾ ਸੀਗੀ ਵੀ ਇਹ ਕਾਰਨ ਕੀ ਬਣਿਆ, ਵੀ ਇੱਡੀ ਗਲਤੀ ਇਹ ਕਰ ਨਹੀਂ ਸਕਦੀ ਬੀਜੇਪੀ ਗੌਰਮੈਂਟ। ਜਿਵੇਂ ਇੱਕ ਪਾਸੇ ਕਿਸਾਨੀ ਅੰਦੋਲਨ ਦੇ ਵਿੱਚ ਪੂਰੇ ਟਾਰਗੇਟ ਤੇ ਹੈਗੇ ਆ, ਤੇ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਜਾਂ ਇਹ ਗਲਤ ਕੰਮ ਹੋ ਸਕਦਾ ਜਾਂ ਨਹੀਂ ਹੋ ਸਕਦਾ, ਇਹ ਸੱਚਾਈ ਕੀ ਹੈਗੀ ਹੈ?
ਟੋਟਲ ਨੈਗੇਟਿਵ ਹੋ ਜਾਏਗਾ। ਸੱਚਾਈ
ਹਾਂ ਬਿਲਕੁਲ, ਉਹ ਸੱਚਾਈ ਕੀ ਆ ਉਹ ਤਾਂ ਰੱਬ ਜਾਣਦਾ ਹੈ। ਪਰ ਮੈਂ ਪਰਮਜੀਤ ਸਿੰਘ ਸਰਨਾ, ਜਿਹੜੇ ਤੁਹਾਨੂੰ ਪਤਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ, ਔਰ ਉਹ ਪਾਲਕੀ ਵੀ ਲੈ ਕੇ ਗਏ ਨੇ ਦੋ ਵਾਰੀ ਉਹ ਨਗਰ ਕੀਰਤਨ ਵੀ ਲੈ ਕੇ ਗਏ ਨੇ, ਉਧਰੋਂ ਵੀ ਲੈ ਕੇ ਗਏ, ਇੱਧਰੋਂ ਵੀ ਲੈ ਕੇ ਗਏ ਨੇ। ਤੇ ਮੈਂ ਉਹਨਾਂ ਨੂੰ ਫੋਨ ਕੀਤਾ ਪਰਸੋਂ ਦੀ ਗੱਲ ਹੈ, ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਨੂੰ ਕਹਿੰਦੇ ਸਵੇਰੇ ਘਰੇ ਆ ਜਾਓ, ਫੋਨ ਤੇ ਨਹੀਂ ਗੱਲ ਲੰਬੀ ਹੋ ਜਾਂਦੀ। ਮੈਂ ਕਿਹਾ ਚਲੋ ਠੀਕ ਹੈ। ਮੈਂ ਸਵੇਰੇ 9 ਵਜੇ ਘਰੇ ਪਹੁੰਚ ਗਿਆ ਉਹਨਾਂ ਦੇ, ਪਰਸੋਂ ਦੀ ਗੱਲ ਸੀ, ਚੌਥੇ ਦੀ ਗੱਲ ਹਾਂ, ਪਰਸੋਂ ਮੈਂ ਘਰੇ ਪਹੁੰਚ ਗਿਆ। ਮੈਂ ਕਿਹਾ ਜੀ ਗੱਲ ਕੀ ਹੋਈ ਹੈ? ਉਹ ਕਹਿੰਦੇ ਜੀ ਦੇਖੋ, 4 ਜਥੇ ਹੁੰਦੇ ਆ ਪ੍ਰੋਟੋਕਾਲ ਦੇ ਅਕੋਰਡਿੰਗ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਵਿਸਾਖੀ, ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ। ਇਹ 4 ਜਥਿਆਂ ਨੂੰ ਪਰਮਿਸ਼ਨ ਹਰ ਸਾਲ ਮਿਲਦੀ ਹੈ, ਸਿਕਿਉਰਿਟੀ ਵੀ ਮਿਲਦੀ ਹੈ, ਸਾਰਾ ਕੁਛ ਮਿਲਦਾ, ਕੋਈ ਰੋਕ ਟੋਕ ਨਹੀਂ ਹੁੰਦੀ। ਪਰ ਇਹ ਸੀਗਾ ਜਥਾ ਪੰਜਵਾਂ, ਇਹਦੇ ਪ੍ਰੋਟੋਕਾਲ ਦੇ ਮੁਤਾਬਕ ਇਹਨਾਂ ਨੇ ਮਨਜ਼ੂਰੀ ਲੈਣੀ ਸੀ ਪਹਿਲਾਂ
ਜੀ,
ਪਾਕਿਸਤਾਨ ਗਵਰਨਮੈਂਟ ਤੋਂ ਪਹਿਲਾਂ ਮਨਜ਼ੂਰੀ ਲੈਣੀ ਸੀ, ਫਿਰ ਲੈਣੀ ਸੀ ਇੰਡੀਆ ਗਵਰਨਮੈਂਟ ਤੋਂ ਮਨਜ਼ੂਰੀ। ਪਾਕਿਸਤਾਨ ਗਵਰਨਮੈਂਟ ਨੇ ਵੀਜ਼ੇ ਦੇ ਦਿੱਤੇ ਵੀ ਆ ਜਾਓ, ਇਹਨਾਂ ਨੇ ਇੰਡੀਆ ਗਵਰਨਮੈਂਟ ਤੋਂ ਮਨਜ਼ੂਰੀ ਨਹੀਂ ਲਈ, ਅਪਲਾਈ ਨਹੀਂ ਕੀਤਾ। ਮੈਂ ਕਿਹਾ ਜੀ ਉਹ ਕਿਉਂ ਹੋਇਆ? ਉਹ ਕਹਿੰਦੇ ਪਹਿਲਾਂ ਹੁੰਦੇ ਸੀ ਜਥੇਦਾਰ ਰੂਪ ਸਿੰਘ, ਜਿਹੜੇ SCPC ਦੇ ਸਲਾਹਕਾਰ, ਇੱਕ ਹੁੰਦਾ ਸੀਗਾ ਅੰਮ੍ਰਿਤਸਰ ਦੇ ਵਿੱਚ, ਇੱਕ ਰੂਪੀ ਹੈਗਾ ਮੈਨੇਜਰ, ਉਹਦਾ ਪੂਰਾ ਨਾਮ ਮੇਰੇ ਯਾਦ ਨਹੀਂ ਆਇਆ, ਸ਼ਾਇਦ ਰਜਿੰਦਰਪਾਲ ਰੂਪੀ ਹੈ। ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਦਾ ਕੋਈ ਜਥਾ ਜਾਂਦਾ, ਸ਼੍ਰੋਮਣੀ ਕਮੇਟੀ ਦਾ ਜਥਾ ਜਾਂਦਾ, ਤੇ ਇਹ ਦੋਨੇ ਬੰਦੇ ਲਾਈਜ਼ਨਿੰਗ ਕਰਦੇ ਸੀ, ਕੇਂਦਰ ਸਰਕਾਰ ਨਾਲ ਵੀ ਤੇ ਪਾਕਿਸਤਾਨ ਸਰਕਾਰ ਨਾਲ ਵੀ। ਇਹ ਦੋਨੇ ਬੰਦਿਆਂ ਨੂੰ ਮੈਂ ਦੇਖਿਆ ਵੀ ਹੈ ਜਦੋਂ ਇੰਟਰਨੈਸ਼ਨਲ ਨਗਰ ਕੀਰਤਨ 31 ਅਗਸਤ ਨੂੰ ਜਦੋਂ ਉੱਥੋਂ ਆਇਆ ਅੰਮ੍ਰਿਤਸਰ ਨਨਕਾਣਾ ਸਾਹਿਬ ਤੋਂ 550 ਸਾਲਾ ਸਮਾਗਮ ਜਦੋਂ ਗੁਰੂ ਨਾਨਕ ਪਾਤਸ਼ਾਹੀ ਦਾ ਮਨਾਇਆ ਗਿਆ ਉਦੋਂ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀਗਾ। ਅਮਨਦੀਪ ਜੀ ਜਦੋਂ ਅਸੀਂ ਉੱਥੇ ਗਏ 31 ਤਰੀਕ ਨੂੰ ਉਹ ਸੀਗਾ 30-31 ਜਦੋਂ ਅਸੀਂ ਉੱਥੇ ਗਏ ਜਹਿਦਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਸਾਡੇ ਨਾਲ ਸੀਗੇ ਤੇ ਕਿਉਂਕਿ ਜਿਹੜੇ ਰਜਿੰਦਰਪਾਲ ਰੋਬੀ ਤੇ ਜਿਹੜੇ ਰੂਪ ਸਿੰਘ ਉਹ ਪਹਿਲਾਂ ਜਾ ਚੁੱਕੇ ਸੀਗੇ
ਮੈਨੂੰ ਲੱਗਦਾ ਜੀ ਸਾਡਾ ਸੰਪਰਕ ਟੁੱਟ ਗਿਆ ਆ ਪਰ ਮੈਂ ਕੋਸ਼ਿਸ਼ ਕਰਦਾ ਬੱਟਾ ਸਾਹਿਬ ਨੂੰ ਫਿਰ ਸੰਪਰਕ ਕਰਨ ਦੀ ਤੇ ਗੱਲ ਆਪਾਂ ਪੂਰੀ ਕਰ ਲਈਏ ਕਿ ਕਿਸ ਤਰ੍ਹਾਂ ਇਹ ਘਟਨਾ ਸਾਰੀ ਚੱਲ ਰਹੀ ਹੈ ਇਸ ਦੇ ਕਈ ਤੱਥ ਨੇ ਤੇ ਡੀਪ ਡਾਊਨ ਕੀ ਹੋ ਰਿਹਾ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਸੰਪਰਕ ਦੇ ਵਿੱਚ ਲੈ ਕੇ ਆਉਣ ਦੇ ਤੇ ਜੇ ਮੇਰਾ ਸੰਪਰਕ ਲੱਗ ਗਿਆ ਨਹੀਂ ਤਾਂ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਜਥੇਦਾਰ ਰੂਪ ਸਿੰਘ ਅਤੇ ਰੂਬੀ ਉਹਨਾਂ ਦੀ ਗੱਲ ਕਰ ਰਹੇ ਹਾਂ ਅਤੇ ਉਹਨਾਂ ਨੂੰ ਪਿਛਲੇ ਕੁਛ ਦਿਨਾਂ ਪਹਿਲਾਂ ਤੁਸੀਂ ਮਹੀਨਿਆਂ ਤੋਂ ਪਹਿਲਾਂ ਦੇਖਿਆ ਹੋਗਿਆ ਸਰੂਪ ਜਿਹੜੇ ਨੇ ਉਹਨਾਂ ਦੇ ਬੇਅਦਬੀਆਂ ਜਾਂ ਉਹਨਾਂ ਦੀ ਗਲਤ ਛਪਾਈ ਜਾਂ ਵੇਚਣ ਵਾਸਤੇ ਜੋ ਧਾਰਾਵਾਂ ਲਾ ਕੇ ਉਹਨਾਂ ਨੂੰ ਕੱਢਿਆ ਗਿਆ ਸੀ ਫਾਰਗ ਕੀਤਾ ਗਿਆ ਸੀ ਉਸ ਦੇ ਵਿੱਚ ਉਹਨਾਂ ਦੀ ਕਾਫ਼ੀ ਖਿੱਚ ਧੂਹ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਜਿਹੜਾ ਨਵਾਂ ਕੇਡਰ ਆਇਆ ਸ਼ਾਇਦ ਉਸ ਦੇ ਕੋਲ ਪੂਰਾ ਤਜਰਬਾ ਨਹੀਂ ਸੀ ਜਿਸ ਤਰ੍ਹਾਂ ਬਿੱਟਾ ਸਾਹਿਬ ਨੇ ਸਾਨੂੰ ਦੱਸਿਆ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਜਦੋਂ ਆਪਾਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਲੈਕ ਆਫ ਰਿਸਪੋਂਸੀਬਿਲਿਟੀ ਵੀ ਦਿਖਾਈ ਦਿੰਦੀ ਹੈ ਸੋ ਬਿੱਟਾ ਸਾਹਿਬ ਮੇਰੇ ਨਾਲ ਜੁੜ ਚੁੱਕੇ ਨੇ ਬਿੱਟਾ ਸਾਹਿਬ ਸੋਰੀ ਮੈਂ ਕਵਰ ਇਨ ਕਰ ਰਿਹਾ ਸੀ ਅਤੇ ਉਹ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਥੇਦਾਰ ਸਾਹਿਬ ਵੀ ਉੱਥੇ ਸੀ ਜਦੋਂ ਤੁਸੀਂ ਗਏ ਹਾਂ
ਹਾਂਜੀ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਜਿਹੜੀ ਆਕਾਸ਼ ਬੋਰਡ ਨੇ ਮੀਟਿੰਗ ਕੀਤੀ ਉਹਨਾਂ ਨੇ ਆਖਿਆ ਵੀ ਤੁਹਾਨੂੰ ਤਾਂ ਪਰਮਿਸ਼ਨ ਅਸੀਂ 25 ਅਗਸਤ ਨੂੰ ਦਿੱਤੀ ਸੀ 25 ਅਗਸਤ ਨੂੰ ਤੁਸੀਂ ਨਗਰ ਕੀਰਤਨ ਲੈ ਕੇ ਜਾਣਾ ਸੀਗਾ ਤੇ ਤੁਸੀਂ ਹੁਣ ਕਿਉਂ ਆਏ ਹੋ ਉਹਦਾ ਕਾਰਨ ਕੀ ਬਣਿਆ ਉਹ ਸਫਾਈ ਨਹੀਂ ਦੇ ਸਕੇ ਚਲੋ ਉਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਤਾਂ ਫਿਰ ਮੈਂ ਇਹ ਗੱਲ ਜਦੋਂ ਮੈਂ ਸਾਂਝੀ ਕੀਤੀ ਪਰਮਜੀਤ ਸਿੰਘ ਸਰਨਾ ਕੋਲੇ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਸਾਡੇ ਤੋਂ ਉਹਨਾਂ ਨੇ ਰਿਪੋਰਟ ਮੰਗੀ ਸੀ ਅਸੀਂ ਉਹਨਾਂ ਨੂੰ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਏ ਹੈ ਤੇ ਜੇ ਤੁਸੀਂ ਨਗਰ ਕੀਰਤਨ ਦੀ ਇਜਾਜ਼ਤ ਨਾ ਦਿੱਤੀ ਤਾਂ ਇੰਟਰਨੈਸ਼ਨਲ ਪੱਧਰ ਤੇ ਤੁਹਾਡੀ ਬਦਨਾਮੀ ਬੜੀ ਹੋਣੀ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੀ ਗੁਰਧਾਮਾਂ ਦੀ ਜਿਹੜੀ ਸੇਵਾ ਸੰਭਾਲ ਚੱਲਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਤੇ ਬਾਬਾ ਜਗਤਾਰ ਸਿੰਘ ਜਿਹੜੇ ਤਰਨ ਤਾਰਨ ਵਾਲੇ ਹੈ ਉਹਨਾਂ ਦੀ ਦੇਖ ਰੇਖ ਚ ਚੱਲਦੀ ਹੈ ਔਰ ਮੈਨੂੰ ਇਹ ਵੀ ਪਤਾ ਵੀ ਉਦੋਂ ਸਾਨੂੰ ਕਮਰੇ ਨਹੀਂ ਸੀ ਉੱਥੇ ਜਾ ਕੇ ਦਿੱਤੇ ਸੀ ਉਹਨਾਂ ਨੇ ਤੇ ਉਹਨਾਂ ਨੇ ਆਖਿਆ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੋਈ ਚਿੱਠੀ ਤੁਹਾਡੇ ਕੋਲ ਲੈਟਰ ਪੈਡ ਹੈਗੀ ਹੈ ਤਾਂ ਸਾਨੂੰ ਦੱਸੋ ਤਾਂ ਫਿਰ ਸਾਨੂੰ ਮਿਲਣਗੇ ਬੜੀ ਮੁਸ਼ਕਲ ਨਾਲ ਕਮਰੇ ਮਿਲੇ ਸੀਗੇ ਉਹਨਾਂ ਨੇ ਕਿਹਾ ਕਿ ਇਹ ਲਾਈਜ਼ਨਿੰਗ ਇੱਕ ਰੀਅਲ ਤਰੀਕੇ ਨਾਲ ਨਹੀਂ ਹੋ ਸਕਦੀ ਗਵਰਨਮੈਂਟ ਆਫ
ਜੀ
ਇਸ ਕਰਕੇ ਜਿਹੜਾ ਇਹ ਵਿਘਨ ਪਿਆ ਹੁਣ ਇਹਦੇ ਚ ਪਰਮਜੀਤ ਸਿੰਘ ਸਰਨਾ ਦੀ ਗੱਲ ਚ ਸੱਚਾਈ ਹੈ ਜਾਂ ਨਹੀਂ ਸੱਚਾਈ ਇਹ ਦੇਖਣ ਵਾਲੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ ਕਿੱਥੇ ਗਲਤੀ ਹੈ ਇਹ ਦੇਖਣ ਵਾਲੀ ਗੱਲ ਹੈ ਤੇ ਮੈਂ ਕੱਲ ਹਰਮੀਤ ਸਿੰਘ ਕਾਲਕਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹੈ ਮੈਂ ਉਹਨਾਂ ਨੂੰ ਪੁੱਛਿਆ ਸੀ ਇਹ ਗੱਲ ਮੈਂ ਕਿਹਾ ਜੀ ਵੀ ਆਹ ਇਲਜ਼ਾਮ ਆਉਂਦਾ ਵੀ ਤੁਸੀਂ ਲਾਈਜ਼ਨਿੰਗ ਨਹੀਂ ਸਹੀ ਕੀਤੀ ਉਹ ਕਹਿੰਦੇ ਨਹੀਂ ਜੀ ਇਹ ਪਰਮਜੀਤ ਸਿੰਘ ਸਰਨਾ ਦਾ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਨੇ ਇਸ ਗੱਲ ਦੇ ਉੱਤੇ ਸਾਨੂੰ ਇਹ ਨੀਵਾਂ ਦਿਖਾਉਣਾ ਚਾਹੁੰਦੇ ਹੈ ਤੇ ਕੇਂਦਰ ਸਰਕਾਰ ਨੂੰ ਸਪੇਅਰ ਕਰਨਾ ਚਾਹੁੰਦੇ ਕੇਂਦਰ ਸਰਕਾਰ ਨੂੰ ਖੁਸ਼ ਕਰਨਾ ਚਾਹੁੰਦੇ ਹੈ ਤੇ ਕੇਂਦਰ ਸਰਕਾਰ ਨੂੰ ਖੁਸ਼ ਕਰਕੇ ਹੁਣ ਤੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਅਕਾਲੀ ਦਲ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਇਹਦੀ ਤੇ ਸੱਚਾਈ ਕੀ ਹੈ ਤਾਂ ਰੱਬ ਜਾਣਦਾ ਪਰ ਅਸਲੀਅਤ ਜਿਹੜੀ ਗੱਲ ਹੈਗੀ ਹੈ ਉਹ ਹੁਣ ਕੇਂਦਰ ਸਰਕਾਰ ਨੇ ਹਾਲੇ ਤੱਕ ਨਾ ਤਾਂ ਪਰਮਿਸ਼ਨ ਦਿੱਤੀ ਹੈ ਕੱਲ ਵੀ ਬੀਬੀ ਜਗੀਰ ਕੌਰ ਨੇ ਇੱਕ ਧਾਰਮਿਕ ਪੁਸਤਕਾਂ ਦਾ ਸੈੱਟ ਜਿਹੜਾ ਪ੍ਰਧਾਨ ਮੰਤਰੀ ਨੂੰ ਭੇਜਿਆ ਤੇ ਉਹਨਾਂ ਨੇ ਦੱਸਿਆ ਕਿ ਕਾਕਾ ਨਨਕਾਣਾ ਸਾਹਿਬ ਦੀ ਕੀ ਮਹੱਤਤਾ ਹੈਗੀ ਹੈ ਹੁਣ ਅੱਜ ਵੀ ਸਮਾਗਮ ਜਿਹੜਾ ਹੈਗਾ ਭਾਈ ਲਛਮਣ ਸਿੰਘ ਧਾਰੋ ਵਾਲੀ ਦੇ ਪਿੰਡ ਦੇ ਵਿੱਚ ਜਿਹੜਾ ਗੁਰਦਾਸਪੁਰ ਦੇ ਵਿੱਚ ਅੱਜ ਵੀ ਹੋ ਰਿਹਾ ਕੱਲ ਇਸਤਰੀ ਸੰਮੇਲਨ ਹੋਇਆ ਸੀਗਾ ਪਰਸੋਂ ਸ਼ੁਰੂਆਤ ਹੋਈ ਸੀਗੀ ਹੁਣ ਇਹ ਜੱਥਾ ਜਿਹੜਾ ਨਨਕਾਣਾ ਸਾਹਿਬ ਜਾਣਾ ਸੀ ਪਹਿਲਾਂ ਇਹ ਚੱਲ ਰਹੀ ਸੀ ਗੱਲ ਵੀ ਇਹਨੂੰ ਛੋਟਾ ਕਰ ਦਿੱਤਾ ਜਾਵੇ ਪਰ ਉਹ ਮੇਰੇ ਖਿਆਲ ਹਾਲੇ ਤੱਕ ਉਹ ਆਗਿਆ ਨਹੀਂ
ਬਿੱਟਾ ਸਾਹਿਬ ਮੈਂ ਕੱਲ ਇਹ ਲਾਈਵ ਚੱਲ ਰਿਹਾ ਸੀ ਬਹੁਤ ਬਹੁਤ ਧੰਨਵਾਦ ਤੁਸੀਂ ਉਹਦਾ ਲਿੰਕ ਭੇਜਿਆ ਅਤੇ ਹਰਮਨ ਰੇਡੀਓ ਤੋਂ ਸ਼ਾਮ ਨੂੰ ਵੀ ਲਾਈਵ ਚੱਲੇਗਾ ਪਰ ਕਿਤੇ ਨਾ ਕਿਤੇ ਨਲੈਕੀ ਦੋਨਾਂ ਧਿਰਾਂ ਦੀ ਹੈ ਚਲੋ ਸ਼੍ਰੋਮਣੀ ਕਮੇਟੀ ਦੇ ਮੰਨ ਲੈਂਦੇ ਹਾਂ ਪਰ ਇੰਡੀਆ ਉਹ ਕਿਹੜੇ ਮੂਹਰੇ ਨਿਆਣੇ ਬੈਠੇ ਆ ਫੋਰਨ ਅਫੇਅਰ ਵਾਲੇ ਉਹਨਾਂ ਨੂੰ ਵੀ ਪਤਾ ਹੀ ਹੈ ਉਹ ਆਪ ਕਰਵਾ ਲੈਣ ਪੇਪਰ ਇੱਦਾਂ ਦੀ ਵੀ ਮਤਲਬ ਪਿਰਤ ਪਾਈ ਜਾ ਸਕਦੀ ਹੈ ਕਿ ਦੋਨੋਂ ਪਾਸੇ ਮਤਲਬ ਕਹਿ ਲਓ ਕਿ ਤਨਖਾਹਦਾਰ ਬੰਦੇ ਬਸ ਇਹੋ ਜਿਹੇ ਹੀ ਕੰਮ ਕਰਦੇ ਨੇ ਖੈਰ ਬਿੱਟਾ ਸਾਹਿਬ ਸਮਾਂ ਕਾਫ਼ੀ ਹੋ ਗਿਆ ਆ ਤੇ ਕਈ ਮੁੱਦੇ ਰਹਿ ਹੀ ਗਏ ਅੱਜ ਜਿਨ੍ਹਾਂ 'ਤੇ ਗੱਲ ਕਰਨੀ ਸੀਗੀ, ਆਉਣ ਵਾਲੇ ਦਿਨਾਂ 'ਚ ਫੇਰ ਕਰਾਂਗੇ। ਅਤੇ ਮੈਨੂੰ ਲੱਗਦਾ ਹੁਣ ਆਪਾਂ ਇੱਕ ਕੰਟੀਨਿਊਸ ਪ੍ਰੋਗਰਾਮ ਸ਼ੁਰੂ ਕਰੀਏ ਇੱਕ ਦੋ ਹਫ਼ਤਿਆਂ ਤੱਕ, ਤਾਂ ਕਿ ਤੁਸੀਂ ਹਰ ਰੋਜ਼ ਕੋਈ ਨਾ ਕੋਈ ਗੱਲਬਾਤ ਆਪਾਂ ਸਰੋਤਿਆਂ ਨਾਲ ਸਾਂਝੀ ਕਰ ਸਕੀਏ। ਸੋ ਜਾਂਦੇ ਜਾਂਦੇ ਬਿੱਟਾ ਸਾਹਿਬ ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਹੁਣ ਅਸਲ ਚ ਜਾਂਦੇ ਜਾਂਦੇ ਤਾਂ ਇਹ ਹੈ ਕਿ ਕਿਸਾਨੀ ਅੰਦੋਲਨ ਹੈ ਨਾ ਜਿਹੜਾ, ਇਹ ਕਿਸੇ ਤਲ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਹ ਗੱਲਾਂ ਹੋਰ ਹੀ ਪਾਸੇ ਨੂੰ ਉਲਝਦੀਆਂ ਜਾ ਰਹੀਆਂ, ਜਿਵੇਂ ਲੰਬਾ ਪੈਂਦਾ ਜਾ ਰਿਹਾ। ਹੁਣ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਹੈ ਵੀ ਗਰਮੀ, ਉਹਦੇ ਚ ਔਰ ਉਹ ਸੰਭਾਲਣਾ ਵੀ ਔਖਾ ਹੈ ਕਿ ਸਰਦੀ ਦੇ ਵਿੱਚ ਤਾਂ ਸਬਜ਼ੀਆਂ, ਦੁੱਧ ਜਾਂ ਕੋਈ ਹੋਰ ਜਿਹੜੀਆਂ ਵਸਤੂਆਂ ਸੀ ਉਹ ਖਰਾਬ ਨਹੀਂ ਹੋਣਾ। ਤੇ ਹੁਣ ਦੂਜੇ ਪਾਸੇ ਮੀਡੀਆ ਦਾ ਵੀ ਜ਼ੋਰ ਲੱਗਿਆ ਹੋਇਆ ਕਿ ਇਹਨੂੰ ਇਸ ਦੀ ਪਿਕਚਰ ਇਸ ਤਰ੍ਹਾਂ ਦਿਖਾਈ ਜਾਵੇ। ਜਿਹੜੇ ਕਿਸਾਨੀ ਆਗੂ, ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੈ, ਮੈਨੂੰ ਉਹਨਾਂ 'ਚ ਵੀ ਬਹੁਤੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੇ ਕਨੈਕਸ਼ਨ ਕਿਤੇ ਨਾ ਕਿਤੇ ਜੁੜਦੇ ਨਜ਼ਰ ਆ ਰਹੇ ਨੇ ਉਹਦੇ ਕੋਲ। ਮੇਰੇ ਕੋਲ ਸਬੂਤ ਤਾਂ ਨਹੀਂ ਗੇ, ਪਰ ਜਦੋਂ ਮੈਂ ਉੱਥੇ ਜਾਂਦਾ ਤਾਂ ਮੈਂ ਦੋਨੇ ਤਰ੍ਹਾਂ ਦੀ ਗੱਲ ਸੁਣਦਾ, ਤਾਂ ਉਹ ਬੀਜੇਪੀ ਵਾਲੇ ਮੁੱਛਾਂ ਨੂੰ ਤਾਹ ਬੜੇ ਦੇਣ ਲੱਗ ਪਏ, ਕਹਿੰਦੇ ਵੀ ਗੱਲ ਸਾਡੇ ਸਬੂਤ ਆ। ਉਹਨਾਂ ਦੇ ਕਹਿਣ ਦਾ ਭਾਵ ਇਹ ਹੈਗਾ ਕਿ ਹੁਣ ਜਿਹੜੇ ਬੰਦਿਆਂ ਦੇ ਖਿਲਾਫ਼ ਜਿਹੜੇ ਮੁਕੱਦਮੇ ਦਰਜ ਕੀਤੇ ਸੀ ਉਹਨਾਂ ਨੂੰ ਬੜੀ ਪਰੇਸ਼ਾਨੀ ਹੈਗੀ ਆ, ਉਹਨਾਂ ਦੀ ਗੱਲ ਨਾ ਤਾਂ ਕੋਈ ਬੰਦਾ ਉੱਥੇ ਸੁਣਨ ਨੂੰ ਤਿਆਰ ਹੈ। ਔਰ ਮੈਨੂੰ ਐਸੇ ਬੰਦੇ ਵੀ ਮਿਲੇ ਜਿਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੂੰ ਟੈਲੀਫੋਨ ਕੀਤੇ, ਉਹਨਾਂ ਦੀ ਗੱਲ ਨਹੀਂ ਸੁਣੀ ਗਈ, ਉਹਨਾਂ ਦੀ ਬਾਅਦ ਚਲੋ ਸਾਰਿਆਂ ਨੇ ਫੜੀ ਆ ਉੱਥੇ। ਲੋਕਲ ਬੰਦੇ ਜਿਹੜੇ ਲੋਕਲ ਵਕੀਲ ਆ ਉਹ ਵੀ ਹਮਦਰਦੀ ਰੱਖਦੇ ਨੇ, ਔਰ ਦਿੱਲੀ ਕਮੇਟੀ ਨੇ ਵੀ ਮੈਂ ਸਮਝਦਾ ਕਿ ਇਹਦੀ ਸ਼ਲਾਘਾ ਜੋ ਕੰਮ ਕੀਤਾ ਉਹਦੀ ਸ਼ੁਰੂ ਸ਼ਾਬਾਸ਼ੀ ਦੇਣੀ ਬਣਦੀ ਹੈ, ਭਾਵੇਂ ਉਹਨਾਂ ਨੇ ਰਾਜਨੀਤਿਕ ਹਿੱਤਾਂ ਲਈ ਕੀਤਾ ਜਾਂ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਸਮਰਥਨ ਪਾਉਣ ਦੇ ਲਈ ਕੀਤਾ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦੀ ਤਾਰ ਜਿਹੜੀ ਜੁੜਦੀ ਹੈਗੀ ਹੈ ਉਹਦੇ ਲਈ ਕੀਤਾ। ਪਰ ਸਾਨੂੰ ਇਸ ਗੱਲ ਵੱਲ ਸੋਚਣਾ ਪੈਣਾ ਕਿ ਰਣਨੀਤੀ ਕਿਸਾਨ ਜਥੇਬੰਦੀਆਂ ਨੂੰ ਥੋੜਾ ਜਿਹਾ ਸਿਰ ਜੋੜਨੇ ਪੈਣੇ ਆ, ਜਿਹੜੀਆਂ ਉਂਗਲਾਂ ਇਹਨਾਂ ਤੇ ਉੱਠਦੀਆਂ ਨੇ ਉਹਨਾਂ ਨੂੰ ਉਂਗਲਾਂ ਨੂੰ ਥੋੜੀ ਸਫਾਈ ਵੀ ਦੇਣ। ਤੇ ਜਿਹੜਾ 2 ਸਾਲ ਵਾਲਾ ਜਿਹੜੀ ਪ੍ਰਪੋਜ਼ਲ ਹੈਗੀ ਹੈ, ਜਦੋਂ ਸਾਨੂੰ 2 ਸਾਲ ਦੀ ਪ੍ਰਪੋਜ਼ਲ ਮਿਲਦੀ ਸੀ, 26 ਜਨਵਰੀ ਦੀ ਘਟਨਾ ਵੀ ਨਹੀਂ ਸੀ ਵਾਪਰਨੀ, ਨਵਰੀਤ ਦੀ ਜਾਣ ਵੀ ਨਹੀਂ ਸੀ ਜਾਣੀ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਬਦਨਾਮੀ ਗੋਦੀ ਮੀਡੀਆ ਕਰ ਰਿਹਾ ਉਸ ਤੋਂ ਵੀ ਬਚ ਸਕਦੇ ਸੀ ਅਸੀਂ। ਸੋ ਆਸ ਕਰਦੇ ਹਾਂ ਕਿ ਜੇ ਤੁਹਾਡੇ ਵੀ ਸੰਪਰਕ 'ਚ ਕੋਈ ਕਿਸਾਨ ਲੀਡਰ ਹੈ ਤਾਂ ਉਹਨਾਂ ਨਾਲ ਗੱਲ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਸਲੇ ਦਾ ਹੱਲ ਕੱਢਿਆ ਜਾਵੇ, ਨਹੀਂ ਤਾਂ ਸੰਘਰਸ਼ ਇਹਦਾ ਲੰਬਾ ਕਰਨ ਦਾ ਜਿਹੜਾ ਕੋਈ ਤੁੱਕ ਨਹੀਂ ਬਣਦਾ। ਲੰਬਾ ਬਹੁਤ ਹੋ ਗਿਆ, ਪਹਿਲਾਂ ਹੀ 3 ਮਹੀਨੇ ਅਸੀਂ ਪੰਜਾਬ ਦੀਆਂ ਸੜਕਾਂ ਤੇ ਬੈਠੇ ਰਹੇ ਤੇ 3 ਮਹੀਨੇ ਹੁਣ ਸਾਨੂੰ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਾਂ। 6 ਮਹੀਨਿਆਂ ਦੇ ਵਿੱਚ ਇੰਨੀ ਐਨਰਜੀ ਲਾ ਕੇ ਉਹਦੀ ਆਊਟਪੁੱਟ ਕੋਈ ਨਹੀਂ ਨਿਕਲੀ।
ਕੋਈ ਨਹੀਂ ਬਿੱਟਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਤਹਿ ਦਿਲੋਂ ਤੇ ਸ਼ੁਕਰਾਨਾ। ਮਿਲਦੇ ਹਾਂ ਜੀ ਅਗਲੇ ਹਫ਼ਤੇ ਫਿਰ
ਜੀ।
ਸ਼ੁਕਰੀਆ। ਸੋ ਬਿੱਟਾ ਸਾਹਿਬ ਸਾਡੇ ਨਾਲ ਮੁਕਤਸਰ ਸਾਹਿਬ ਤੋਂ ਅੱਜ ਜੁੜੇ ਹੋਏ ਸਨ, ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ। ਤੇ ਸਾਡੇ ਨਾਲ ਭਗਵੰਤ ਭੱਟੀ ਜੀ ਜੁੜੇ ਨੇ ਨਿਊ ਜਰਸੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੈਨੂੰ ਲੱਗਦਾ ਬਾਕੀ ਸਾਰੇ ਸਰੋਤੇ ਬੜੇ ਟਰੰਮੇ ਦੇ ਨਾਲ ਪ੍ਰੋਗਰਾਮ ਸੁਣ ਰਹੇ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਹ ਪ੍ਰੋਗਰਾਮ ਥੋੜ੍ਹੀ ਦੇਰ ਬਾਅਦ ਪੋਡਕਾਸਟ 'ਤੇ ਮਿਲ ਜਾਵੇਗਾ ਆਪ ਨੂੰ ਸੁਣਨ ਵਾਸਤੇ। ਤੁਸੀਂ ਸ਼ੇਅਰ ਕਰ ਸਕਦੇ ਹੋ, ਦੁਬਾਰਾ ਸੁਣ ਸਕਦੇ ਹੋ, ਮੈਸੇਜ ਭੇਜ ਸਕਦੇ ਹੋ। ਕੱਲ੍ਹ ਗੁਰਵਿੰਦਰ ਸਿੰਘ ਹੁਣੀ ਨਿਊਜ਼ੀਲੈਂਡ ਤੋਂ ਸ਼ਾਇਦ ਮੈਸੇਜ ਭੇਜਿਆ ਸੀ ਕਿ ਉੱਥੇ $2 ਦੇ ਕਰੀਬ ਪੈਟਰੋਲ ਹੈ, ਪੈਟਰੋਲ ਪ੍ਰਾਈਸਿਸ ਦੀ ਗੱਲ ਹੋਈ ਸੀਗੀ, ਉਹਨੀ ਪੋਡਕਾਸਟ 'ਤੇ ਸੁਣਿਆ। ਸੋ ਪਿਆਰਿਓ, ਮੈਂ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦਾ ਅਤੇ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਸਾਰੇ ਆਪਾਂ ਇੱਕ ਦੂਸਰੇ ਦੀ ਰਲ ਕੇ। ਸੋ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਆਪ ਸਭ ਨੂੰ ਤਰੱਕੀਆਂ ਬਖਸ਼ੇ, ਰੱਬ ਰਾਖਾ। ਅਤੇ ਪ੍ਰੋਗਰਾਮ ਜ਼ਰਾ ਸੁਣ ਕੇ ਬੱਚਿਆਂ ਦਾ ਪੇਸ਼ ਕਰਾਂਗੇ, ਚੌਥਾ ਐਪੀਸੋਡ ਬਸ ਇਸ ਬ੍ਰੇਕ ਤੋਂ ਬਾਅਦ।